ਮਾਂ ਰੋਲੀ ਦੇ ਹਜੂਮ ਚ ਸੰਵਾਦ ਹੋਵੇ ਤਾਂ ਚੰਗਾ ਏ। ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਸੁਣਨ ਦਾ, ਇਹੋ ਤਾਂ ਹੈ ਸੰਵਾਦ। ਗੱਲਾਂ ਅਣਗੌਲੀਆਂ ਕਿਉਂ ਰਹਿਣ, ਜਜ਼ਬੇ ਆਪਣੇ ਮਿੱਟੀ ਦੀ ਖੁਸ਼ਬੂ ਲੈਣ ਸਦਾ, ਇਹ ਖੁਆਇਸ਼ਾਂ ਇਹ ਪਰਵਾਜ਼, ਇਹੋ ਤਾਂ ਹੈ ਦਿਲ ਵਾਲੀ ਗੱਲ। ਸ਼ਨਿਚਰਵਾਰ ਅਤੇ ਐਤਵਾਰ 9 ਵਜੇ ਸਵੇਰੇ ਆਸਟ੍ਰੇਲੀਅਨ ਸਿੰਨੀ ਸਮੇਂ ਮੁਤਾਬਕ ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਰੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਜੋ ਬੰਦੇ ਉੱਤੇ ਹੈ, ਐਤਵਾਰ ਚੜ ਚੁੱਕਾ, 8 ਜਨਵਰੀ 2017 ਦਾ 9:02 ਐਗਜੈਕਟਲੀ ਘੜੀ ਦੇ ਉੱਤੇ ਹੋ ਚੁੱਕੇ ਨੇ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਤੁਹਾਡਾ ਸਵਾਗਤ ਕਰਦਾ ਹਾਂ ਕੌਫ ਹਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੋਂ ਵੀ ਤੁਸੀਂ ਜੁੜੇ ਹੋ ਦੁਨੀਆਂ ਦੇ ਜਿਸ ਵੀ ਹਿੱਸੇ ਦੇ ਵਿੱਚ, ਤਾਂ ਆਓ ਸਾਰੇ ਰਲੀਏ, ਰਲ ਕੇ ਪਹਿਲਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰਾ ਮੈਟਰ ਲੈ ਕੇ ਆਏ ਹਾਂ ਅਸੀਂ, ਬਹੁਤ ਗੱਲਾਂ ਕਰਾਂਗੇ, ਮਸਲਿਆਂ ਤੇ ਗੱਲਾਂ ਕਰਾਂਗੇ, ਮੌਸਮ, ਖਬਰਾਂ, ਤੁਹਾਡੇ ਦਿਲ ਵਾਲੀ ਗੱਲ, ਸਾਡੇ ਦਿਲ ਵਾਲੀ ਗੱਲ, ਸਾਰੀਆਂ ਸਾਂਝਾਂ ਅਸੀਂ ਅਗਲੇ 2 ਘੰਟੇ ਦੇ ਵਿੱਚ ਪਾਵਾਂਗੇ। ਤੇ ਇਸ ਵੇਲੇ ਤੁਹਾਨੂੰ ਦੱਸਿਆ ਸੀ ਕਿ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ 9:03 ਹੋ ਗਏ ਨੇ ਔਰ ਬ੍ਰਿਸਬਨ ਦੇ ਵਿੱਚ 8:03 ਹੈਗਾ ਈਸਟ ਕੋਸਟ ਤੇ, ਪਰ ਉਹ 1 ਘੰਟਾ ਪਿੱਛੇ ਆ, ਡੇਲਾਈਟ ਸੇਵਿੰਗ ਨੂੰ ਨਹੀਂ ਮੰਨਦੇ ਹੋ, ਪਰ ਐਡਲੇਡ ਦੇ ਵਿੱਚ 1/2 ਘੰਟਾ ਪਿੱਛੇ ਆ ਸਿਡਨੀ ਤੋਂ ਸਮਾਂ, ਸੋ ਉਥੇ 8:33 ਹੈ ਤੇ 3 ਘੰਟੇ ਪਿੱਛੇ ਚੱਲ ਰਿਹਾ ਜੀ ਪੱਛਮੀ ਆਸਟ੍ਰੇਲੀਆ। ਪਰਥ ਰਾਜਧਾਨੀ ਆ 6:03, ਨਿਊਜ਼ੀਲੈਂਡ 2 ਘੰਟੇ ਅੱਗੇ ਆ ਸਾਤੋਂ, ਉਥੇ 11:00 ਹੋਣੇ ਆ। ਤੇ ਤੜਕਾ ਤੇ ਵੱਡਾ ਤੜਕਾ ਭਾਰਤ ਤੇ ਮਿਡਲ ਈਸਟ ਚੱਲ ਰਿਹਾ, ਅੱਧੀ ਰਾਤ ਹੋਣ ਵਾਲੀ ਇੰਗਲੈਂਡ ਦੇ ਵਿੱਚ, ਅਮਰੀਕਾ ਮਹਾਂਦੀਪਾਂ ਦੇ ਵਿੱਚ ਅਜੇ ਸ਼ਨਿਚਰਵਾਰ ਹੀ ਚੱਲ ਰਿਹਾ। ਸੋ ਆਓ ਸਾਰੇ ਰਲੀਏ, ਰਲ ਕੇ ਅਸੀਂ ਗੱਲਾਂ ਬਾਤਾਂ ਕਰੀਏ, ਦਿਲ ਵਾਲੀਆਂ ਗੱਲਾਂ ਕਰੀਏ, ਤੇ ਇਨ੍ਹਾਂ ਗੱਲਾਂ ਦੇ ਵਿੱਚ ਅਸੀਂ ਇਕ ਦੂਜੇ ਦੇ ਨਾਲ ਜੋ ਗਿਆਨ ਸਾਂਝਾ ਕਰਨਾ, ਜੋ ਵਿਚਾਰ ਸਾਂਝੇ ਕਰਨੇ ਆ, ਉਹ ਅਸੀਂ ਲੈ ਕੇ ਆਵਾਂਗੇ। ਸੋ ਦਲਜੀਤ ਸਿੰਘ ਮਹਿਤਾ ਚੌਂਕ ਸਵੇਰ ਤੋਂ ਹੀ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸੀ। ਗਾਵੋ ਸੱਚੀ ਬਾਣੀ ਦੇ ਵਿਚ ਅੱਜ 11ਵੀਂ ਪੌੜੀ ਆਸਾ ਦੀ ਵਾਰ ਦੀ ਤੁਸੀਂ ਸੁਣੀ ਆ, ਔਰ ਅਗਰ ਤੁਸੀਂ ਇਸ ਦਾ ਵਟਸਐਪ ਚਾਹੁੰਦੇ ਹੋ ਆਡੀਓ ਵਰਜਨ, ਤਾਂ ਉਹ ਵੀ ਤੁਹਾਨੂੰ ਭੇਜ ਦਿੱਤਾ ਜਾਏਗਾ। ਸਾਨੂੰ ਈਮੇਲ ਦੇ ਜ਼ਰੀਏ ਆਪਣਾ ਨੰਬਰ ਭੇਜ ਦਿਓ ਜਾਂ ਟੈਲੀਗ੍ਰਾਮ ਦੇ ਜ਼ਰੀਏ ਆਪਣਾ ਵਟਸਐਪ ਦਾ ਨੰਬਰ ਭੇਜ ਦਿਓ। ਸੋ ਵਟਸਐਪ ਤੇ ਪੁਰਾਣੇ ਐਪੀਸੋਡ ਵੀ ਸਾਰੇ ਜਿਹੜੇ ਭੇਜੇ ਜਾ ਸਕਦੇ ਨੇ। ਸੋ ਦਲਜੀਤ ਸਿੰਘ ਮਹਿਤਾ ਚੌਂਕ ਇਕ ਵਾਰੀ ਫੇਰ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਜਿਨ੍ਹਾਂ ਦਾ ਮਨ ਪ੍ਰਭੂ ਨਾਲ ਜੁੜ ਗਿਆ, ਸੁਰਤ ਸ਼ਬਦ ਨਾਲ ਜੁੜ ਗਈ, ਅਸਲ ਉਹੀ ਸੱਚੇ ਹੁੰਦੇ ਹਨ ਤੇ ਜੋ ਸੱਚੇ ਹੁੰਦੇ ਹਨ ਉਹੀ ਨਿਰਮਲੇ ਹੁੰਦੇ ਹਨ। ਸੋ ਬਹੁਤ ਬਹੁਤ ਧੰਨਵਾਦ ਜੀ ਇਹ ਵਿਚਾਰ ਸਾਂਝਾ ਕਰਨ ਦੇ ਲਈ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਪ੍ਰੋਗਰਾਮ ਹੈ ਜੀ, ਧੰਨਵਾਦ, ਕੀਪ ਇਟ ਅਪ। ਤੇ ਕਹਿੰਦੇ ਨੇ ਕਿ ਜਨਰਲੀ ਕਹਿੰਦੇ ਆਪ ਜੀ ਦੇ ਪ੍ਰੋਗਰਾਮ ਤੋਂ ਬਾਅਦ ਚ ਹੁੰਦੀ ਹੈ ਤੇ ਅੱਜ ਪਹਿਲਾਂ ਹੀ ਹੋ ਗਈ, ਆਵਾਜ਼ ਦੀ ਥੋੜੀ ਜਿਹੀ ਪ੍ਰੋਬਲਮ ਦੀ ਗੱਲ ਕਰ ਰਹੇ ਸੀ। ਤੇ ਦੱਸਿਓ ਜੀ ਸਰੋਤਿਓ, ਅਗਰ ਕੋਈ ਪ੍ਰੋਬਲਮ ਹੈ ਤਾਂ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ, ਪਰ ਮੇਰੇ ਵੱਲੋਂ ਮੈਂ ਚੈੱਕ ਕੀਤੀ ਹੈ, ਦਰੁਸਤ ਜਾ ਰਹੀ ਹੈ। ਤੇ ਹਾਂਜੀ, ਤੁਸੀਂ ਰੀਸਟਾਰਟ ਕਰ ਲਓ ਜੀ ਆਪਣਾ ਐਪ, ਰੀਸਟਾਰਟ ਕਰ ਲਓ। ਕਈ ਵਾਰੀ ਜਦੋਂ ਗੁਰਬਾਣੀ ਪ੍ਰੋਗਰਾਮ ਤੋਂ ਬਾਅਦ ਸਵਿਚ ਹੁੰਦਾ ਹੈ ਤਾਂ ਉਸ ਦੇ ਵਿਚ ਥੋੜੀ ਦਿੱਕਤ ਆ ਜਾਂਦੀ ਹੈ। ਸੋ ਇਕ ਵਾਰੀ ਫੇਰ ਰੀਸਟਾਰਟ ਕਰਕੇ ਐਪਲੀਕੇਸ਼ਨ ਸਹੀ ਕੀਤੀ ਜਾ ਸਕਦੀ। ਰੁਪਿੰਦਰ ਸਿੰਘ ਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਬਹੁਤ ਆਨੰਦ ਆਇਆ ਤੇ ਹੁਣ ਇਹ ਪ੍ਰੋਗਰਾਮ ਦਾ ਇੰਜੋਏ ਕਰ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਸਰੋਤਿਆਂ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜਦੇ ਨੇ ਔਰ ਸਾਂਝਾਂ ਪਾਉਂਦੇ ਨੇ। ਕੋਈ ਵੀ ਆਪਣੇ ਆਲੇ ਦੁਆਲੇ ਜੀ ਰੌਚਕ ਗੱਲ ਹੋ ਰਹੀ ਹੋਵੇ, ਤੁਹਾਨੂੰ ਕੋਈ ਇਹੋ ਜਿਹੀ ਗੱਲ ਲੱਗ ਰਹੀ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਇਆ ਕਰੋ। ਇਸ ਦੇ ਨਾਲ ਗਿਆਨ ਵੱਧਦਾ, ਸਾਡਾ ਵੀ, ਸਾਨੂੰ ਵੀ ਪਤਾ ਲੱਗਦਾ ਇੱਥੇ ਕਿ ਕੀ ਹੋ ਰਿਹਾ, ਕੀ ਵਰਤਾਰਾ ਹੋ ਰਿਹਾ। ਤੇ ਤੁਸੀਂ ਸਾਰਿਆਂ ਨੋਟ ਕੀਤਾ ਹੋਣਾ, ਕੱਲ ਮੈਂ ਆਪਣੇ ਫੈਨ ਆਪਣੇ ਫੇਸਬੁੱਕ ਪੇਜ ਤੇ ਆਪਣੀ ਪ੍ਰੋਫਾਈਲ ਤੇ ਇੱਕ ਰਾਹ ਸਿੰਘਾਂ ਦੇ ਬਾਰੇ, ਰਾਹ ਸਿੱਖਾਂ ਦੇ ਬਾਰੇ ਜਾਣਕਾਰੀ ਪਾਈ ਸੀ ਤੇ ਜਿੰਨੀ ਕੁ ਮੇਰੇ ਕੋਲ ਸੀ ਜੀ ਮੈਂ ਪਾ ਦਿੱਤੀ ਸੀ, ਜਿੰਨੀ ਕੁ ਮੈਨੂੰ ਪਤਾ ਸੀ। ਤੇ ਉਸ ਦੇ ਵਿਚ ਅਖੀਰ ਦੇ ਵਿਚ ਖੁੱਲ੍ਹਾ ਹੀ ਸੱਦਾ ਦਿੱਤਾ ਸੀ ਵੀ ਜੇ ਕਿਸੇ ਹੋਰ ਨੂੰ ਵੀ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਸੋ ਅਗਰ ਤੁਸੀਂ ਇਹ ਪੋਸਟ ਨਹੀਂ ਦੇਖੀ ਤਾਂ ਜ਼ਰੂਰ ਦੇਖੋ, ਉਹਦੇ ਵਿਚ ਇੱਕ ਵੀਡੀਓ ਵੀ ਪਾਇਆ ਹੋਇਆ ਤੇ ਉਸ ਦੇ ਹੇਠਾਂ ਤਕਰੀਬਨ ਕਾਫੀ ਕਮੈਂਟ ਆਏ ਹੋਏ ਨੇ, 30-40 ਕਮੈਂਟ ਵੀ ਆਏ ਹੋਏ ਨੇ। ਤੇ ਉਸ ਦੇ ਵਿਚ ਜਿਹੜੀ ਵਾਧੂ ਜਾਣਕਾਰੀ ਆ ਸਾਡੇ ਜਿਹੜੇ ਮੇਰੇ ਫਰੈਂਡ ਨੇ ਫੇਸਬੁੱਕ ਦੇ ਉੱਤੇ, ਉਨ੍ਹਾਂ ਨੇ ਬਹੁਤ ਆਲਾ ਦਰਜੇ ਦੀ ਜਾਣਕਾਰੀ ਵਿਚ ਹੋਰ ਦਿੱਤੀ ਆ, ਜਿਹੜੀ ਕਿ ਅਸੀਂ ਹੁਣ ਇਕੱਠੀ ਕਰਕੇ ਇੱਕ ਆਰਟੀਕਲ ਦੇ ਰੂਪ ਦੇ ਵਿਚ ਪੇਸ਼ ਕਰਾਂਗੇ। ਸੋ ਇਹ ਸੰਵਾਦ, ਇਹ ਦੁਨੀਆਂ ਦੇ ਵਿਚ ਸੰਵਾਦ, ਗੋਸ਼ਟ, ਇਕ ਦੂਜੇ ਨਾਲ ਸਾਂਝੀ ਵਾਲਤਾ ਵਿਚਾਰਾਂ ਦੀ, ਇਹ ਜ਼ਰੂਰ ਪਾਉਣੀ ਚਾਹੀਦੀ ਹੈ। ਬਹੁਤ ਵਧੀਆ ਪਿਰਤ ਹੈ ਜੀ, ਕੋਲੈਬੋਰੇਸ਼ਨ ਕਹਿੰਦੇ ਆ ਇਹਨੂੰ। ਕਈ ਗਾਇਕ ਇਕੱਠੇ ਹੋ ਕੇ ਗਾਉਂਦੇ ਨੇ, ਕਈ ਰਾਈਟਰ ਇਕੱਠੇ ਹੋ ਕੇ ਲਿਖਦੇ ਨੇ। ਗੁਰੂ ਗ੍ਰੰਥ ਸਾਹਿਬ ਸਾਰਾ ਹੀ ਜਿਹੜੀ ਬਾਣੀ ਆ ਭਗਤਾਂ ਦੀ ਆ, ਗੁਰੂ ਸਾਹਿਬਾਂ ਦੀ ਆ, ਉਹ ਇਕੱਠੀ ਕੀਤੀ ਹੋਈ ਹੈਗੀ ਆ। ਕਿੰਨਾ ਗਿਆਨ ਸੋਮਾ ਆ। ਸੋ ਇਸ ਕਰਕੇ ਆਪਾਂ ਇਹ ਨਵੇਂ ਸਾਲ ਦਾ ਰੱਖ ਲਓ ਜਾਂ ਆਪਣੇ ਮਨ ਦੇ ਵਿਚ ਰੱਖ ਲਈਏ ਕਿ ਜਿੰਨੀ ਕੁ ਸਾਨੂੰ ਨੌਲੇਜ ਆ ਉਹ ਵੀ ਆਪਾਂ ਦਈਏ ਤੇ ਨਾਲ ਆਪਾਂ ਹੋਰ ਵੀ ਲਈਏ ਤੇ ਉਹ ਇਕੱਠੀ ਕਰਕੇ ਇੱਕ, ਜਦੋਂ ਕਹਿੰਦੇ ਨੇ ਕਿ ਗੱਲਾਂ ਵਿਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ, ਜਦੋਂ ਗੱਲਾਂ ਚੱਲਣਗੀਆਂ ਕੁਛ ਸਾਡੇ ਵਿਚਾਰ, ਕੁਛ ਦੂਸਰਿਆਂ ਦੇ ਵਿਚਾਰ, ਕੁਛ ਤੀਸਰਿਆਂ ਦੇ ਵਿਚਾਰ, ਤਾਂ ਉਹ ਇੱਕ ਬਹੁਤ ਵਧੀਆ ਗੱਲ ਸਿੱਟਾ ਨਿਕਲ ਕੇ ਬਾਹਰ ਆਏਗਾ। ਅਕਸਰ ਕੀ ਦੇਖਦੇ ਹਾਂ ਅਸੀਂ ਦੁਨੀਆਂ ਦੇ ਵਿਚ ਵਰਤਾਰਾ ਕਿ ਕੋਈ ਬੰਦਾ ਇਹ ਕਹਿੰਦਾ ਕਿ ਮੈਂ ਹੀ ਹੋਵਾਂ, ਬਸ ਮੇਰੀ ਗੱਲ ਚੱਲੇ ਤੇ ਮੇਰੇ ਨਾਂ ਦੇ ਹੇਠਾਂ ਹੀ ਸਾਰਾ ਕੁਛ ਹੋਵੇ ਤੇ ਉਹ ਦੂਸਰਿਆਂ ਨੂੰ ਮਨਫੀ ਕਰਦਾ ਚਲੇ ਜਾਂਦਾ ਆ। ਮਨਫੀ ਕਰਦਾ ਕਰਦਾ ਬਹੁਤ ਉਹ ਨਿਰਾਸ਼ ਵੀ ਕਰਦਾ, ਦੂਸਰਿਆਂ ਨੂੰ ਆਪ ਵੀ ਨਿਰਾਸ਼ ਹੁੰਦਾ ਆ, ਪਰ ਕਈ ਵਾਰੀ ਉਹ ਬਣਦਾ ਜਿਹੜਾ ਕ੍ਰੈਡਿਟ ਆ ਉਹ ਨਹੀਂ ਦਿੰਦੇ। ਮੈਂ ਕਈ ਇਹੋ ਜਿਹੇ ਕੇਸ ਜਾਣਦਾ ਕਿ ਗੱਲਾਂ ਸੁਣ ਕੇ ਆਈਡੀਏ ਲੈ ਕੇ ਉਹ ਆਪਣੇ ਨਾਂ ਹੇਠਾਂ ਵੀ ਛਾਪ ਦਿੰਦੇ ਨੇ, ਹਾਲਾਂਕਿ ਉਹਨਾਂ ਦਾ ਉਹਦੇ ਵਿਚ ਕੁਛ ਨਹੀਂ ਹੁੰਦਾ। ਇਹ ਵੀ ਮਾੜਾ ਮਾੜਾ ਵਰਤਾਰਾ ਆ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਢੁਕਵਾਂ ਕ੍ਰੈਡਿਟ ਜਿਹੜਾ ਬੰਦਾ ਗੱਲ ਕਰਦਾ ਉਹਨੂੰ ਮਿਲਣਾ ਚਾਹੀਦਾ ਤੇ ਉਹਨੂੰ ਇਕੱਠੇ ਕਰਕੇ ਉਹਨੂੰ ਮਾਣ ਸਤਿਕਾਰ ਵੀ ਹੋਣਾ ਚਾਹੀਦਾ ਕਿ ਇੱਕ ਥਾਂ ਦੇ ਉੱਤੇ ਜਾਣਕਾਰੀ ਇਕੱਠੀ ਹੋਵੇ। ਸੋ ਇਹੀ ਸਾਡਾ ਸਿਧਾਂਤ ਹੈ ਜੀ, ਦਿਲ ਵਾਲੀ ਗੱਲ ਦੇ ਪ੍ਰੋਗਰਾਮ ਦਾ ਵੀ ਇਹੀ ਸਿਧਾਂਤ ਹੈ ਕਿ ਅਸੀਂ ਸਾਰੀਆਂ ਜਾਣਕਾਰੀਆਂ ਇਕੱਠੀਆਂ ਇਸ ਪ੍ਰੋਗਰਾਮ ਦੇ ਵਿਚ ਕਰਦੇ ਹਾਂ ਤੇ ਕਰਕੇ ਜਿਹੜਾ ਜਿਹੜਾ ਵੀ ਹੁਣ ਦੇਖੋ ਤੁਸੀਂ ਭੇਜਦੇ ਹੋ, ਤੁਹਾਡੇ ਨਾਮ ਵੀ ਲੈ ਆਉਂਦੇ, ਸਭ ਕੁਛ ਹੁੰਦਾ। ਸੋ ਇਸੇ ਤਰ੍ਹਾਂ ਜਿਹੜੀਆਂ ਆਪਣੀ ਜ਼ਿੰਦਗੀ ਦੇ ਵਿਚ ਵੀ ਅਸੀਂ ਇਸ ਤਰ੍ਹਾਂ ਹੀ ਕਰਨਾ ਕਿ ਅਸੀਂ ਆਪਣੀ ਗੱਲ ਕਹਿਣੀ ਵੀ ਹੈ ਤੇ ਦੂਸਰੇ ਦੀ ਸੁਣਨੀ ਵੀ ਹੈ ਤੇ ਜੇ ਚੰਗੀ ਲੱਗੇ ਤਾਂ ਉਹ ਆਪਾਂ ਰੱਖ ਵੀ ਲੈਣੀ ਹੈ ਤੇ ਸਿੱਟਾ ਕੱਢਣਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਗੱਲ ਅਸੀਂ ਆਪਣੀ ਕਹਿ ਦਿੰਦੇ ਹਾਂ, ਦੂਸਰੇ ਦੀ ਸੁਣ ਲੈਂਦੇ ਹਾਂ, ਸਾਡੀ ਗੱਲ ਨੂੰ ਉਹ ਦਰੁਸਤ ਕਰ ਦਿੰਦਾ, ਸਾਨੂੰ ਉਹ ਮੰਨ ਲੈਣਾ ਚਾਹੀਦਾ। ਪਰ ਫਿਰ ਕਈ ਬੰਦੇ ਮੈਂ ਇਹੋ ਜਿਹੇ ਦੇਖੇ ਨੇ ਕਿ ਉਹ ਚਾਹੇ ਸਾਡੇ ਤੋਂ ਕੋਈ ਵਧੀਆ ਕਿਸੇ ਨੇ ਗੱਲ ਕਹੀ ਆ, ਸਾਨੂੰ ਉਹਨੂੰ ਕਨਵਿੰਸ ਕਰਤਾ ਵੀ ਮੇਰੀ ਗੱਲ ਤੁਹਾਡੇ ਨਾਲ ਵਧੀਆ ਸੀ, ਤੁਸੀਂ ਮੰਨ ਕੇ ਆ ਗਏ ਉੱਥੇ, ਪਰ ਫੇਰ ਵੀ ਉਹ ਮੰਨਣ ਨੂੰ ਬੰਦਾ ਤਿਆਰ ਨਹੀਂ ਹੁੰਦਾ, ਉਹ ਆਪਣੀ ਗੱਲ ਉਹੀ ਕਰੀ ਜਾਂਦਾ ਉਹੀ ਕਰੀ ਜਾਂਦਾ। ਮੈਂ ਇਹੋ ਜਿਹੇ ਬਹੁਤ ਬੰਦਿਆਂ ਨੂੰ ਜਾਣਦਾ ਕਿ ਉਹ ਅੱਗੇ ਵੱਧਦੇ ਹੀ ਨਹੀਂ। ਜੋ ਉਹਨਾਂ ਨੇ ਇੱਕ ਵਾਰੀ ਧਾਰ ਲਿਆ ਕਿ ਮੇਰੀ ਗੱਲ ਹੈ ਮੈਂ ਹੀ ਸਹੀ ਹਾਂ, ਉਹ ਚਾਹੇ ਜਿੰਨੀ ਵਾਰੀ ਮਰਜ਼ੀ ਉਹਨਾਂ ਨੂੰ ਸਮਝਾ ਲਓ ਜਾਂ ਉਹ ਸਮਝ ਵੀ ਜਾਣ, ਪਰ ਉਹ ਫੇਰ ਮੁੜ ਕੇ ਉਹੀ ਕੰਮ ਕਰਦੇ ਨੇ। ਸੋ ਇਹੋ ਜਿਹੇ ਵਰਤਾਰੇ ਵੀ ਦੁਨੀਆਂ ਤੇ ਵਰਤਦੇ ਨੇ। ਖੈਰ ਇਹੋ ਜਿਹਾ ਹਾਲ ਹੁੰਦਾ ਜਦੋਂ ਸਰਕਾਰਾਂ ਬਣਦੀਆਂ ਨੇ, ਸਰਕਾਰਾਂ ਨੂੰ ਫਤਵਾ ਦਿੰਦੇ ਨੇ ਲੋਕ ਵੀ ਆਹ ਕੰਮ ਕਰਨਾ, ਆਹ ਪ੍ਰੋਮਿਸ ਕਰਨਾ, ਤੇ ਫੇਰ ਪਿੰਡ ਦੇ ਵਿਚ ਵੀ ਇਦਾਂ ਹੁੰਦਾ ਕਿ ਕਹਿੰਦੇ ਕਿ ਜੇ ਕੌਮਾਂ ਨੂੰ ਪੰਚਾਇਤੀਏ ਬਣਾ ਲਓ ਤਾਂ ਫਿਰ ਹੁੰਦਾ ਕੀ ਆ, ਫਾਇਦਾ ਕੀ ਹੋਇਆ ਉਹਦਾ। ਉਹ ਫਾਇਦਾ ਹੁਣ ਤੁਹਾਨੂੰ ਇੱਕ ਗੀਤ ਦੇ ਰਾਹੀਂ ਸੁਣਾਉਂਦੇ ਆ ਜੀ, ਕਾਵਾਂ ਵਾਲੀ ਪੰਚਾਇਤ। ਇਹ ਫਿਲਮ ਦੇ ਵਿਚ ਆਇਆ ਸੀ ਸ਼ਾਇਦ ਅਰਦਾਸ ਦੇ ਵਿਚ। ਆਓ ਗੀਤ ਦਾ ਆਨੰਦ ਮਾਣਦੇ ਆ, ਉਸ ਤੋਂ ਬਾਅਦ ਫਿਰ ਮੌਸਮ ਤੇ ਝਾਤੀ ਖ਼ਬਰਾਂ ਤੇ ਮਿੰਟੂ ਬਰਾੜ ਜੀ ਵੀ ਛੇਤੀ ਆਉਣਗੇ।
ਹੋ ਪਹਿਲੀਆਂ ਦੀ ਧੀ ਨਾ ਨਿਆਰੀ ਲਈ ਦੀ, ਸੱਥ ਵਿਚ ਖਰਚੇ ਨਹੀਂ ਪਗਾਈ ਦੀ, ਹੋ ਤਗੜੇ ਦੇ ਜੋਜਾ ਦੀ ਨਾ ਰੀਸ ਕਰੀਏ, ਪੁਰਿਆਂ ਦੀ ਕਦੇ ਰੰਗ ਵਾਹੀ ਭਰੀਏ, ਹੋ ਸਕਿਆ ਗਲਾਬ ਨੀ ਵੇ ਹੱਥ ਬੁਣੀ ਦੀ।
ਦੇਖੋ ਜੀ, ਸਭਾ ਦੇ ਵਿਚ ਬੈਠਣ ਦੇ ਵੀ ਕਾਨੂੰਨ ਹੁੰਦੇ ਨੇ, ਜਿਸ ਨੂੰ ਕਹਿੰਦੇ ਪਰਿਆ ਦੇ ਕਾਨੂੰਨ ਜਾਂ ਸੱਥ ਦੇ ਕਾਨੂੰਨ, ਕਿ ਸੱਥ ਦੇ ਵਿਚ ਕਿੱਦਾਂ ਬਹਿਣਾ ਆ, ਦੋਸਤਾਂ ਮਿੱਤਰਾਂ ਦੇ ਵਿਚ ਕਿੱਦਾਂ ਬਹਿਣਾ, ਲੋਕਾਂ ਦੇ ਵਿਚ ਕਿੱਦਾਂ ਵਿਚਰਨਾ ਆ, ਇਸ ਦੇ ਵੀ ਕਾਨੂੰਨ ਹੁੰਦੇ ਨੇ। ਗੱਲ ਕਹਿਣੀ ਵੀ ਆ, ਸੁਣਨੀ ਵੀ ਆ, ਸੰਵਾਦ ਹੋਣਾ ਚਾਹੀਦਾ, ਕਲੇਸ਼ ਨਹੀਂ ਹੋਣਾ ਚਾਹੀਦਾ, ਕਾਵਾਂ ਵਾਲੀ ਪੰਚਾਇਤ ਨਹੀਂ ਹੋਣੀ ਚਾਹੀਦੀ। ਸੋ ਅਸੀਂ ਅਕਸਰ ਇਹ ਜਿਹੜੇ ਸਕਿੱਲ ਨੇ, ਇਹ ਜਿਹੜੇ ਸਾਨੂੰ ਗੁਰ ਹੈ, ਇਹ ਭੁੱਲ ਜਾਂਦੇ ਹਾਂ ਅਸੀਂ, ਤੇ ਸਾਨੂੰ ਇਹ ਤੇ ਗੌਰ ਫਰਮਾਉਣਾ ਚਾਹੀਦਾ ਕਿ ਜਦੋਂ ਦੋ ਬੰਦੇ, ਚਾਰ ਬੰਦੇ, ਪੰਜ ਬੰਦੇ ਬੈਠੇ ਹੋਣ ਤਾਂ ਉਨ੍ਹਾਂ ਦੇ ਵਿਚ ਕਿਸ ਤਰ੍ਹਾਂ ਆਪਣੀ ਗੱਲ ਕਹਿਣੀ ਹੈ ਤੇ ਕਿਸ ਤਰ੍ਹਾਂ ਦੂਸਰੇ ਦੀ ਗੱਲ ਸੁਣਨੀ ਹੈ, ਇਹਨੂੰ ਕਹਿੰਦੇ ਨੇ ਸਭਾ ਦੇ ਕਾਨੂੰਨ। ਸੋ ਉਹ ਜਿਹੜੀ ਕਾਵਾਂ ਵਾਲੀ ਪੰਚਾਇਤ ਹੈ, ਤੁਸੀਂ ਗੀਤ ਸੁਣਿਆ ਫਿਲਮ ਅਰਦਾਸ ਦੇ ਵਿਚੋਂ, ਬੜਾ ਢੁਕਵਾਂ ਸੀ ਇਸ ਥੀਮ ਦੇ ਉੱਤੇ। ਸੋ ਬਹੁਤ ਸਾਰੇ ਸੱਜਣ ਵੀ ਜੁੜ ਰਹੇ ਨੇ, ਪਰ ਪਹਿਲਾਂ ਇਕ ਪੰਛੀ ਝਾਤ ਅੱਜ ਦੇ ਮੌਸਮ ਦੀ ਦੇਖ ਲੈਂਦੇ ਆ ਕਿ ਆਸਟ੍ਰੇਲੀਆ ਦੇ ਵਿਚ ਕੀ ਵਾਪਰ ਰਿਹਾ। ਅੱਜ ਆਸਟ੍ਰੇਲੀਆ ਦੇ ਵਿਚ ਕਹਿੰਦੇ ਆ ਕਿ ਫੇਰ ਸਿਖਰ ਦੁਪਹਿਰੇ ਐਡਲੇਟ ਦੇ ਵਿਚ ਚੁੱਲ੍ਹਾ ਬਾਲਣ ਦੀ ਲੋੜ ਨਹੀਂ, ਬਾਹਰ ਪਲੇਟ ਰੱਖ ਕੇ ਆਂਡਾ ਵਿਚ ਭਾਂਦੇ ਉਤੇ ਆਮਲੇਟ ਬਣੇਗਾ, ਕਿਉਂਕਿ 40 ਡਿਗਰੀ ਤਾਪਮਾਨ ਹੋ ਜਾਏਗਾ। ਸੋ 43 ਡਿਗਰੀ ਸਾਊਥ ਆਸਟ੍ਰੇਲੀਆ ਦੇ ਦੂਸਰੇ ਪਾਸਿਆਂ ਦੇ ਵਿਚ, 30 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਐਡਲੇਟ ਦੇ ਵਿਚ। ਆਮਲੇਟ ਆਂਡੇ ਤੋਂ ਮੈਲਬਨ ਦੇ ਵਿਚ ਵੀ ਬਣਦੇ ਪੂਰੇ ਆਸਾਰ ਨੇ, ਕਿਉਂਕਿ 34 ਡਿਗਰੀ ਅੱਜ ਦਸਿਆ। ਕੈਨਬਰਾ ਚ ਵੀ ਇਸੇ ਤਰ੍ਹਾਂ ਹੀ ਆ, ਤੇ ਸਿਡਨੀ ਦੇ ਵਿਚ 29 ਡਿਗਰੀ, 28 ਡਿਗਰੀ ਕੌਫ ਸਾਰਵਰ ਦੇ ਵਿਚ, ਸ਼ਾਵਰ ਤੇ 29 ਡਿਗਰੀ ਬ੍ਰਿਸਬਨ ਦੇ ਵਿਚ, ਤੇ 32 ਡਿਗਰੀ ਕੇਨਸ ਦੇ ਵਿਚ। ਗਰਜ ਨਾਲ ਛਿੱਟਾਂ ਪੈ ਰਹੀਆਂ ਨੇ ਅੱਜ। 32 ਡਿਗਰੀ ਅੱਜ ਡਾਰਵਿਨ ਦੇ ਵਿਚ ਆ, ਤੇ 30 ਡਿਗਰੀ ਪਰਥ ਦੇ ਵਿਚ ਧੁੱਪ ਖਿੜੀ ਰਹੇਗੀ। ਸੋ ਕੁੱਲ ਮਿਲਾ ਕੇ ਜੀ, ਸਾਊਥ ਆਸਟ੍ਰੇਲੀਆ ਤੇ ਵਿਕਟੋਰੀਆ ਦੇ ਵਿਚ ਕਾਫੀ ਗਰਮੀ ਦੱਸੀ ਜਾ ਰਹੀ ਹੈ, ਜਰਾ ਆਪਣਾ ਬਚਾ ਕਰਨਾ ਜੀ। ਤੇ ਚਲਦਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ ਹਲਕੀ ਧੁੰਦ ਪਈ ਹੋਈ ਆ, 8 ਡਿਗਰੀ ਤਾਪਮਾਨ ਹੈ, ਤੇ ਦਿਨਾਂ ਨੂੰ ਅੱਜ 17 ਡਿਗਰੀ ਵੱਧ ਤੋਂ ਵੱਧ ਪਹੁੰਚਣ ਦੀ ਸੰਭਾਵਨਾ, ਤੇ ਘੱਟ ਤੋਂ ਘੱਟ ਅੱਜ ਜੀ 2 ਡਿਗਰੀ ਹੋਏਗਾ ਕਹਿੰਦੇ ਨੇ, ਸਵੇਰੇ ਸਾਜਰੇ ਤਕਰੀਬਨ ਹੁਣ 1-2 ਘੰਟਿਆਂ ਤੱਕ। ਸੋ ਕਾਫੀ ਠੰਡ ਹੋਣ ਦੀ ਸੰਭਾਵਨਾ ਆ ਭਾਰਤ ਦੇ ਵਿਚ। ਕਈ ਖ਼ਬਰਾਂ ਨੇ ਠੰਡ ਨਾਲ ਸੰਬੰਧਿਤ ਭਾਰਤ ਤੋਂ ਆ ਰਹੀਆਂ ਨੇ, ਉਹ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ ਸਾਰੀਆਂ ਜੀ। ਸੋ ਸੱਜਣ ਮਿੱਤਰ ਜਿਹੜੇ ਜੁੜ ਰਹੇ ਨੇ ਜੀ, ਉਨ੍ਹਾਂ ਦੇ ਵਿਚ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰੀ ਆ ਗਏ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਜੀ, ਸਵੇਰੇ ਸਵੇਰੇ ਉੱਠਣਾ ਔਖਾ ਤਾਂ ਬਹੁਤ ਹੈ, ਪਰ ਹਰਮਨ ਰੇਡੀਓ ਦਾ ਪ੍ਰੋਗਰਾਮ ਸੁਣੇ ਬਗੈਰ ਚੈਨ ਨਹੀਂ ਆਉਂਦਾ। ਅਮਨ ਭਾਜੀ, ਇਹ ਵੀ ਇਕ ਨਸ਼ਾ ਹੀ ਆ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਜੀ, ਹਰਮਨ ਰੇਡੀਓ ਦਾ ਨਸ਼ਾ ਚਿੱਟੇ ਨਾਲੋਂ ਵੀ ਜ਼ਿਆਦਾ ਹੈ, ਪਰ ਚਿੱਟੇ ਨਾਲੋਂ ਖਰਚਾ ਘੱਟ ਹੈ ਜੀ ਇਹਦਾ, ਇਹ ਗਰੰਟੀ ਆ। ਤੇ ਸਾਡੇ ਸਤਿਕਾਰਯੋਗ ਜਗਤਾਰ ਗਿੱਲ ਢੁੱਡੀਕੇ ਵਾਲੇ ਵੀ ਆ ਗਏ ਨੇ ਭਾਜੀ, ਤੇ ਜਿਸ ਦਿਨ ਕਹਿੰਦੇ ਤੁਸੀਂ ਸੁਣਨਾ ਸਿੱਖ ਗਏ ਤਾਂ ਸਾਰੀ ਦੁਨੀਆ ਤੁਹਾਡੀ ਗੁਰੂ ਹੋ ਜਾਵੇਗੀ ਤੇ ਤੁਸੀਂ ਗਿਆਨਵਾਨ ਹੋ ਜਾਓਗੇ। ਬਹੁਤ ਖੂਬਸੂਰਤ ਸਿਰਾ ਹੀ ਕਰਤਾ ਜੀ ਤੁਸੀਂ ਤਾਂ, ਅਲਟੀਮੇਟ ਐਂਡ ਜਿਹਨੂੰ ਕਹਿੰਦੇ ਨੇ ਉਹ ਵਿਚਾਰ ਦਿੱਤਾ, ਧੰਨਵਾਦ ਜੀ ਤੁਹਾਡਾ। ਤੇ ਫੋਟੋ ਬੜੀ ਜ਼ਬਰਦਸਤ ਸੀਨਰੀ ਦੀ ਭੇਜੀ ਹੈ, ਤੇ ਤੁਹਾਡੇ ਵਿਚਾਰ ਜਿਹੜੇ ਕੱਲ ਤੁਸੀਂ ਭੇਜੇ ਸੀ ਨਾ, ਕਈ ਕੁਐਸਚਨ ਸੀਗੇ, ਉਹ ਮਿੰਟੂ ਭਾਜੀ ਨੂੰ ਆ ਲੈਣ ਦਿਓ, ਆਪਾਂ ਉਦੋਂ ਸ਼ੁਰੂ ਕਰਦੇ ਆ। ਤੇ ਬਾਕੀ ਇੱਕ ਗੀਤ ਸੁਣਨਾ ਚਾਹੁੰਦੇ ਨੇ ਗੁਰਵਿੰਦਰ ਹੁਣੀ, ਮੈਂ ਕੋਸ਼ਿਸ਼ ਕਰਦਾ ਜੀ ਇਹ ਗੀਤ ਲਾਉਣ ਦੀ, ਤੇ ਚਨਾਬ ਦੰਗਲ ਲਈ ਢੁੱਕਵਾਂ ਆ ਜੀ। ਹਾਂਜੀ, ਮੈਂ ਕੋਸ਼ਿਸ਼ ਕਰਾਂਗਾ ਜੀ। ਤੇ ਅੰਮ੍ਰਿਤ ਸਿੱਧੂ ਸਿਡਨੀ ਵਾਲੇ ਵੀ ਆ ਗਏ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅੱਛਾ, ਬੱਚੀ ਦੀ ਫੋਟੋ ਭੇਜ ਰਹੇ ਨੇ ਜੀ, ਤੇ ਕਹਿੰਦੇ ਨੇ ਕਿ ਮੈਨੂੰ ਲਾਸਟ ਫਰਾਈਡੇ ਇੱਕ ਬਹੁਤ ਹੀ ਪ੍ਰੀਸ਼ੀਅਸ ਗਿਫਟ ਮਿਲੀ ਆ, ਤੇ ਮੈਂ ਆਪਣੀ ਬੇਟੀ ਦਾ ਨਾਮ ਜਿਹੜੀ ਕਿ ਪਹਿਲੀ ਉਹਨਾਂ ਦੇ ਬੱਚਾ ਹੈ, ਤੇ ਉਹਦਾ ਨਾਂ ਰੀਆ ਰੱਖਿਆ ਜੀ। ਸੋ ਬਹੁਤ ਬਹੁਤ ਮੁਬਾਰਕਾਂ ਜੀ, ਤੇ ਨਾਓ, ਹਾਂਜੀ, ਸੋ ਨਾਓ ਐਮਰੀਆ, ਸੋ ਸੁਜੈਸਟ ਅਸ ਅ ਗੁੱਡ ਨੇਮ, ਤੇ अच्छा तुसी द्वारा भेजो कि तुसी नाम रखना चाहते हो या नाम रख लिया है, सुजेस्ट अ गुड नेम। देखो कई नाम जेड़े लड़कियां वास्ते दा, देखो जेड़े पेरेंट्स है ना आप ही फैसला करन ता ज्यादा वधिया आ, ते तुसी थोड़ा जा बैठो चिंतन करो हसबेंड वाइफ ते सोचो बच्ची दा नाम की रखना है। फिर अपने आस पास दादा दादी है, नाना नानी है, मामे मामिया, चाचे चाचिया, सारिया नाल तुसी सलाह करो। ते वैसे असी कोई नहीं, नाम बाणी भी बहुत वधिया आ, ते सिमरन एक पॉपुलर नाम है, सो बहुत वधिया जी, मुबारकां तुहानू बेटी दे जन्म दियां। ते अमनदीप सिंह मेरे ही हमनामी है जुड़े ने, सत श्री अकाल बुला रहे ने। अच्छा नवा सोंग आ गया जी, हैप्पी मनीले दा लैम्बरगिनी। कोई नहीं मैं देखदा जी, लभदा उहनू जे किते मैनू मिलिया तां जरूर आपां लावांगे। कुलदीप बल भी सत श्री अकाल बुला रहे ने, जी आयां नूं जी बल साहब। रुपिंदर गिल कह रहे ने कि सवेरे जी मेलबर्न दे विच ना 28 डिग्री सी ते हुण 33 डिग्री हो गया। बस फिर अज ब्रेकफास्ट बारे बने, फिर चुल्हा बालण दी लोड़ नहीं जी। ते अमर सिंह शैपटन भी साडे नाल जुड़ गए ने जी, उन्होंने सत श्री अकाल बुलाई है। सत श्री अकाल जी अमर सिंह जी, ठीक ठाक हो? तां रविंदर सिंह भी आ गए ने सिडनी तों, सत श्री अकाल बुला रहे ने। नाइस स्टार्टिंग ऑफ डे, की हाल चाल है? बहुत वधिया। ते साडे दलवीर हलवार भी भाजी भी ब्रिजबेन तों आ गए ने, सारिआं नूं सत्कार सहि सत श्री अकाल। अज 11 तों 12 वजे तक गुरद्वारा इनाला विखे जस्टिस ऑफ पीस दीआं सेवावां लई हाजिर होवांगा जी। हांजी मैं तुहानूं दसदा कि दलवीर हलवार भी जी इनाला गुरद्वारा दे विच जेपी दीआं सर्विसिज दिंदे ने फ्री। अगर तुसीं कोई अटैस्ट कराने ने अपने सिग्नेचर, तां जरूर जाके इत्थे फ्री तुसीं करवा सकदे हो। ते इह जेपी भी ने जस्टिस ऑफ पीस। तां लो जी उस तो बाद आपां हुण गीत इक तुहानूं होर सुणाउणा आ। गीत ना असल दे विच दो सुणाने आ, मिंटू बराड़ उहनां दे आण तों पहलां पहलां। गीत मैनूं लगदा कि इक्को जिही टोन ते चले ने, तां शायद इह पुराणा गीत सीगा। इह गीत ना पहला जिहड़ा गाया सी शमशाद बेगम ते आशा भोसले ने गाया सी, कजरा मुहब्बत वाला, किस्मत फिल्म दे विचों। ते जिहड़ा हुण मैं उस तों बाद गीत लावांगा उह हैगा जी कौर बी दा परांदा। मेनू इन्हां दे विच काफी समानता लगी, काफी लग्या वी थीम इको ही ने, पर दोनों गीत बड़े वधिया गाए गए ने। पर आ जिहड़ा गीत है इह तां क्या बात ही है, इन्ना गीत चलिया सी जी इह शमशाद बेगम दा। इह पंजाबी सिंगर ने शमशाद बेगम, लाहौर तों शायद सीगे, ते क्या बात ही है। ते आशा भोसले भी नाल बहुत खूबसूरत उन्हां ने रोल निभाया, दोनों ने कंबाइंड इह गीत गाया। सुणदे आ जी कजरा मुहब्बत वाला, अखियों में ऐसा डाला, 1968 दी फिल्म किस्मत दे विचों।
कजरा मुहब्बत वाला, अखियों में ऐसा डाला, कजरे ने ले लिए मेरी जान, हाय रे मैं तेरे कुर्बान। दुनिया है मेरे पीछे लेकिन मैं तेरे पीछे, अपना बना ले मेरी जान। कजरा मोहब्बत वाला, अखियों में ऐसा डाला, कजरे ने ले लिए मेरी जान, हाय रे मैं तेरे कुर्बान।
मेरी जान, हाय रे मैं तेरे कुर्बान। दुनिया है
ਲਓ ਜੀ ਕਿਆ ਬਾਤ ਹੀ ਆ ਜੀ, ਗੀਤ ਤੇ ਸੰਗੀਤ ਦੋਨੇ ਬਾ ਕਮਾਲ ਤੇ ਨਜ਼ਾਰਾ ਆ ਜਾਂਦਾ ਜੀ ਜਦੋਂ ਇਹੋ ਜਿਹੇ ਗੀਤ ਅਸੀਂ ਸੁਣਦੇ ਆ ਤੇ ਬਹੁਤ ਖੂਬ। ਆਸ਼ਾ ਭੋਂਸਲੇ ਤੇ ਸ਼ਮਸ਼ਾਦ ਬੇਗਮ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ। ਤੁਸੀਂ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ ਇਸ ਗੱਲਬਾਤ ਦੇ ਵਿਚ ਦਿਲ ਵਾਲੀ ਗੱਲ ਕਰ ਰਹੇ ਹੋ। ਮਲਕੀਤ ਬਲ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਫੋਟੋ ਖਿੱਚ ਕੇ ਭੇਜ ਰਹੇ ਨੇ ਨਿਊਯਾਰਕ ਦੀ। ਕਹਿੰਦੇ ਮੈਂ ਕਹਿੰਦੇ ਨਿਊਯਾਰਕ ਦੇ ਵਿਚ ਪ੍ਰੋਗਰਾਮ ਸੁਣ ਰਿਹਾ ਤੁਹਾਡਾ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਵਧੀਆ ਚੱਲ ਰਿਹਾ ਤੇ ਘਰ ਬੈਠਾ ਜੀ ਤੁਹਾਡੇ ਪ੍ਰੋਗਰਾਮ ਦਾ ਆਨੰਦ ਮਾਣ ਰਿਹਾ। ਘਰ ਦੇ ਨਾ ਇਹ ਫੋਟੋ ਬਾਲਕੋਨੀ ਚੋਂ ਖਿੱਚ ਕੇ ਭੇਜੀ ਆ। ਪਹਿਲੀ ਤਾਂ ਗੱਲ ਤਾਂ ਬਾਲਕੋਨੀ ਦੇ ਵਿਚ ਵੀ ਸਨੋਹ ਪਈ ਹੋਈ ਆ, ਚਿੱਟੇ ਪਏ ਹੋਏ ਨੇ ਉਹਦੇ ਤੇ, ਪਰ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਚੱਪਲਾਂ ਪਾ ਕੇ ਖੜੇ, ਮੈਨੂੰ ਬਾਹਰ ਮੈਨੂੰ ਲੱਗਦਾ ਬਾਹਰ ਨੱਠ ਕੇ ਆ ਕੇ ਫੋਟੋ ਖਿਚਾ ਕੇ ਫਿਰ ਅੰਦਰ ਚਲੇ ਗਏ ਤੁਸੀਂ ਤੇ ਕੋਟੀ ਪਾਈ ਹੋਈ ਆ। ਅਸੀਂ ਸਾਨੂੰ ਤਾਂ ਮਤਲਬ ਅਸੀਂ ਤਾਂ ਕੋਟੀਆਂ ਵੈਸੇ ਹੀ ਪਾ ਲਈ ਦੀਆਂ ਜਦੋਂ ਮਾੜਾ ਜਿਹਾ ਹਵਾ ਚੱਲੀ ਦੀ ਆ, ਤੁਸੀਂ ਬਰਫ਼ ਦੇ ਵਿਚ ਇਕ ਕੱਲੀ ਕੋਟੀ ਪਾ ਕੇ ਬਾਹਰ ਘੁੰਮ ਰਹੇ ਹੋ ਤੇ ਖੈਰ ਬਾਹਰ ਵੀ ਜੀ ਬਰਫ਼ ਹੀ ਬਰਫ਼ ਪਈ ਹੋਈ ਆ। ਵੈਸੇ ਕਾਰ ਜਾ ਰਹੀ ਆ ਸੜਕ ਦੇ ਉੱਤੇ, ਬੜਾ ਚੰਗਾ ਲੱਗਦਾ ਸਾਨੂੰ ਤਾਂ, ਬਹੁਤ ਸੋਹਣਾ ਲੱਗਦਾ। ਸੋ ਬਹੁਤ ਬਹੁਤ ਧੰਨਵਾਦ ਜੀ ਤੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਤੇ ਫੋਟੋਆਂ ਭੇਜਣ ਦੇ ਲਈ। ਆਸ ਪਾਸ ਕੀ ਹੋ ਰਿਹਾ, ਜਗਤਾਰ ਜੌਲ ਵੀ ਸਾਡੇ ਨਾਲ ਮਨੀਲੇ ਤੋਂ ਆ ਗਏ ਨੇ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਸ਼ੋਅ ਦਾ ਆਨੰਦ ਲੈ ਰਹੇ ਆ। ਹੁਣ ਜਗਤਾਰ ਜੌਲ ਹੁਣਾਂ ਨੇ ਪਤਾ ਕੀ ਕੀਤਾ, ਜਿੱਦਣ ਦੇ ਅਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿਚ ਆਉਣ ਲੱਗਾ ਮੈਂ ਤੇ ਮੈਨੂੰ ਇਹ ਭਾਈ ਸਾਹਿਬ ਕਹਿਣ ਲੱਗ ਗਏ ਨੇ। ਮੈਨੂੰ ਲੱਗਦਾ ਜੀ ਮੇਰੀ ਹੁਣ ਪੋਸਟ ਜਿਹੜੀ ਆ ਉੱਚੀ ਕਰਤੀ ਆ, ਪਰ ਬਹੁਤ ਬਹੁਤ ਧੰਨਵਾਦ ਜੀ ਜੌਲ ਸਾਹਿਬ। ਪਰਵਿੰਦਰ ਚੀਮਾ ਸਾਡੇ ਨਾਲ, ਪਰਵਿੰਦਰ ਜੀ ਸੋਰੀ ਸਨਸ਼ਾਈਨ ਤੋਂ ਜੁੜੇ ਨੇ ਮੈਲਬਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਇਧਰ ਅੰਮ੍ਰਿਤ ਸਿੱਧੂ ਉਹਨਾਂ ਨੇ ਕਿਹਾ, ਕਹਿੰਦੇ ਮੈਂ ਇਹ ਲਿਖਿਆ ਸੀਗਾ ਵੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਵਾਹਿਗੁਰੂ ਜੀ ਦਾ ਕਿ ਮੇਰੇ ਘਰੇ ਬੇਟੀ ਨੇ ਜਨਮ ਲਿਆ। ਦੇਖੋ ਜੀ ਸ਼ੁਕਰੀਆ ਤੁਹਾਡਾ ਤੇ ਤੁਸੀਂ ਪਰਮਾਤਮਾ ਨੂੰ ਯਾਦ ਕਰਦੇ ਹੋ। ਤੇ ਅੱਜ ਰਿਮਾਇੰਡ ਕਰਾ ਰਹੇ ਨੇ ਸਾਨੂੰ ਦਲਜੀਤ ਸਿੰਘ ਮਹਿਤਾ ਚੌਂਕ ਕਿ ਅਮਨ ਭੰਗੂ ਦਾ ਜਨਮ ਦਿਨ ਹੈ ਜੀ ਤੇ ਉਹਨਾਂ ਨੂੰ ਬੈਸਟ ਵਿਸ਼ਿਜ਼ ਦੇਣੀਆਂ ਨੇ। ਲਓ ਜੀ ਬਹੁਤ ਬਹੁਤ ਮੁਬਾਰਕਾਂ ਅਮਨ ਭੰਗੂ ਨੂੰ। ਪਹਿਲਾਂ ਬ੍ਰਿਸਬੇਨ ਰਹਿੰਦੇ ਹੁੰਦੇ ਸੀ ਤੇ ਸੋਹਣਾ ਲਿਖਦੇ ਨੇ, ਇਹਨਾਂ ਨੇ ਕਿਤਾਬ ਵੀ ਆਪਣੀ ਰਿਲੀਜ਼ ਕੀਤੀ ਸੀ ਤੇ ਬਹੁਤ ਟੈਲੈਂਟਡ ਸ਼ਖਸੀਅਤ ਨੇ ਤੇ ਕਈ ਟੈਲੈਂਟ ਨੇ ਇਹਨਾਂ ਦੇ ਅੰਦਰ, ਇਹਨਾਂ ਦੀ ਇੰਟਰਵਿਊ ਵੀ ਕੀਤੀ ਸੀ, ਸ਼ਾਇਦ ਹੁਣ ਪਰਥ ਰਹਿੰਦੇ ਨੇ। ਤਾਂ ਬਹੁਤ ਬਹੁਤ ਜਨਮ ਦਿਨ ਮੁਬਾਰਕ ਜੀ ਤੁਹਾਨੂੰ। ਤੇ ਇਧਰ ਸਾਡੇ ਨਾਲ ਜੁੜੇ ਨੇ ਜੀ ਐਡਲੇਟ ਤੋਂ ਹਰਲੀਨ ਕੌਰ ਤੇ ਪਰਮਜੀਤ ਕੌਰ ਤੇ ਪਰਮਜੀਤ ਸਿੰਘ, ਇਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਤੇ ਆਸਾ ਦੀ ਵਾਰ ਦੀ ਕਥਾ, ਬਹੁਤ ਗੁੱਡ ਐਕਸਪਲੇਨੇਸ਼ਨ ਹੈ ਜਿਹੜੀ ਕਿ ਛੇਤੀ ਸਮਝ ਆ ਜਾਂਦੀ ਆ ਤੇ ਵੈਲ ਐਕਸਪਲੇਨਡ ਹੈ। ਕੀਪ ਇਟ ਅਪ, ਥੈਂਕ ਯੂ ਜੀ, ਬਹੁਤ ਬਹੁਤ ਹੌਸਲਾ ਅਫਜਾਈ ਲਈ ਸ਼ੁਕਰੀਆ। ਸੋ ਜਿਹੜੇ ਸੱਜਣ ਹੁਣੇ ਹੁਣੇ ਜੁੜ ਰਹੇ ਨੇ ਉਨ੍ਹਾਂ ਨੂੰ ਦੱਸ ਦਈਏ ਕਿ ਛੇਤੀ ਮਿੰਟੂ ਬਰਾੜ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਪਰ ਨਾਲ ਦੀ ਨਾਲ ਆਪਾਂ ਖਬਰਾਂ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਨੀਆਂ ਤੇ ਦੂਸਰਾ ਗੀਤ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਸੀ, ਜਿਹੜਾ ਕਜਰਾ ਮੁਹੱਬਤ ਵਾਲੇ ਦੀ ਤਰਜ਼ ਤੇ ਮੈਨੂੰ ਲੱਗਿਆ ਕਿ ਉਸੇ ਤਰ੍ਹਾਂ ਦਾ ਗੀਤ ਹੈ, ਉਹ ਹੈ ਜੀ ਪਰਾਂਦਾ ਕੌਰ ਬੀ ਦਾ। ਲਓ ਮੈਂ ਇਹ ਹੁਣ ਤੁਹਾਨੂੰ ਗੀਤ ਸੁਣਾਉਣਾ ਹੈ।
ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ, ਗੁੱਤ ਦਾ ਪਰਾਂਦਾ ਸ਼ੱਕੀ ਫੜਕਣ ਨਾ ਦੇਵੇ ਚਿੜੀਆਂ, ਬੁਲੀਆਂ ਦਾ ਸੁਲਫੀ ਹਾਸਾ ਲੋਰਾਂ ਜਿਉ ਪੰਗਦੀਆਂ ਚੜੀਆਂ, ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਬਾਰੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਸਾਰਾ ਕੁੰਡਲਾਂ ਵੇਖ ਕਾਲੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ, ਜੁੱਤੀ ਪਟਿਆਲੇ ਦੀਆਂ ਮਸਾਂ ਹੋਸ਼ਾਂ ਸੰਭਾਲੀਆਂ ਅੱਖਾਂ ਵਿੱਚ ਪਾਊਡਰ ਬਣਦਾ ਹਲੋ ਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀ
ਬਿੱਲੋ ਸਾਨੂੰ ਉਮਰਾਂ ਦੀ ਕੈਦ ਮਨਜ਼ੂਰ ਆ ਭਾਵੇਂ ਤੇਰੇ ਹੁਸਨਾਂ ਦੀ ਪਹੁੰਚ ਬੜੀ ਦੂਰ ਆ ਅੱਖਾਂ ਨਾਲ ਬਿੰਨ ਦੇ ਕਲੇਜਾ ਪਰਵਾਨੀ ਸਾਨੂੰ ਚਲਾਉਂਦਾ ਤੇਰੇ ਮੁਕੜੇ ਦਾ ਨੂਰ ਆ ਨੀ ਮੈਂ ਕਿੰਨਾ ਕੁਝ ਸਹਿ ਰਿਹਾ ਹੋ ਕੇ ਨੇੜੇ ਨੇੜੇ ਦੂਰ ਰਹਿ ਰਿਹਾ ਅੱਖਾਂ ਤੇਰੀ ਲੋਡ ਨਾਲੀਆਂ ਚਿੱਲੇ ਨੀ ਜਾਣ ਬਿੱਲੋ ਚੱਟ ਆ ਕਹਿ ਰਿਹਾ ਲੈਣੀ ਜਾਣ ਬਿੱਲੋ ਝੱਟ ਹਾਂ ਕਹਿ ਰਿਹਾ
ਭੁਗਤਣ ਹਾਈ ਕੋਰਟ ਤਰੀਕਾ ਹੁਸਨਾ ਦੀ ਪੇਸ਼ੀ ਦੇ ਖਾਰੇ ਦਿਆ ਢੀਠ ਬਰਾੜਾ ਫਸ ਜਾਈ ਨਾ ਵੇਖੀ ਵੇ ਫਸ ਜਾਈ ਨਾ ਵੇਖੀ ਭੁਗਤਣ ਹਾਈ ਕੋਰਟ ਤਰੀਕਾ ਹੁਸਨਾ ਦੀ ਪੇਸ਼ੀ ਦੇ ਖਾਰੇ ਦਿਆ ਢੀਠ ਬਰਾੜਾ ਫਸ ਜਾਈ ਨਾ ਪਲਕਾਂ ਦੀ ਫਾਇਰਿੰਗ ਅੱਗੇ ਫੇਲ ਸੰਤਾਲੀਆਂ ਅੱਖਾਂ ਵਿੱਚ ਪਾਊਡਰ ਗਨਦਾ ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ ਅੱਖਾਂ ਵਿੱਚ ਪਾਊਡਰ ਗਨਦਾ ਲੋਡੜ ਦੋ ਨਾਲੀਆਂ
ਲੈਣੀ ਜਾਣ ਬਿੱਲੋ ਚੱਟਾਂ ਕਹਿ ਰਿਹਾ
ਲੋਡੜ ਦੋ ਨਾਲੀਆਂ
ਲੈਣੀ ਜਾਣ ਬਿੱਲੋ ਚੱਟਾਂ ਕਹਿ ਰਿਹਾ
ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਵੀਕਐਂਡ ਸ਼ੁਰੂ ਹੋ ਚੁੱਕਾ ਤੇ ਦਿਲ ਵਾਲੀ ਗੱਲ ਵੀ ਚੱਲ ਰਹੀ ਆ ਦਿਨ ਐਤਵਾਰ ਵਾਲੇ ਦਿਨ ਦੇ ਪ੍ਰੋਗਰਾਮ ਦੇ ਵਿਚ ਪਰ ਅਮਰੀਕਾ ਕੈਨੇਡਾ ਦੇ ਵਿਚ ਹਜੇ ਦਿਨ ਸ਼ਨਿਚਰਵਾਰ ਹੀ ਆ ਸੋ ਮਾਫੀ ਚਾਹੁੰਦੇ ਆ ਜੀ ਰੱਬ ਦਾ ਕਸੂਰ ਹੈ ਕਿ ਇਕ 24 ਘੰਟੇ ਆਲਮੋਸਟ ਪਿੱਛੇ ਆ ਤੇ ਇਧਰ ਅੱਧਾ ਘੰਟਾ ਜਿਹੜੇ ਸਾਤੋਂ ਪਿੱਛੇ ਆਪਾਂ ਉਨ੍ਹਾਂ ਦੀ ਸਾਰ ਵੀ ਲੈ ਲੈਂਦੇ ਆ ਮਿੰਟੂ ਬਰਾੜ ਹੋਣਾ ਦੀ ਉਹ ਵੀ ਸਾਡੇ ਨਾਲ ਜੁਆਇਨ ਇਨ ਕਰ ਗਏ ਨੇ ਮਿੰਟੂ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਅਮਨਦੀਪ ਜੀ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜਿਹੜਾ ਅੱਜ ਵੀਕਐਂਡ ਆ ਉਹਦਾ ਜਿਹੜਾ ਨਜ਼ਾਰਾ ਲੈ ਰਹੇ ਹੋਣੇ ਸਾਰੇ ਸਾਡੇ ਸਰੋਤੇ
ਜੀ ਬਿਲਕੁਲ ਨਜ਼ਾਰੇ ਤਾਂ ਤੁਹਾਨੂੰ ਆਈ ਜਾਣੇ ਆ ਜਾਈ ਜਾਣੇ ਆ ਕਿਉਂਕਿ ਤੁਹਾਡੇ 40 ਡਿਗਰੀ ਦੱਸ ਰਹੇ ਨੇ ਅੱਜ ਸੋ
ਨਹੀਂ ਅੱਜ ਤਾਂ ਮੁੜਿਆ ਸਾਡਾ ਟੈਂਪਰੇਚਰ ਕੱਲ ਤੇ ਪਰਸੋਂ ਦੋ ਦਿਨ 40 ਕਿਹੜਾ 42 ਤੱਕ ਵੀ ਪਹੁੰਚ ਗਿਆ ਸੀ ਟੈਂਪਰੇਚਰ
ਠੀਕ ਹੈ ਜੀ
ਤੇ ਕਾਫੀ ਜਿਹੜੀ ਗਰਮੀ ਨੇ ਜਿਹੜੀ ਆਪਣੇ ਇਤਕਾਰ ਦਿਖਾਏ ਆ ਪਰ ਅੱਜ ਤਾਂ ਵਾਪਸ 30 ਆ ਗਿਆ ਜੀ ਟੈਂਪਰੇਚਰ ਸਾਡਾ
ਸ਼ੁਕਰ ਹੈ ਰੱਬ ਦਾ ਲੱਖ ਲੱਖ
ਅਸੀਂ ਗਾਂ ਨੂੰ ਭੇਜਤਾ ਮੈਲਬਨ ਕਿ ਨਹੀਂ ਭੇਜਤਾ ਸੀ ਗਾਂ
ਹਾਂਜੀ ਇੱਧਰ ਉਧਰ ਨਿਊਯਾਰਕ ਦੇ ਵਿਚ ਦੇਖੋ ਕਿੰਨੀ ਠੰਡ ਪਈ ਜਾ ਰਹੀ ਆ ਤੇ ਸਾਨੂੰ ਮੈਸੇਜ ਵੀ ਭੇਜਿਆ ਸੀ ਮਲਕੀਤ ਬੱਲ ਉਨ੍ਹਾਂ ਨੇ ਫੋਟੋਆਂ ਖਿੱਚ ਕੇ ਤੇ ਸਨੋਹ ਪਈ ਹੋਈ ਆ ਤੇ ਇੱਧਰ ਮਹਿੰਦਰ ਸਿੰਘ ਹਾਂਸ ਬ੍ਰਾਮਟਨ ਵਾਲੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਨੇ ਕਿ ਉੱਥੇ ਬਹੁਤ ਠੰਡ ਹੈ ਜੀ -22 ਡਿਗਰੀ ਹਵਾ ਚੱਲ ਰਹੀ ਆ ਤੇ ਕਿਆ ਬਾਤ ਹੈ ਸੋ ਅਸੀਂ ਤਾਂ ਜੀ ਬਸ ਸੋਚ ਹੀ ਸਕਦੇ ਆ -22 ਡਿਗਰੀ ਤਾਂ ਹੋਰ ਤਾਂ ਕੁਛ ਨਹੀਂ ਕਰ ਸਕਦੇ ਤੇ ਸੈਡ ਨਿਊਜ਼ ਕਹਿੰਦੇ ਓਮਪੁਰੀ ਦੀ ਮੌਤ ਹੋ ਗਈ ਤੇ ਇਸ ਤੇ ਕਰਕੇ ਪੱਟੜ ਹੋ ਜਾ ਤੁਹਾਡੀ ਖਾਤਰ ਮਾਲਕੋ ਜਨ ਪਰਦੇਸੀ ਕੱਲ ਮੈਂ ਲਾਇਆ ਸੀ ਜੀ 2 ਵਾਰੀ ਇਹ ਡਾਇਲੋਗ ਤੇ ਅੱਜ ਵੀ ਕੋਸ਼ਿਸ਼ ਕਰਾਂਗੇ ਲਾ ਦਾਂਗੇ ਫੇਰ ਲਾ ਦਾਂਗੇ ਇਹ ਡਾਇਲੋਗ ਤਾਂ ਬਾਰ ਬਾਰ ਸੁਣੋ ਓਨਾ ਹੀ ਵਧੀਆ ਲੱਗਦਾ ਤੁਹਾਡੇ ਐਡਰੇਟ ਵਾਲੇ ਸ਼ੀਤਲ ਪ੍ਰਸ਼ਾਦ ਵੀ ਆ ਗਏ ਨੇ ਜੀ ਆਪਣੇ ਸਰੋਤੇ ਪ੍ਰੋਗਰਾਮ ਦੇ ਵਿਚ
ਜੈ ਹਿੰਦ
ਤੇ ਕਹਿੰਦੇ ਨੇ ਕਿ ਸਾਰੇ ਪਰਿਵਾਰ ਨੂੰ ਜੈ ਹਿੰਦ ਜੀ ਸ਼ੀਤਲ ਪ੍ਰਸਾਦ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ ਤੇ ਮੈਨੂੰ ਲੱਗਦਾ ਕਿ ਤੁਸੀਂ ਲੋਕਾਂ ਦੇ ਬਿਜਲੀਆਂ ਲਾਉਂਦੇ ਰਹਿੰਦੇ ਆ ਤੇ ਲਾਉਂਦੇ ਰਹੋਗੇ ਤੇ ਦੱਸ ਦੇਵਾਂਗੇ ਜੀ ਉਹ ਦੂਜੇ ਬਿਜਲੀਆਂ ਲਾਉਣ ਵਾਲੇ ਨੀ ਸੱਚੀ ਬਿਜਲੀ ਵਾਲੇ ਨੇ ਇੰਡੀਆ ਵੀ ਜੇਈ ਹੁੰਦੇ ਸੀ ਆਪ ਹੀ ਦੱਸ ਦਿੰਦੇ ਸੀ ਇੱਕ ਵਾਰੀ ਫੋਨ ਤੇ ਵੀ ਦੱਸਿਆ ਸੀ ਇਹਨਾਂ ਨੇ
ਦੇਖੋ ਜੀ ਕਈ ਵਾਰੀ ਹਾਸੇ ਵਾਲੀਆਂ ਗੱਲਾਂ ਜੁੜ ਜਾਂਦੀਆਂ ਵਿੱਚ, ਚਲੋ ਬਿਜਲੀ ਦੀ ਗੱਲ ਛਿੜੀ ਆ ਤਾਂ ਮੇਰੇ ਹੁਣ ਗੱਲ ਜ਼ੋਰ ਦੀ ਆ ਗਈ, ਭਾਵੇਂ ਨੇੜੇ ਤੇੜੇ ਨਹੀਂ ਹੈ ਗੱਲ ਹੋਰ ਬੰਦੇ ਦੀ, ਪਰ ਹੁਣ ਜੋ ਜ਼ੋਰ ਦੀ ਆ ਜੇ ਬੰਦਾ ਕਰ ਨਹੀਂ ਕੁਛ ਸਕਦਾ। ਤੇ ਉਹ ਨਾ ਆਪਣੇ ਮਿੱਤਰ ਆਏ ਜੋਗਿੰਦਰ ਕੁੰਡੀ।
ਅੱਛਾ ਜੀ।
ਤੇ ਉਹ ਕਈ ਉਹਨਾਂ ਨੂੰ ਕੁੰਡੀ ਕਹਿ ਦਿੰਦੇ, ਜੋਗਿੰਦਰ ਕੁੰਡੀ ਵੀ ਲਿਖ ਦਿੰਦੇ ਆ।
ਹਾਂਜੀ।
ਤੇ ਵੈਸੇ ਉਹਨਾਂ ਦਾ ਕੁੰਡੀ ਆ ਸਰਨੇਮ। ਤੇ ਉਹ ਤਕਰੀਬਨ ਅਸੀਂ ਇਕੱਠੇ ਜੇ ਆਏ ਆ ਆਸਟ੍ਰੇਲੀਆ ਚ ਤੇ ਸਾਊਥ ਆਸਟ੍ਰੇਲੀਆ ਚ ਵੀ ਇਕੱਠੇ ਜੇ ਆਏ। ਤੇ ਮਸਤ ਕਿਸਮ ਦਾ, ਫਕਰ ਕਿਸਮ ਦਾ ਬੰਦਾ, ਤੇ ਬਾਹਲੀ ਕੋਈ ਹਲੇ ਤੱਕ 10-12 ਸਾਲਾਂ ਚ ਤਰੱਕੀ ਤਰੁੱਕੀ ਵਾਲੇ ਪਾਸੇ ਨਹੀਂ ਗਿਆ, ਆਪਦੀ ਮਸਤੀ ਦੀ ਲਾਈਫ ਜਿਉਂ ਆ। ਤੇ ਪਰ ਉਹਦੀ ਜਿਹੜੀ ਬਿਊਟੀ ਹੈ ਵੀ ਉਹ ਲਿਖਦਾ ਬਹੁਤ ਸੋਹਣਾ ਤੇ ਪਾਠਕ ਬਹੁਤ ਵੱਡਾ, ਤੇ ਪਰ ਉਹਨੂੰ ਐਗਜ਼ੌਸਟ ਨਹੀਂ ਕਰਦਾ ਕਿਤੇ ਵੀ, ਜੋ ਕਰਦਾ ਤਾਂ ਕਈ ਵਾਰੀ ਹੱਥ ਨੇ ਬਸ, ਜਦੋਂ ਖੇਡਿਆ ਰਿਹਾ ਹੁੰਦਾ ਉਦੋਂ ਇੱਕ ਰਾਤ ਨੂੰ ਇੱਕ ਕਮੈਂਟ ਪਾਉਂਦਾ ਹੁੰਦਾ 11 ਵਜੇ ਫੇਸਬੁੱਕ ਤੇ।
ਹਾਂਜੀ।
ਤੇ ਪਰ ਉਹ ਤੜਕੇ ਫਿਰ ਦਿਨ ਚੜ੍ਹਦੇ ਨੂੰ ਜਦੋਂ ਵੀ ਉੱਠਦਾ, ਸਾਰਾ ਤੋਂ ਪਹਿਲਾਂ ਕੰਮ ਹੁੰਦਾ ਉਹਦਾ ਉਹ ਕਮੈਂਟ ਨੂੰ ਡਿਲੀਟ ਕਰਨਾ, ਉਸ ਨੂੰ ਕਿਤੇ ਨਾ ਕਿਤੇ ਜਿੱਥੇ ਵੀ ਉਹ ਸਟੇਟਸ ਪਾਇਆ ਹੁੰਦਾ ਤੇ ਉਹਨੂੰ ਡਿਲੀਟ ਕਰ ਦਿੰਦਾ ਉਹ ਵੀ। ਇਸ ਢੰਗ ਦਾ ਇਨਸਾਨ ਆ। ਤੇ ਉਹ ਪਿਛਲੇ ਦਿਨ ਉਹਨਾਂ ਦੇ ਨਵਾਂ ਘਰ ਲਿਆ ਉਹਨਾਂ ਨੇ, ਤੇ ਉਸ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਚਲੋ ਗੱਲਾਂ ਬਾਤਾਂ ਕਰਦੇ ਰਹੇ। ਪਰ ਉਹਨਾਂ ਨਾਲ ਜੁੜੀ ਇੱਕ ਗੱਲ ਮੇਰੇ ਬੜੀ ਯਾਦ ਆਉਂਦੀ ਆ। ਤੇ ਉਹ ਗੱਜਣਵਾਲਾ ਜਦੋਂ ਬਾਈ ਇੱਥੇ ਆਇਆ ਤੇ ਗੱਲਾਂ ਕਰਦੇ ਕਰਾਉਂਦੇ ਗੱਲ ਚੱਲ ਪਈ, ਤੇ ਉਹ ਜਦੋਂ ਬੰਦੇ ਦੇ ਘੇਰੀ ਨਾ ਨੀ ਦਿਮਾਗ ਚੋ ਸਕਿਪ ਹੋ ਜਾਂਦਾ ਹੁੰਦਾ, ਕਹਿੰਦੇ ਉਹ ਵੀ ਮੈਨੂੰ ਮਿਲਿਆ ਸੀ ਮੁੰਡਾ ਬਿਜਲੀ ਵਾਲਾ ਵੀ।
ਅੱਛਾ।
ਤੇ ਜਦੋਂ ਉਹਨਾਂ ਨੇ ਬਿਜਲੀ ਵਾਲੇ ਦੀ ਗੱਲ ਕੀਤੀ, ਮੈਂ ਆਖਿਆ ਵੀ ਇੱਕ, ਕਹਿੰਦੇ ਮੈਂ ਆਈਟਲੇਟਰ ਕੋਲ ਉਹਦੇ ਕੋਲ ਰੁਕ ਗਿਆ ਸੀ ਬਿਜਲੀ ਵਾਲੇ, ਸੋਰੀ ਬਿਜਲੀ ਵਾਲੇ ਮੁੰਡੇ ਕੋਲੇ।
ਅੱਛਾ।
ਮੈਂ ਕਿਹਾ ਵੀ ਬਿਜਲੀ ਵਾਲਾ ਮੁੰਡਾ ਕਿਹੜਾ ਹੋਇਆ ਮੇਰੇ ਸਰਕਲ ਚ, ਵੀ ਜਿਹੜਾ ਮੁੰਡਾ ਬਿਜਲੀ ਦਾ ਕੰਮ ਕਰਦਾ ਹੋਵੇ 4-5 ਸਾਲ ਪਹਿਲਾਂ ਦੀ ਗੱਲ ਆ, ਤੇ ਵੀ ਉਹਦੇ ਕੋਲੇ। ਮੈਂ ਕਿਹਾ ਜੀ ਕੋਈ ਨਾ ਉਹ ਯਾਰ ਨਾ ਹੁਣ ਮੇਰੇ ਦਿਮਾਗ ਚੋਂ ਨਿਕਲ ਗਿਆ ਉਹ ਬਿਜਲੀ ਵਾਲਾ, ਐਂ ਜੇ ਕਰੀ ਜਾਣ। ਮੈਂ ਕਿਹਾ ਵੀ ਕਿਹੜਾ ਹੋਇਆ, ਸਮਝ ਤੋਂ ਬਾਹਰ ਆ। ਅਖੀਰ ਗੱਲ ਆ ਗਈ, ਕਹਿੰਦੇ ਉਹ ਕੁੰਡੀ। ਮੈਂ ਕਿਹਾ ਜੀ ਉਹ ਤਾਂ ਬਿਜਲੀ, ਉਹ ਤਾਂ ਬੱਸ ਚਲਾਉਂਦਾ ਬਿਜਲੀ ਦਾ, ਉਹਦੇ ਨਾਲ ਕੀ ਸਾਰਾ। ਉਹ ਕਹਿੰਦੇ ਮੈਂ ਕਿਹਾ ਕੁੰਡੀ ਤੋਂ ਮੈਨੂੰ ਐ ਹੋ ਗਿਆ ਵੀ ਬਿਜਲੀ ਦੀ ਕੁੰਡੀ ਲਾਉਂਦਾ। ਕਹਿੰਦੇ ਮੈਂ ਕਿਹਾ ਵੀ ਕੁੰਡੀ 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 ਜਾ ਸੀ ਉਹ ਬਿਜਲੀ ਨਾਲ ਰਿਲੇਟਡ ਜੀ ਗੱਲ ਸੀਗੀ। ਮੈਂ ਕਿਹਾ ਤਾਂ ਕਰਕੇ ਕਹਿੰਦੇ
ਉਹ ਅਸੀਂ ਵੀ
ਕਈ ਵਾਰੀ ਐਡਾ ਸੰਯੋਗ ਵੀ ਪਟ ਜਾਂਦੇ,
ਐਡਾ ਹੋ ਜਾਂਦਾ ਨਾ। ਮੈਂ ਇਨ੍ਹਾਂ ਨਾਲ ਵੀ ਸੀਤਲ ਪ੍ਰਸਾਦ ਹੋਣਾ ਨਾਲ ਵੀ ਮਜ਼ਾਕ ਕਰ ਲਈਦਾ, ਆਪਾਂ ਆਪਣੇ ਬਹੁਤ ਮਿੱਤਰ ਪਰ ਮਿੱਤਰ ਨੇ ਤੇ ਫੋਨ ਤੇ ਵੀ ਗੱਲ ਚੱਲਦੀ ਰਹਿੰਦੀ ਹੈ। ਮੈਂ ਇਨ੍ਹਾਂ ਨੂੰ ਕਹਿੰਦਾ ਹੁੰਦਾ, ਸਾਡੇ ਵੀ ਇੱਕ ਪ੍ਰਧਾਨ ਸੀ ਜੀ ਮਤਲਬ ਕਮੇਟੀ ਦਾ, ਤੇ ਉਹ ਸਿੱਧਾ ਸਾਧਾ ਸੀ ਚਨਾਵਨ ਸਿੰਘ ਹੁਣੀ ਗੱਲ ਸੁਣਾਉਂਦੇ ਹੁੰਦੇ ਆ। ਉਹ ਕਹਿੰਦੇ ਵੀ ਉਹ ਪ੍ਰਧਾਨ ਉਹਨੂੰ ਆਵਾਜ਼ ਮਾਰਦਾ ਸੀਤਲ ਪ੍ਰਸਾਦ ਉਹਨਾਂ ਨੂੰ, ਉਹ ਸੀਤਲ ਪ੍ਰਸਾਦ ਜੀ ਉਹ ਮੇਰੇ ਵੀ ਬਿਜਲੀ ਲਾ ਦਿਓ ਹਨਾ। ਤੇ ਮੋਹਰੇ ਸੀਤਲ ਪ੍ਰਸਾਦ ਜੀ ਵੀ ਕਹਿੰਦੇ, ਪ੍ਰਧਾਨ ਸਾਹਿਬ ਕਹਿੰਦਾ ਪਹਿਲਾਂ ਉਦਾਂ ਹੀ ਕਹਿੰਦਾ ਤੁਸੀਂ ਗੋਲੀਆਂ ਗੋਲੀਆਂ ਖਾ ਕੇ ਦੇਖ ਲਓ, ਬਿਜਲੀ ਤਾਂ ਰਹਿਣ ਦੋ ਹਜੇ। ਉਹ ਨਹੀਂ ਕਾਕਾ, ਉਹ ਇਹ ਉਹ ਬਿਜਲੀ ਦੀ ਗੱਲ ਨਹੀਂ ਕਰਦਾ, ਮੈਂ ਤਾਂ ਸੱਚੀ ਦੀ ਬਲਬ ਲਵਾਣੇ ਆ, ਬਲਬ ਵਾਲੀ ਬਿਜਲੀ ਦੀ ਗੱਲ ਕਰਦਾ। ਕਹਿੰਦਾ ਪ੍ਰਧਾਨ ਸਾਹਿਬ ਉਹਦਾ ਜਿੱਦਾਂ ਦੇ ਤੁਸੀਂ ਫੈਸਲੇ ਕਰਦੇ ਆ, ਲੱਗਣ ਤਾਂ ਤੁਹਾਡੀ ਦੂਜੀ ਬਿਜਲੀ ਦੀ ਲੋੜ ਹੈ ਜਿਹੜੀ ਅਸਲੀ। ਸੋ ਇਹੋ ਜਿਹੇ ਆਪਾਂ ਅਕਸਰ ਗੱਲ ਕਰ ਲਈ ਦੀ ਆ। ਤੇ ਇੱਕ ਵੈਸੇ ਹੋਰ ਵੀ ਸਾਡੇ ਸੱਜਣ ਆ, ਉਹਨਾਂ ਜਿੱਦਾਂ ਉਹਨਾਂ ਨੂੰ ਵੀ ਨਾਮ ਚੇਤੇ ਭੁੱਲ ਜਾਂਦਾ, ਜਿਸ ਤਰ੍ਹਾਂ ਤੁਹਾਨੂੰ ਇਹਨਾਂ ਨੂੰ ਭੁੱਲ ਗਿਆ ਸੀ ਨਾ ਗੱਜਣ ਵਾਲਾ ਨੂੰ, ਤੇ ਉਹ ਵੀ ਇੱਕ ਵਾਰੀ ਕਰਨ ਲੱਗ ਗਿਆ। ਕਹਿੰਦੇ ਉਹ ਆਪਣਾ ਨਾ ਉਹ ਮੁੰਡਾ ਆ ਨਾ, ਉਹਦਾ ਕੀ ਨਾਂ ਆ ਉਹਦਾ? ਮੈਂ ਕਿਹਾ ਕੀ ਆ ਜੀ, ਕੋਈ ਹਿੰਟ ਦਿਓ ਮੈਨੂੰ ਚੇਤਾ। ਉਹਨਾਂ ਦਾ ਇਕਦਮ ਬਲੈਂਕ ਹੋ ਜਾਂਦਾ ਮੈਨੂੰ, ਕਹਿੰਦੇ ਦੱਸੋ ਮੈਨੂੰ। ਮੈਂ ਕਿਹਾ ਮੈਨੂੰ ਆਈਡੀਆ ਦੱਸੋ ਵੀ ਕੌਣ ਹੈ ਕੌਣ ਹੈ? ਕਹਿੰਦਾ ਯਾਰ ਬਲੈਂਕ ਹੋ ਗਿਆ ਨਾਮ ਮੇਰਾ। ਕਹਿੰਦਾ ਉਹ ਯਾਰ ਪੱਕੇ ਜਿਹਾ ਰੰਗ ਦਾ ਨੀ ਹੁੰਦਾ? ਮੈਂ ਕਿਹਾ ਪੱਕੇ ਰੰਗ ਦੇ ਤਾਂ ਹੁਣ ਕਈ ਨੇ, ਮਿੰਟੂ ਬਰਾੜ ਵੀ ਆ, ਮੈਂ ਵੀ ਆ ਹਨਾ। ਨਹੀਂ 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 ਨਹੀਂ, ਕਹਿੰਦਾ ਉਹ। ਮੈਂ ਕਿਹਾ ਹੋਰ ਕੋਈ ਹਿੰਟ? ਉਹ ਕਹਿੰਦਾ ਗੁਰਦੁਆਰੇ ਹੁੰਦਾ। ਮੈਂ ਕਿਹਾ ਗੁਰਦੁਆਰੇ? ਸਾਰੇ ਹੀ ਗੁਰਦੁਆਰੇ ਜਾਂਦੇ ਆ ਹਨਾ। ਨਹੀਂ ਨਹੀਂ ਨਹੀਂ, ਮੈਂ ਕਿਹਾ ਹੋਰ ਹਿੰਟ ਦੋ। ਕਹਿੰਦਾ ਬਸ ਉਹ ਬੜਾ ਮੁਲਾਇਮ ਜਿਹਾ ਹੁੰਦਾ, ਮੁਲਾਇਮ ਜਿਹਾ। ਮੈਂ ਕਿਹਾ ਮੁਲਾਇਮ ਤਾਂ ਕਿਹੜਾ ਮੁਲਾਇਮ? ਸਾਰੇ ਉੱਤੇ ਅਤਰ ਬਲੇਲਾਂ ਲਾ ਕੇ ਕਰੀਮਾਂ ਆਉਂਦੇ, ਸਾਰੇ ਮੁਲਾਇਮ ਬਣੇ, ਅੱਜ ਕੱਲ ਕਿਹੜਾ ਅੱਖੜ ਹੈ ਨਾ। ਮੈਂ ਕਿਹਾ ਹੋਰ ਹਿੰਟ ਦੋ। ਉਹ ਕੀ ਦੱਸਾਂ, ਉਹ ਉਹ ਕੜਾਹ ਜਿਹਾ ਹੁੰਦਾ। ਮੈਂ ਕਿਹਾ ਉਹ ਮੈਂ ਕਿਹਾ ਪ੍ਰਸ਼ਾਦ? ਹਾਂਜੀ ਹਾਂਜੀ। ਕਹਿੰਦੇ ਸੀਤਲ ਪ੍ਰਸ਼ਾਦ? ਉਹ ਮਾਫ਼ ਕਰਨਾ ਜੀ, ਸੀਤਲ ਪ੍ਰਸਾਦ ਜੀ ਮਾਫ਼ੀ ਚਾਹੁੰਦੇ ਆ, ਗੁੱਸਾ ਨਾ ਕਰਿਓ। ਉਦਾਂ ਅਸੀਂ ਤਾਂ ਤੁਹਾਨੂੰ ਪਤਾ ਸ਼ੁਗਰ ਲਾ ਲਈ ਦਾ ਗੱਲਬਾਤ ਦਾ, ਤੇ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ। ਸੋ ਬਹੁਤ ਬਹੁਤ ਧੰਨਵਾਦ ਜੀ। ਤੇ ਇੱਧਰ ਸਾਡੇ ਨਾਲ ਜੁਆਇਨ ਕੀਤਾ ਨਾ ਸੁਖਦੀਪ ਰਿਆੜ ਕੋਬਰਮ ਵਾਲਿਆਂ ਨੇ, ਸਪਰੇ ਕਰ ਰਹੇ ਆ ਜੀ ਕਹਿੰਦੇ। ਤੇ ਮਿੰਟੂ ਭਾਜੀ ਕਹਿੰਦੇ ਧੋਨੀ ਦੀ ਕੈਪਟਨਸੀ ਧੋਨੀ ਦੀ ਕੈਪਟਨਸੀ ਤੋਂ ਰਿਜ਼ਾਈਨ ਕੀਤਾ ਤੇ ਯੁਵਰਾਜ ਦੀ ਨਾਲ ਦੀ ਨਾਲ ਟੀਮ ਚ ਵਾਪਸੀ ਹੋ ਗਈ। ਮਤਲਬ ਇਹ ਹੈ ਕਿ ਪੱਕਾ ਸੀ ਕਿ ਜਿੰਨਾ ਚਿਰ ਉਹ ਕੈਪਟਨ ਹੈ ਯੁਵਰਾਜ ਦੀ ਵਾਪਸੀ ਔਖੀ ਸੀ। ਵੈਸੇ ਇਹ ਗੱਲ ਤਾਂ ਚੱਲ ਰਹੀ ਹੈ ਨਾ, ਦਿਲ ਵਾਲੀ ਗੱਲ ਕੀਤੀ ਹੈ ਕਿ ਮੈਨੂੰ ਵੀ ਲੱਗਦਾ ਸੀ ਕਿ ਫੇਰ ਯੋਗਰਾਜ ਕਿਤੇ ਠੀਕ ਹੀ ਕਹਿੰਦਾ ਸੀ ਵੀ ਧੋਨੀ ਨੀ ਆਣ ਦਿੰਦਾ। ਵੈਸੇ ਤਾਂ ਉਹ ਮਤਲਬ ਲਾਇਕ ਹੀ ਹੈ।
ਬਿਲਕੁਲ ਇਹਦੇ ਵਿਚ ਕੋਈ ਦੋ ਰਾਇ ਨੀ ਸੀਗੀ। ਅਸਲ ਚ ਜੇ ਤੁਸੀਂ ਧੋਨੀ ਦੀ ਫਿਲਮ ਤੋਂ ਵੀ ਦੇਖੋਗੇ ਨਾ, ਫਿਲਮ ਦੇ ਵਿਚ ਵੀ ਉਹ ਹਿੰਟ ਦਿੱਤਾ ਗਿਆ। ਧੋਨੀ ਦੇ ਜਿਹੜੀ ਅਨਟੋਲਡ ਸਟੋਰੀ ਬਣਾਈ ਹੈ ਉਹਨੇ ਫਿਲਮ, ਉਹ ਫਿਲਮ ਦੇ ਵਿਚ ਵੀ ਉਹ ਯੁਵਰਾਜ ਵਾਲਾ ਸੀਨ, ਇਕ ਅੰਡਰ 19 ਟੀਮ ਦੇ ਵਿਚ ਯੁਵਰਾਜ ਦੇ ਜਿਹੜੀ ਖੇਡ ਤੋਂ ਤੇ ਹੋਰ ਤੋਂ ਜੈਲਸ ਹੋ ਕੇ ਧੋਨੀ ਦਿਖਾਇਆ ਗਿਆ, ਤੇ ਇਕ ਡਾਇਲੋਗ ਵੀ ਦੱਸਿਆ ਗਿਆ ਵੀ ਕਹਿੰਦਾ ਇਹ ਤਾਂ ਮੈਨੂੰ ਕਹਿੰਦਾ ਤੇਰੇ ਰਾਤ ਵਾਲਾ ਇੱਕ ਸੀਨ ਸੀ ਜਿਹੜਾ, ਉਹਦੇ ਕਰਕੇ ਅਸੀਂ ਹਾਰ ਗਏ, ਨਹੀਂ ਹਾਰਦੇ ਸੀ, ਅਸੀਂ ਤੇਰੀ ਪਰਸਨੈਲਿਟੀ ਤੇਰੀ ਟੈਸ਼ ਪੈਸ਼ ਕਿੰਨੀ ਹੋ ਗਏ, ਤੇ ਇਹੋ ਜਿਹੀ ਵਾਰਤਾ ਜਿਹੜੀ ਉਹਦੇ ਚ ਵੀ ਦਿਖਾਈ ਗਈ ਆ। ਪਰ ਕੁੱਲ ਮਿਲਾ ਕੇ ਨਾ ਕਿਤੇ ਨਾ ਕਿਤੇ ਇਹਨੂੰ 100% ਆਪਾਂ ਦੋਸ਼ੀ ਨਹੀਂ ਕਹਿ ਸਕਦੇ, ਪਰ ਕਿਤੇ ਨਾ ਕਿਤੇ ਕੈਪਟਨ ਦੀ ਪਸੰਦ ਨਾ ਪਸੰਦ ਹੁੰਦੀ ਆ, ਇਹਦੇ ਚ ਕੋਈ ਦਾਇਰਾ ਨੀ। ਹੁਣ ਵਿਰਾਟ ਕੋਹਲੀ ਦੀ ਵੀ ਪਸੰਦ ਨਾ ਪਸੰਦ ਹੋਊਗੀ, ਉਹ ਵੀ ਕਿਸੇ ਨਾ ਕਿਸੇ ਨੂੰ ਇਦਾਂ ਕਰੂਗਾ। ਤੁਸੀਂ ਦੇਖਿਆ ਹੁਣ ਵੀ ਜਦੋਂ ਅਜਰੂਦੀਨ ਦੇ ਟਾਈਮ ਦੇ ਵਿਚ ਹੀ ਮਿਲਣ ਦਾ ਹਰਭਜਨ ਆ ਗਿਆ ਸੀ, ਪਰ ਗਾਂਗਲੀ ਨੇ ਹਰਭਜਨ ਨੂੰ ਸਭ ਤੋਂ ਵੱਧ ਬ੍ਰੇਕ ਦਿੱਤਾ। ਗਾਂਗਲੀ ਦਾ ਮਨਪਸੰਦਾ ਪਲੇਅਰ ਸੀ ਹਰਭਜਨ, ਤਾਂ ਜਿਉਂ ਉਹ ਗਿਆ ਉਦੋਂ ਬਾਅਦ ਜਿਵੇਂ ਜਿਵੇਂ ਹਰਭਜਨ ਦਾ ਬੈਕ ਗੇਅਰ ਲੱਗ ਗਿਆ। ਸੋ ਇਹ ਕੈਪਟਨ ਦੀ ਪਸੰਦ ਨਾ ਪਸੰਦ ਹੁੰਦੀ ਆ। ਰਵਿੰਦਰ ਜਡੇਜਾ ਸਭ ਤੋਂ ਜ਼ਿਆਦਾ ਲੱਕੀ ਪਲੇਅਰ ਮੰਨੂਗਾ ਮੈਂ ਅੱਜ ਦੀ ਕ੍ਰਿਕਟ ਦੇ ਵਿਚ, ਜਿਹਦੇ ਤੇ ਧੋਨੀ ਦੀ ਇੰਨੀ ਕੁ ਮਿਹਰ ਰਹੀ ਹੈ, ਇੰਨੀ ਕੁ ਮਿਹਰ ਰਹੀ ਵੀ 10 ਸਾਲਾਂ ਦੇ ਵਿਚੋਂ ਪਿਛਲੇ ਜਿਹੜੇ 5-6 ਸਾਲ ਰਵਿੰਦਰ ਜਡੇਜੇ ਨੂੰ ਉਹਨੇ ਟੀਮ ਦੇ ਵਿਚ ਥਾਂ ਰੱਖਿਆ, ਤੇ ਅਖੀਰ ਇੰਨੇ ਚਿਰ ਚ ਬੰਦਾ ਪੋਲਿਸ਼ ਹੁੰਦਾ ਟੀਮ ਦੇ ਵਿਚ ਆਪਣਾ ਆਪਦੀ ਬਲਬੂਤੇ ਦੇ ਥਾਂ ਹੁਣ ਉਹਦੀ ਪੱਕੀ ਹੋ ਗਈ ਆ। ਪਰ ਜਿੰਨਾ ਟਾਈਮ ਉਹਨੂੰ ਦਿੱਤਾ ਸ਼ੁਰੂ ਦੇ ਵਿਚ, ਜਾਂ ਉਹਨੂੰ ਚੇਨਈ ਦੇ ਆਪਦੀ ਟੀਮ ਦੇ ਵਿਚ ਵੀ ਉਹਨੇ ਉੱਥੇ ਥਾਂ ਦਿੱਤਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਕੈਪਟਨ ਦੀਆਂ ਮਿਹਰਬਾਨੀਆਂ। ਤੇ ਅੱਜ ਵਿਰਾਟ ਕੋਹਲੀ ਨੇ ਵੀ ਖੁਦ ਬਿਆਨ ਦੇ ਰੱਖਿਆ ਏ ਵੀ ਜੇ ਮੈਂ ਅੱਜ ਵਿਰਾਟ ਕੋਹਲੀ ਪਹੁੰਚਿਆ ਤੇ ਅੱਜ ਧੋਨੀ ਦਾ ਖਾਸਾ ਵੱਡਾ ਹੱਥ ਆ। ਮੈਨੂੰ 2008 ਚ ਜਦੋਂ ਮੈਂ ਚੱਲਿਆ ਨੀ ਸੀ ਤੇ ਮੈਨੂੰ 2-3 ਵਾਰੀ ਟੀਮ ਦੇ ਵਿਚੋਂ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਤੇ ਪਰ ਧੋਨੀ ਨੇ ਮੈਨੂੰ ਬਣਾਈ ਰੱਖਿਆ ਤੇ ਮੈਂ ਅੱਜ ਇੱਥੋਂ ਤੱਕ ਪਹੁੰਚਿਆ। ਸੋ ਇਸ ਨੂੰ ਦੋਨੇ ਪਾਸੇ ਲਾ ਕੇ ਦੇਖਿਆ ਜਾ ਸਕਦਾ, ਇਹ ਨੀ ਆਪਾਂ ਬੜਾ ਕਈ ਵਾਰੀ ਦੋਸ਼ ਵੀ ਲਾ ਦਿੰਨੇ, ਪਰ ਹਾਂ ਇਹ ਸੰਯੋਗ ਜ਼ਰੂਰ ਬਣਿਆ ਹੈਗਾ ਕਿਉਂਕਿ ਯੁਵਰਾਜ ਨੇ ਪਿਛਲੇ ਦਿਨਾਂ ਚ 1-2 ਜਿਹੜੇ ਘਰੇਲੂ ਮੈਚ ਖੇਡੇ ਆ ਉਹਨਾਂ ਦੇ ਆਪਦੇ ਡੈਡੀਕੇਸ਼ਨ ਦਿਖਾਈ ਆ। ਤੇ ਪਰ ਜਿਹੜਾ ਕ੍ਰੈਡਿਟ ਹੁੰਦਾ ਨਾ, ਕਈ ਵਾਰੀ ਕ੍ਰੈਡਿਟ ਹਰ ਬੰਦਾ ਵੱਖੋ ਵੱਖਰੇ ਤਰੀਕੇ ਨਾਲ ਹਰੇਕ ਚੀਜ਼ ਦਾ ਲੈਣਾ ਚਾਹੁੰਦਾ, ਉਹਨੂੰ ਲੱਗਦਾ ਵੀ ਮੈਂ ਆਪਦੇ ਤੇ ਲੈਣਾ, ਤੇ ਹੁਣ ਇੱਕ ਕ੍ਰੈਡਿਟ ਹੋਰ ਵੀ ਲਿਆ ਜਾ ਰਿਹਾ। ਯੋਗਰਾਜ ਜਿੱਥੇ ਕਹਿ ਰਿਹਾ ਵੀ ਧੋਨੀ ਕਰਕੇ ਉਹ ਟੀਮ ਚ ਆ ਗਿਆ, ਤੇ ਯੋਗਰਾਜ ਦੀ ਜਿਹੜੀ ਘਰ ਵਾਲੀ ਬੀਬੀ ਸ਼ਬਨਮ ਉਹ ਕਹਿ ਰਹੀ ਹੈ, ਕਹਿੰਦੀ ਵੀ ਲੇਡੀ ਲੱਕ ਆ ਉਹਦੇ ਘਰ ਵਾਲੀ ਦਾ ਲੱਕ ਆ, ਲੇਡੀ ਲੱਕ ਇੱਕ ਕਹਿੰਦੇ ਹੁੰਦੇ ਆ ਵੀ ਉਹਦਾ ਵਿਆਹ ਹੋਣ ਤੋਂ ਬਾਅਦ ਇਹ ਲੇਡੀ ਲੱਕ ਨੇ ਕੰਮ ਕੀਤਾ। ਸੋ ਅੱਡੋ ਅੱਡ ਬੰਦੇ ਅੱਡੋ ਅੱਡ ਢੰਗ ਨਾਲ ਕ੍ਰੈਡਿਟ ਦੇ ਰਹੇ ਜੀ, ਪਰ ਹੁਣ ਦੇਖਦੇ ਆ ਵੀ ਯੁਵਰਾਜ ਕੀ ਕਰਦੇ ਆ।
ਉਹ ਮਤਲਬ ਉਹ ਆਪਣੀ ਨੌਂ ਤੋਂ ਪਰੌਂਠਿਆਂ ਦੀ ਭਾਲ ਰੱਖਦੀ ਹੋਣੀ ਇਹ ਬਿਆਨ ਦੇ ਕੇ ਵੀ ਮੈਨੂੰ ਪਰੌਂਠੇ ਦੇਊਗੀ ਖਰੇ ਬਣਾ ਕੇ, ਹਨਾ। ਚਲੋ ਚਲੋ, ਗੁਰਨਿੰਦਰ ਚਾਹਲ ਕਹਿ ਰਹੇ ਨੇ ਭਾਜੀ ਯੁਵਰਾਜ ਨੇ 672 ਰਨ ਬਣਾਏ ਆ 5 ਗੇਮਾਂ ਦੇ ਵਿਚ ਤੇ ਐਵਰੇਜ 84 ਆ ਜੀ ਰਣਜੀ ਟਰਾਫੀ ਦੇ ਵਿਚ, ਤੇ ਹੀ
ਵੱਡਾ ਕਾਰਨ
ਹਾਂਜੀ ਹੀ ਹੈਜ਼ ਅਰਨਡ ਹਿਸ ਪਲੇਸ। ਤੇ ਚਲੋ ਬਹੁਤ ਵਧੀਆ ਗੱਲ ਹੈ, ਤੇ ਦੇਖੋ ਇਨਫਰਮੇਸ਼ਨ ਆ ਰਹੀ ਹੈ ਜਾ ਰਹੀ ਹੈ ਤੇ ਮੈਨੂੰ ਨਹੀਂ ਸੀ ਪਤਾ। ਰਾਜੀਵ ਭਗਤ ਲੁਧਿਆਣੇ ਵਾਲੇ ਪਰਥ ਤੋਂ ਵੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਕੰਮ ਵੀ ਕਰ ਰਹੇ ਆ ਤੇ ਪ੍ਰੋਗਰਾਮ ਵੀ ਸੁਣ ਰਹੇ ਆ। ਬਹੁਤ ਖੂਬ ਜੀ, ਬਹੁਤ ਵਧੀਆ। ਤੇ ਸੀਤਲ ਪ੍ਰਸਾਦ ਜੀ ਨੇ ਇੱਕ ਵੀਡੀਓ ਭੇਜਿਆ, ਮੈਂ ਬਾਅਦ ਚੋ ਦੇਖਾਂਗਾ ਜੀ, ਚੱਲਦੇ ਪ੍ਰੋਗਰਾਮ ਤਾਂ ਨਹੀਂ ਦੇਖ ਸਕਦਾ, ਪਰ ਬਹੁਤ ਬਹੁਤ ਧੰਨਵਾਦ ਤੁਹਾਡਾ। ਹਰਮੀਤ ਚੰਨਾ ਹੁਣੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਸਾਰੀ ਟੀਮ ਵੱਲੋਂ ਹਾਜ਼ਰੀ ਲਵਾ ਰਹੇ ਨੇ। ਬੱਬੂ, ਧੀਰਾ, ਨਿੱਕਾ, ਪਰਮ, ਏ ਐਸ ਫੌਜੀ, ਤੁਸੀਂ ਸਾਰਿਆਂ ਨੂੰ ਮਿਲੇ ਆ?
ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਜਾਲੀ ਨਾ ਨੀ, ਸਾਰੇ ਅਸਲੀ ਬੰਦੇ ਆ।
ਮੈਂ ਵੀ ਮਿਲਣਾ ਜਾ, ਨਹੀਂ ਮੈਨੂੰ ਉਹ ਨੰਬਰ ਸਾਰਿਆਂ ਦੇ ਹੈਗੇ ਮੇਰੇ ਕੋਲ, ਪਰ ਇਹਨਾਂ ਦੀ ਹੁਣ ਡਿਊਟੀ ਲੱਗੀ ਹੋਈ ਨਾ, ਸੀਨੀਅਰ ਆ, ਸੋ ਮਾਣ ਸਤਿਕਾਰ ਦਿੰਦੀ ਆ ਸਾਰੀ ਟੀਮ ਇਹਨਾਂ ਨੂੰ। ਤੇ ਹਾਂਜੀ, ਕਹਿੰਦੇ ਨੇ ਕਿ ਅੱਜ ਲੇਟ ਮੈਸੇਜ ਆਇਆ ਪਰ ਮੈਨੂੰ 8 ਵਜੇ ਕੰਮ ਤੋਂ ਕਾਲ ਆ ਗਈ ਸੀ, ਤੇ ਬਾਕੀ ਕਹਿੰਦੇ ਬੜਾ ਆਨੰਦ ਮਾਣ ਰਹੇ ਆ। ਇੱਕ ਫਿਲਮ ਸੀਗੀ ਲਵ ਇਨ ਟੋਕੀਓ, ਉਸਦਾ ਇੱਕ ਗੀਤ ਸੁਣਨਾ ਚਾਹੁੰਦੇ ਨੇ, ਅਗਲੇ ਪ੍ਰੋਗਰਾਮ ਚ ਸੁਣਾਵਾਂਗੇ ਜੀ। ਅੱਜ ਦੀ ਹਿੰਦੀ ਦਾ ਕੋਟਾ ਪੂਰਾ ਹੋ ਗਿਆ ਆਪਣਾ, ਰਿਜ਼ਰਵੇਸ਼ਨ ਚੱਲ ਰਹੀ ਹੈ ਹਿੰਦੀ ਦੇ ਮਾਮਲੇ ਦੇ ਵਿਚ ਸਾਡੇ ਪ੍ਰੋਗਰਾਮ ਦੀ। ਤਾਂ ਇਧਰ ਗੁਰਚਰਨ ਹੁਣੀ ਗੁਰਫਤਿਹ ਬੁਲਾ ਰਹੇ ਨੇ, ਪ੍ਰੋਗਰਾਮ ਗੁੱਡ ਜੀ ਕਹਿੰਦੇ, ਤੇ ਗੁਰਬਾਣੀ ਦਾ ਪ੍ਰੋਗਰਾਮ ਬਹੁਤ ਵਧੀਆ ਜੀ ਕਹਿੰਦੇ, ਜਦੋਂ ਆਸਾ ਦੀ ਵਾਰ ਫਿਨਿਸ਼ ਹੋ ਗਈ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਸ਼ੁਰੂ ਕਰ ਲਿਓ ਜੀ, ਇੰਜੋਏ। ਮੈਂ ਜੀ ਇੱਥੇ ਮਿੰਟੂ ਜੀ, ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਲੱਗਦਾ ਕਿ ਮੇਰੀ ਜੋਬ ਤਾਂ ਪੱਕੀ ਆ ਹੁਣ ਗਿਆਨੀ ਸੰਤੋਖ ਸਿੰਘ ਉਹਨਾਂ ਨੂੰ ਮੈਂ ਛੇਤੀ ਹੀ ਉਹਨਾਂ ਦੇ ਪਦ ਕਮਲਾਂ ਤੇ ਚੱਲਦੇ ਹੋਏ ਮੈਨੂੰ ਲੱਗਦਾ ਕਿ ਮੈਂ ਵੀ ਉਧਰ ਨੂੰ ਚਲੇ ਜਾਣਾ ਆ ਪਰ ਵਧੀਆ ਗੱਲ ਹੈ ਮੈਂ ਇੰਜੋਏ ਕਰ ਰਿਹਾ ਜੀ ਤੇ ਉਹ ਵੀ ਕਹਿੰਦੇ ਮੈਂ ਉਹ ਪ੍ਰੋਗਰਾਮ ਸੁਣ ਰਹੇ ਆ ਇੰਜੋਏ ਕਰ ਰਹੇ ਆ ਮੈਂ ਕਹਿੰਦੇ ਚੰਗਾ ਰਾਈਟਰ ਨਹੀਂ ਪਰ ਕਹਿੰਦੇ ਭਾਈ ਸਾਹਿਬ ਜਿਹੜੀ ਤੁਸੀਂ ਲਾਸਟ ਪੋਸਟ ਪਾਈ ਸੀ ਕੱਲ ਰੋ ਸਿੱਖਾਂ ਬਾਰੇ ਉਹ ਬਹੁਤ ਔਸਮ ਤੇ ਨੌਲੇਜੇਬਲ ਸੀਗੀ ਆਈ ਹੈਵ ਮੈਨੀ ਫਰੈਂਡ ਇਸ ਕਮਿਊਨਿਟੀ ਦੇ ਵਿੱਚੋਂ ਕਿਉਂਕਿ ਮੈਂ ਬਾਰਡਰ ਏਰੀਏ ਦੇ ਵਿੱਚ ਗੰਗਾਨਗਰ ਦੇ ਵਿੱਚ ਰਹਿੰਦਾ ਰਿਹਾ ਗੁਰਸ਼ਰਨ ਸਿੰਘ ਹੁਣੀ ਇਹ ਮੈਸੇਜ ਭੇਜਿਆ ਜੀ ਤੇ ਰਾਜ ਸਿੰਘਾਂ ਦੇ ਸਿੱਖਾਂ ਦੇ ਬਾਰੇ ਤੁਸੀਂ ਦੇਖ ਹੀ ਲਿਆ ਜੀ ਮੈਂ ਕੱਲ ਜਿਹੜੀ ਪੋਸਟ ਇੱਕ ਪਾਈ ਸੀ ਤੇ ਉਸ ਦੇ ਬਾਰੇ ਆਪਾਂ ਪਹਿਲਾਂ ਸਲਾਹ ਵੀ ਕੀਤੀ ਸੀ ਜ਼ਿਕਰ ਵੀ ਕੀਤਾ ਸੀ ਤੇ ਉਸ ਦੇ ਨਾ ਅਸਲ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਿੰਨੀ ਕੁ ਮੈਨੂੰ ਜਾਣਕਾਰੀ ਸੀ ਮੈਂ ਸਾਂਝੀ ਕਰ ਦਿੱਤੀ ਸੀ ਤੇ ਉਹਦੇ ਹੇਠਾਂ ਲਿਖਿਆ ਹੋਇਆ ਸੀ ਵੀ ਜੇ ਕਿਸੇ ਹੋਰ ਨੂੰ ਵੀ ਜਾਣਕਾਰੀ ਹੈ ਤਾਂ ਉਹ ਵੀ ਦੱਸ ਦਿਓ ਤੇ ਉਸ ਦੇ ਵਿੱਚ ਨਾ ਚਰਨਜੀਤ ਸਿੰਘ ਹੋਣੀ ਹਰਪ੍ਰੀਤ ਕੋਹਲੀ ਹੋਣੀ ਜੱਜਵੀਰ ਹੋਣੀ ਸੋਰੀ ਹਰਪ੍ਰੀਤ ਕੋਹਲੀ ਹਰਪ੍ਰੀਤ ਕੱਲ ਹੋਣੀ ਕਾਫੀ ਵਧੀਆ ਹੋਰ ਜਾਣਕਾਰੀਆਂ ਭੇਜੀਆਂ ਤੇ ਇਹਨੂੰ ਨਾ ਅਗਲੇ ਕੁਛ ਦਿਨਾਂ ਦੇ ਵਿੱਚ ਇੱਕ ਵਧੀਆ ਵੱਡਾ ਆਰਟੀਕਲ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਊਗਾ ਇਕੱਠੀ ਕਰਕੇ ਸਾਰੀ ਜਾਣਕਾਰੀ ਸੋ ਬਹੁਤ ਵਧੀਆ ਲੱਗਿਆ ਜੀ ਤੇ ਬਰਿੰਦਰ ਨਿੱਜਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ ਤੇ ਕਹਿੰਦੇ ਨੇ ਕਿ ਦੋਹਾਂ ਮਹਾਂਪੁਰਖਾਂ ਨੂੰ ਗੁੱਡ ਮਾਰਨਿੰਗ ਜੀ ਮਹਾਂਪੁਰਖਾਂ ਨੂੰ ਮਹਾਂ ਨਾ ਕਹੋ ਸਾਨੂੰ ਮਹਾਂਪੁਰਖ ਕਹੋ ਕਿਉਂਕਿ ਅਸੀਂ ਮਹਾਂ ਦੀ ਦਾਲ ਦੋਨੋਂ ਹੀ ਖਾ ਲੈਂਦੇ ਹਾਂ ਇਸ ਕਰਕੇ ਅਸੀਂ ਮਹਾਂਪੁਰਖ ਹਾਂ ਤੇ ਸੁਖਦੀਪ ਸਿੰਘ ਰਿਆੜ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇਹ ਸਪਰੇਅ ਕਰ ਰਹੇ ਨੇ ਅਸਲ ਦੇ ਵਿੱਚ ਫਾਰਮ ਦੇ ਵਿੱਚ ਕਹਿੰਦੇ ਕਿ ਨਦਾਨ ਪਰਿੰਦੇ ਸੁਣਾ ਦਿਓ ਜੀ ਨਵੀਂ ਫਿਲਮ ਆ ਰਹੀ ਸਰਵਣ ਦੇ ਵਿੱਚੋਂ ਇਹ ਗੀਤ ਵੈਸੇ ਮੇਰੇ ਕੋਲ ਹੈ ਨਹੀਂ ਇੱਕੋ ਹੀ ਗੀਤ ਹੈ ਤੇ ਮੈਂ ਗੀਤ ਲੋਡ ਕਰਕੇ ਰੱਖਾਂਗਾ ਤੇ ਜ਼ਰੂਰ ਆਪਾਂ ਸੁਣਾਂਗੇ ਜਗਤਾਰ ਗਿੱਲ ਵੀ ਸਾਡੇ ਨਾਲ ਜੁਆਇਨ ਇਨ ਕਰ ਗਏ ਨੇ ਹੁਣ ਇਹ ਖਬਰਾਂ ਦੇ ਨਾਲ ਸੰਬੰਧਿਤ ਸਾਰੀ ਇਹਨਾਂ ਦੀ ਪੋਸਟ ਹੈ ਫਤਿਹ ਪਹਿਲਾਂ ਬੁਲਾ ਚੁੱਕੇ ਨੇ ਤੇ ਉਸ ਤੋਂ ਪਹਿਲਾਂ ਨਾ ਆਪਾਂ ਇਧਰ ਨੂੰ ਚੱਲੀਏ ਪੰਜਾਬ ਦੀ ਗੱਲਬਾਤ ਵੱਲ ਨੂੰ ਇੱਕ ਨਾ ਗੋਲੀ ਚੱਲੀ ਸੀ ਜੀ ਕੱਲ ਪਰਸੋਂ ਏਅਰਪੋਰਟ ਤੇ ਫਲੋਰੀਡਾ ਅਮਰੀਕਾ ਦੇ ਵਿੱਚ ਤੇ ਜਿਸ ਦੇ ਵਿੱਚ ਤਕਰੀਬਨ 5 ਵਿਅਕਤੀ ਮਾਰੇ ਗਏ ਨੇ ਤੇ 6 ਹੋਰ ਜ਼ਖਮੀ ਹੋ ਗਏ ਨੇ ਤੇ ਇੰਟਰਨੈਸ਼ਨਲ ਏਅਰਪੋਰਟ ਸੀ ਜੀ ਤੇ ਇਸ ਦਾ ਜਿਹੜਾ ਹਮਲਾਵਰ ਸੀ ਤੁਹਾਨੂੰ ਪਤਾ ਆਪਣੇ ਮਿੰਟੂ ਜੀ ਕਿ ਉਹ ਅਮਰੀਕਾ ਦਾ ਸਾਬਕਾ ਫੌਜੀ ਸੀਗਾ ਇੱਕ ਜਿਹੜਾ ਕਿ ਅਲਾਸਕਾ ਦਾ ਪਹਿਲਾ ਵਾਸੀ ਸੀ ਤੇ ਉਸ ਨੇ ਇਹ ਗੋਲੀ ਚਲਾਈ ਆ ਇਰਾਕ ਦੇ ਵਿੱਚ ਉਹ ਡਿਊਟੀ ਦੇ ਚੁੱਕਾ ਸੀ ਪਰ ਉਸ ਨੂੰ ਪਿਛਲੇ ਸਾਲ ਸੇਵਾ ਮੁਕਤ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਦੀ ਜਿਹੜੀ ਮਾਨਸਿਕ ਸੰਤੁਲਨ ਸੀਗਾ ਉਹ ਠੀਕ ਨਹੀਂ ਲੱਗਿਆ ਔਰ ਉਹਦੀ ਜਿਹੜੀ ਪਰਫਾਰਮੈਂਸ ਸੀ ਉਹ ਬੜੀ ਮਾੜੀ ਸੀ ਸੋ ਉਸ ਤੋਂ ਬਾਅਦ ਉਹ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਤੇ ਉਸ ਨੇ ਫਿਰ ਇਹ ਕਾਰਾ ਕੀਤਾ ਤੇ ਮਤਲਬ ਬੜੀ ਮਾੜੀ ਖਬਰ ਆ ਗੋਲੀ ਚੱਲਣੀ ਉਹ ਵੀ ਏਅਰਪੋਰਟ ਤੇ ਹੁਣ ਗੱਲ ਇਹ ਆ ਕਿ ਜਹਾਜ਼ ਦੇ ਲਾਗੇ ਗੋਲੀ ਚੱਲੀ ਆ ਜੀ ਉਹ ਵੀ ਚੈੱਕ ਇਨ ਜਿਹੜਾ ਸਮਾਨ ਹੈ ਜਦੋਂ ਚੈੱਕ ਇਨ ਕਰਾ ਕੇ ਉਸ ਤੋਂ ਬਾਅਦ ਹੁਣ ਇਹਦੇ ਵਿੱਚ ਕਈ ਹੁਣ ਇਨਕੁਆਰੀਆਂ
ਅਸਲਾ ਕਿਵੇਂ ਪਹੁੰਚਿਆ
ਹਾਂਜੀ ਅਸਲਾ ਕਿਵੇਂ ਪਹੁੰਚਿਆ ਸੋ ਇਨਕੁਆਰੀਆਂ ਕਈ ਤਰ੍ਹਾਂ ਦੀਆਂ ਹੁਣ ਚੱਲਣਗੀਆਂ ਔਰ ਉਧਰ ਕਲੇਸ਼ ਜਿਹੜਾ ਪਿਆ ਹੋਇਆ ਅਮਰੀਕਾ ਦੇ ਵਿੱਚ ਕਿ ਪੁਟਿਨ ਦੇ ਇਲਜ਼ਾਮ ਲਾਇਆ ਜਾ ਰਿਹਾ ਜੀ ਉਹਨੇ ਈਮੇਲਾਂ ਹੈਕ ਕਰ ਲਈਆਂ ਆਹ ਕਰ ਲਿਆ ਉਹ ਕਰ ਲਿਆ ਤੇ ਉਹ ਇੱਕ ਤਰ੍ਹਾਂ ਨਾਲ ਟਰੰਪ ਨੂੰ ਇੱਕ ਟਰੈਪ ਲਾਇਆ ਜਾ ਰਿਹਾ ਆ ਡੈਮੋਕਰੈਟਸ ਵੱਲੋਂ ਕਿ ਇਹ ਸ਼ੋਅ ਕੀਤਾ ਜਾ ਰਿਹਾ ਕਿ ਕੱਲ ਨੂੰ ਅਗਰ ਡੋਨਲਡ ਟਰੰਪ ਕੋਈ ਨਾ ਕੋਈ ਸਮਝੌਤਾ ਕਰਦਾ ਆ ਪੁਟਿਨ ਦੇ ਨਾਲ ਤਾਂ ਉਸ ਦੇ ਉੱਤੇ ਇਹ ਇਲਜ਼ਾਮ ਲਾਇਆ ਜਾਵੇ ਕਿ ਇਹ ਰਸ਼ੀਆ ਦੇ ਹੱਥੋਂ ਵਿਕ ਗਿਆ ਆ ਸੋ ਆਉਣ ਵਾਲੇ ਸਮੇਂ ਦੇ ਲਈ ਕੰਡੇ ਬੀਜੇ ਜਾ ਰਹੇ ਨੇ ਜਿੱਥੇ ਤੱਕ ਸਾਰੀ ਦੁਨੀਆ ਇਸ ਦੀ ਐਨਾਲਿਸਿਸ ਕਰ ਸਕਦੀ ਆ ਕਰਦੀ ਆ
ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਦੋ ਤਿੰਨ ਖਬਰਾਂ ਮੇਰੇ ਕੋਲ ਵੀ ਅੱਜ ਬੜੀਆਂ ਵਧੀਆ ਪਈਆਂ ਸ਼ੇਅਰ ਕਰਨੀਆਂ ਬਣਦੀਆਂ
ਜੀ ਜੀ
ਨੰਬਰ ਇੱਕ ਤਾਂ ਜਿਹੜੀ ਬੈਂਟਲੇ ਕਾਰ ਭਾਵੇਂ ਸਾਡੇ ਕਿਸੇ ਕੰਮ ਦੀ ਨਹੀਂ ਖਬਰ ਪਰ ਫੇਰ ਵੀ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਵੀ ਬੈਂਟਲੇ ਨੇ ਕਾਰ ਬਣਾਈ ਹੈ ਜੀ
ਦੇਖੋ ਨਹੀਂ ਕਿਲੋਮੀਟਰ ਤੁਸੀਂ ਮਾਫ ਕਰਨਾ ਤੁਸੀਂ ਸਮਝਦੇ ਸੀ ਅਸੀਂ ਪੁਟਿਨ ਤੋਂ ਅੰਬ ਲੈਣੇ ਆ ਉਹ ਕਿਹੜੇ ਸਾਡੇ ਕੰਮ ਦੇ
ਚਲੋ ਜੀ ਫੇਰ ਵੀ ਗੱਲਾਂ ਦਾ ਨੌਲੇਜ ਹੋਣੀ ਚਾਹੀਦੀ ਹੈ ਬੈਂਟਲੇ ਦੀ ਕਾਰ ਬਣਾਈ ਹੈ ਜੀ 336 ਕਿਲੋਮੀਟਰ ਦੀ ਸਪੀਡ ਨਾਲ ਘੰਟੇ ਤੇ ਭੱਜਿਆ ਕਰੂ ਕਹਿੰਦੇ ਜੀ ਤੇ 3.5 ਸੈਕਿੰਡ ਦੇ ਵਿੱਚ 100 ਤੇ ਹੋ ਜਾਇਆ ਕਰੂ ਤੇ ਫੁੱਟਬਾਲ ਦਾ ਗਰਾਊਂਡ ਹੁੰਦਾ ਜਿਹੜਾ ਉਹਦੇ ਇੱਕ ਸਿਰੇ ਤੋਂ ਦੂਜੇ ਸਿਰੇ ਜਾਣ ਦੇ ਲਈ ਉਹਨੂੰ ਪਤਾ ਕਿੰਨਾ ਟਾਈਮ ਲੱਗਿਆ ਕਰੂ ਇੱਕ ਸੈਕਿੰਡ
ਮੈਨੂੰ ਉੱਥੇ ਇੱਕ ਚੇਤਾ ਆ ਗਿਆ ਸਾਇੰਟਿਸਟ ਜਿਹੜਾ ਸਾਇੰਟਿਸਟ ਕਹਿੰਦਾ ਨਾ ਜਸਵਿੰਦਰ ਭੱਲੇ ਦੀ ਕਾਮੇਡੀ ਨੀ ਹੈਗੀ ਕਹਿੰਦਾ ਮੈਂ ਇੱਕ ਇਹੋ ਜਿਹੀ ਵਸਤੂ ਸਾਇੰਟਿਸਟਾਂ ਨੇ ਇਹੋ ਜਿਹੀ ਵਸਤੂ ਬਣਾਈ ਆ ਜਿਹੜੀ ਦੁਨੀਆਂ ਦੀ ਹਰ ਚੀਜ਼ ਦੇ ਉੱਤੇ ਪਾਓ ਸਾੜ ਦਿੰਦੀ ਆ ਕਹਿੰਦਾ ਮੋਰੀਅਨ ਸਟੂਡੈਂਟ ਕਹਿੰਦਾ ਕਹਿੰਦਾ ਵੇ ਮਾਸਟਰ ਜੀ ਓਹਨੂੰ ਰੱਖਣਾ ਕਾਹਦੇ ਚ, ਕਹਿੰਦਾ ਬਹਿ ਜਾ ਚੁੱਪ ਕਰਕੇ ਉਹ ਹਜੇ ਚੀਜ਼ ਬਣਾਉਣੀ ਆ ਜਿਹਦੇ ਚ ਪਾਉਣੀ ਆ। ਸੋ ਇਸ ਕਰਕੇ ਉਹ ਜਿਹੜੀ 350 ਕਿਲੋਮੀਟਰ ਵਾਲੀ ਗੱਡੀ ਦਾ ਬਣਾ ਦਿੱਤੀ, ਪਰ ਓਹਨੂੰ ਚਲਾਉਣਾ ਕਿੱਥੇ ਆ, ਕਿਹੜੀ ਸੜਕ ਤੇ ਚਲਾਉਣਾ, ਇਹ ਵੀ ਹੋਣਾ ਚਾਹੀਦਾ ਨਾ।
ਬਿਲਕੁਲ ਜੀ ਬਿਲਕੁਲ। ਤੇ ਇਧਰ ਡੈਲ ਜਿਹੜੀ ਕਿ ਕੰਪਿਊਟਰ ਬਣਾਉਣ ਦੀ ਬੜੀ ਮਸ਼ਹੂਰ ਕੰਪਨੀ ਆ ਜੀ, ਉਹਨਾਂ ਨੇ ਜਿਹੜਾ ਚਾਰਜਰ ਵਾਲਾ ਕੰਮ ਹੀ ਮੁਕਾਤਾ ਜੀ। ਕਹਿੰਦੇ ਲੈਪਟਾਪ ਚਾਰਜਰ ਦੀ ਤੁਹਾਨੂੰ ਤਾਰਾਂ ਟੰਗਣ ਦੀ ਲੋੜ ਨੀ, ਉਹ ਵਾਇਰਲੈਸ ਆ ਜੀ ਤੇ ਉਹ ਆਪੇ ਚਾਰਜ ਹੁੰਦਾ ਰਿਹਾ ਕਰੂਗਾ। ਤੇ ਦੂਜਾ ਉਹਦੀ ਚਾਰਜਿੰਗ ਪੈਡ ਤੇ ਸਿਸਟਮ ਕਰਤਾ, ਉਹਨੂੰ ਜਦੋਂ ਮਰਜ਼ੀ ਤੁਸੀਂ ਉਹਦਾ ਉਹਨੂੰ ਬਣਾ ਲਓ, ਟੈਬਲੇਟ ਬਣਾ ਲਓ, ਤੇ ਜਦੋਂ ਮਰਜ਼ੀ ਉਹਨੂੰ ਉਹਦੇ ਨਾਲ ਜੋੜ ਲਓ। ਬੜਾ ਉਹਨਾਂ ਨੇ ਵਧੀਆ ਤਰੀਕੇ ਨਾਲ ਦੋ ਹਿੱਸਿਆਂ ਚ ਬਣਾਤਾ ਲੈਪਟਾਪ ਨੂੰ।
ਅੱਛਾ।
ਤੇ ਕਹਿੰਦੇ 6 ਘੰਟੇ ਜਿਹੜੀ ਉਹਦੀ ਬੈਟਰੀ ਦੀ ਲਾਈਫ ਆ ਚਾਰਜ ਹੋਣ ਤੋਂ। ਉਧਰ ਹੌਂਡਾ ਨੇ ਆਪਣਾ ਜਿਹੜਾ ਪੇਸ਼ ਕੀਤਾ ਗਾ ਨਵਾਂ ਮੋਟਰਸਾਈਕਲ, ਤੁਸੀਂ ਅੱਜ ਕੱਲ ਦੇਖਿਆ ਹੋਣਾ ਸਿੱਧੂ ਸਾਹਿਬ, ਆਪਾਂ ਕੈਨੇਡਾ ਵੀ ਦੇਖਿਆ ਸੀ ਤੇ ਇੱਥੇ ਵੀ ਬੱਚਿਆਂ ਦੇ ਵਿੱਚ ਇੱਕ ਟ੍ਰੈਂਡ ਬਣਿਆ ਹੋਇਆ, 2 ਟਾਇਰਾਂ ਵਾਲਾ ਇੱਕ ਪਲੇਟਫਾਰਮ ਜਾ ਲੈ ਲੈਂਦੇ ਆ ਤੇ ਉਹਦੇ ਉਹ ਬੈਟਰੀ ਨਾਲ ਓਪਰੇਟ ਆ, ਉਹਦੇ ਤੇ ਬੰਦਾ ਬੈਲੈਂਸ ਬਣਾ ਕੇ ਖੜ ਜਾਂਦਾ ਤੇ ਬੜੀ ਸਪੀਡ ਨਾਲ ਭੱਜਦਾ। ਤੇ ਉਹ ਮੈਂ ਕੈਨੇਡਾ ਦੇ ਵਿੱਚ ਟਰਾਈ ਕੀਤੀ ਸੀ ਚਲਾਉਣ ਦੀ, ਪਰ ਮੈਂ 2-3 ਵਾਰੀ ਡਿੱਗ ਕੇ ਸਰ ਗਿਆ, ਪਰ ਉਦੋਂ ਬਾਅਦ ਇੱਥੇ ਘਰੇ ਲਿਆਂਦਾ ਜਦੋਂ ਅਨਮੋਲ ਨੇ, ਤੇ ਮੈਂ ਉਸ ਦੇ ਉੱਤੇ ਕਈ ਦਿਨ ਟਰਾਈ ਕੀਤੀ ਤਾਂ ਮੈਂ ਉਹਨੂੰ ਚਲਾ ਕੇ ਦੇਖਿਆ ਤੇ ਮੈਂ ਉਹਦੀ ਟੈਕਨੀਕ ਦੇਖ ਕੇ ਹੈਰਾਨ ਰਹਿ ਗਿਆ। ਉਹਦੀ ਟੈਕਨੀਕ ਇਹ ਜੀ ਆ ਵੀ ਉਹ ਤੁਹਾਡੇ ਸਿੱਧੇ ਦਿਮਾਗ ਨਾਲ ਕੰਮ ਕਰਦੀ ਆ, ਤੁਹਾਡੇ ਦਿਮਾਗ ਨਾਲ ਉਹਦੇ ਪੈਰਾਂ ਦੀ ਮੂਵਮੈਂਟ, ਦਿਮਾਗ ਤੁਹਾਡੇ ਪੈਰਾਂ ਨੂੰ ਮੂਵਮੈਂਟ ਦਿੰਦਾ ਤੇ ਪੈਰਾਂ ਦੀ ਮੂਵਮੈਂਟ ਨੂੰ ਉਹ ਸਮਝਦੀ ਆ। ਬੜੀ ਗਜਬ ਦੀ ਚੀਜ਼ ਆ। ਪਹਿਲੇ 2 ਦਿਨ ਤਾਂ ਬੰਦੇ ਤੋਂ ਬੈਲੈਂਸ ਨਹੀਂ ਬਣਦਾ, ਪਰ ਜਦੋਂ ਬੰਦਾ ਇਹ ਸੋਚਣ, ਜਦੋਂ ਤਾਂ ਬੰਦਾ ਕੋਸ਼ਿਸ਼ ਕਰਦਾ ਵੀ ਮੈਂ ਬੈਲੈਂਸ ਬਣਾਵਾਂ ਉਹਦੇ ਬਾਡੀ ਨੂੰ ਐ ਖੜਾ ਹੁੰਦੀ, ਉਹ ਤਾਂ ਬਣਦਾ ਹੀ ਨਹੀਂ। ਜ਼ੋਰ ਲਾ ਲਿਓ, ਜਦੋਂ ਤੁਸੀਂ ਉਹਨੂੰ ਬੈਲੈਂਸ ਦੀ ਛੱਡ ਕੇ ਆਪਦੇ ਦਿਮਾਗ ਤੇ ਲੈ ਜਾਓ ਗੱਲ ਵੀ ਮੈਂ ਆਪਣੇ ਬ੍ਰੇਨ ਨਾਲ ਇਹਨੂੰ ਓਪਰੇਟ ਕਰਨਾ, ਤਾਂ ਬਸ ਫੇਰ ਤੁਹਾਨੂੰ ਕੋਈ ਬੈਲੈਂਸ ਬਣਾਉਣ ਦੀ ਉਹਦੇ ਚ ਲੋੜ ਹੀ ਨਹੀਂ ਹੈਗੀ। ਜਿਵੇਂ ਤੁਹਾਡਾ ਬ੍ਰੇਨ ਚਾਹੁੰਦਾ, ਜੋ ਚਾਹੁੰਦਾ, ਜੇ ਤੁਸੀਂ ਚਾਹੁੰਦੇ ਸਪੀਡ ਹੋ ਜੇ ਤਾਂ ਉਹ ਉਹਨੂੰ ਆਟੋਮੈਟਿਕਲੀ ਤੇਜ਼ ਹੋ ਜਾਂਦਾ, ਪੂਰੀ ਫੁੱਲ ਸਪੀਡ ਦਾ। ਜੇ ਤੁਸੀਂ ਚਾਹੁੰਦੇ ਸਲੋ ਹੋ ਜਾਏ ਤਾਂ ਸਲੋ ਹੋ ਜਾਂਦਾ, ਤੁਸੀਂ ਚਾਹੁੰਦੇ ਮੁੜਨਾ, ਜਿਵੇਂ ਤੁਹਾਡੇ ਦਿਮਾਗ ਨੇ ਮੁੜਨਾ, ਤੁਹਾਡੇ ਸਰੀਰ ਨੂੰ ਦਿਮਾਗ ਨੇ ਜਿਹੜੀ ਮੂਵਮੈਂਟ ਦਿੱਤੀ ਉਹੀ ਉਹਨੂੰ ਮੂਵਮੈਂਟ ਮਿਲ ਜਾਣੀ ਹੈ। ਵੀ ਬਹੁਤ ਜ਼ਿਆਦਾ ਉਹ ਕੀਤਾ ਤੇ ਹੌਂਡਾ ਨੇ ਉਸੇ ਟੈਕਨੀਕ ਦੇ ਉੱਤੇ ਮੋਟਰਸਾਈਕਲ ਕੱਢਤਾ ਜੀ। ਉਹ ਕਹਿੰਦੇ ਜੀ ਮੋਟਰਸਾਈਕਲ ਦੇ ਉੱਤੇ ਸੀਟ ਤੇ ਬਹਿ ਜਾਓ ਤੇ ਬਸ ਸੋਚੋਗੇ ਤੇ ਚੱਲੀ ਜਾਊਗਾ, ਕਹਿੰਦੇ ਉਹੀ ਟੈਕਨੀਕ ਵਰਤੂਗਾ। ਹੁਣ ਰੱਬ ਜਾਣੇ ਇਹ ਦੇਖਣੀ ਪੈਣੀ ਹੈ ਵੀ ਕਿਹੜੀ ਕਿਹੜੀ ਤਾਰ ਜਿਹੜੀ ਦਿਮਾਗ ਨੂੰ ਜੋੜਤੀ ਉਹਨਾਂ ਨੇ ਇਹਦੀ, ਇਹ ਵੱਖਰੀ ਗੱਲ ਹੈ, ਇਹਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ ਪਰ ਇਹ ਜੀ। ਤੇ ਇੱਕ ਖਬਰ ਵਿਦੇਸ਼ ਦੀ ਹੋਰ, ਉਹ ਇਹ ਹੈ ਜੀ ਵੀ ਮਹਾਤਮਾ ਗਾਂਧੀ ਦੇ ਬਾਰੇ ਚ ਬੜਾ ਕੁਛ ਹੋਇਆ। ਮਹਾਤਮਾ ਗਾਂਧੀ ਨੂੰ ਲੋਕ ਬੜਾ ਪਿਆਰ ਕਰਦੇ ਆ, ਅਫਰੀਕਾ ਤੱਕ ਲੋਕ ਚਾਹੁੰਦੇ ਆ, ਵੱਖਰੇ ਵੱਖਰੇ ਭਾਈਚਾਰੇ ਲੋਕ ਚਾਹੁੰਦੇ ਆ ਉਹਨਾਂ ਨੂੰ, ਤੇ ਖਾਸ ਕਰਕੇ ਭਾਰਤੀ ਤੇ ਸਾਊਥ ਅਫਰੀਕੀ ਲੋਕ। ਪਰ ਬ੍ਰਾਜ਼ੀਲ ਦੇ ਵਿੱਚ ਅੱਜ ਕੱਲ ਇੱਕ ਪਲੇਅਰ ਆ ਫੁੱਟਬਾਲ ਦਾ ਤੇ ਜਿਹੜਾ ਕਿ ਗਰਾਊਂਡਾਂ ਦੇ ਵਿੱਚ ਧਮਾਕੇਦਾਰ ਐਂਟਰੀ ਕਰ ਚੁੱਕਿਆ ਤੇ ਉਹਦੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬ੍ਰਾਜ਼ੀਲ ਦਾ ਸੁਪਰ ਸਟਾਰ ਬਣਨ ਦੇ ਆਸ ਆ, ਤੇ ਉਹਦਾ ਨਾਮ ਮਹਾਤਮਾ ਗਾਂਧੀ ਹੈ ਜੀ।
ਕਿਆ ਬਾਤ ਹੈ।
ਰੱਖਿਆ ਤੇ ਪਰ ਰੱਬ ਜਾਣੇ ਵੀ ਕਿਹੜੀ
ਜੀ
ਰੱਖਿਆ ਇਹ ਆਉਣਾ
ਜੀ। ਸੋ ਕਾਫੀ ਚੜਾਈ ਹੋਣ ਦੇ ਆਸਾਰ ਨੇ। ਤੇ ਮਿੰਟੂ ਜੀ, ਮੈਨੂੰ ਲੱਗਦਾ ਤੁਹਾਡੀ ਆਵਾਜ਼ ਦੇ ਵਿਚ ਥੋੜੀ ਜਿਹੀ ਦਿੱਕਤ ਆ ਰਹੀ ਆ ਜੀ।
ਜੀ
ਹੁਣ ਠੀਕ ਹੈ ਜੀ। ਤੇ ਸੀਤਲ ਪ੍ਰਸਾਦ ਹੁਣੀ ਕਹਿ ਰਹੇ ਨੇ ਕਿ ਭਾਜੀ ਆ ਬੈਂਟਲੀ ਕਾਰ ਦਾ 1 ਮਿੰਟ ਚ ਕਹਿੰਦੇ ਲਾਇਸੈਂਸ 1 ਸਾਲ ਲਈ ਕੈਂਸਲ ਕਰਾ ਦੂ ਫਿਰ ਤਾਂ, ਇਹ ਕੱਢਣ ਦਾ ਫਾਇਦਾ ਕੀ ਆ, ਕਹਿੰਦੇ ਫਾਇਦਾ ਕੀ ਹੋਇਆ। ਤੇ ਕੁਲਦੀਪ ਬਲ ਵੀ ਕਹਿ ਰਹੇ ਨੇ ਕਹਿੰਦੇ ਮਿੰਟੂ ਭਾਜੀ ਕਹਿੰਦੇ ਟੈਕਨੋਲੋਜੀ ਮੈਨ ਹੈ। ਦੇਖੋ ਉਹ ਬੜੇ ਮਤਲਬ ਟੈਲੈਂਟਡ ਨੇ, ਇਸ ਕਰਕੇ
ਇਹ
ਮਾਣ ਹੀ ਨਹੀਂ ਕਰਦੇ। ਤੇ ਗੁਰਜੰਟ ਹੋਣੀ ਵੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਕਹਿੰਦੇ ਇੰਜੋਏ ਕਰ ਰਹੇ ਆ ਦਿਲ ਵਾਲੀ ਗੱਲ ਕੰਮ ਦੇ ਉੱਤੇ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਇਧਰ ਹਿਊਸਟਨ ਤੋਂ ਬਲਵਿੰਦਰ ਦਿਓਲ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਚੈਕਿੰਗ ਅ ਗਨ ਇਜ਼ ਲੀਗਲ ਇਫ ਯੂ ਡੂ ਇਟ ਪ੍ਰੋਪਰਲੀ। ਤੇ ਉਹਨਾਂ ਨੇ ਇੱਕ ਭੇਜਿਆ ਹੋਇਆ, ਪਤਾ ਨਹੀਂ ਕੀ ਹੈ, ਸ਼ਾਇਦ ਨਿਊਜ਼ ਭੇਜੀ ਹੈ, ਨਿਊਜ਼ ਦੱਸਣਾ ਚਾਹੁੰਦੇ ਨੇ। ਤੇ ਚੈੱਕ ਇਨ ਚੈਕਿੰਗ ਅ ਗਨ, ਸ਼ਾਇਦ ਮੈਨੂੰ ਲੱਗਦਾ ਜਿਹੜੀ ਗਨ ਲੈ ਕੇ
ਅਮਰੀਕਾ ਚ ਚੈੱਕ ਇਨ ਕਰ ਸਕਦੇ ਹੋਣੇ ਆ, ਪਰ ਉਹਦੇ ਲਈ ਕੋਈ ਨਾ ਕੋਈ ਸਿਸਟਮ ਤਾਂ ਹੋਊਗਾ ਨਾ, ਵੀ ਉਹਨੂੰ ਤੁਹਾਨੂੰ ਸ਼ਾਇਦ ਅਮਲੇ ਨੂੰ ਸੌਂਪਣੀ ਪੈਂਦੀ ਹੋਵੇ ਤੇ ਉਹਦੇ ਵਿੱਚ ਉਹਨੂੰ ਲੌਕ ਕਰਕੇ ਸਾਰਾ ਕੁਛ ਇੱਦਾਂ ਦਾ ਹੋਣਾ, ਕੋਈ ਇਸੇ ਕਰਕੇ ਪਹੁੰਚੀ ਹੋਣੀ ਆ। ਚਲੋ ਇਹਦੇ ਨਾਲ ਨਾਲ ਇੱਕ ਦੋ ਹੋਰ ਆਪਾਂ ਖੁਸ਼ਖਬਰੀਆਂ ਦੱਸ ਦਈਏ ਜੀ। ਅੱਜ 2 ਚੀਜ਼ਾਂ ਰਿਲੀਜ਼ ਹੋ ਰਹੀਆਂ ਜੀ, ਦੋਨੇ ਚੀਜ਼ਾਂ ਸਾਡੇ ਪਿਆਰੇ ਮਿੱਤਰਾਂ ਦੀਆਂ ਤੇ ਸਾਨੂੰ ਚਾਹੀਦਾ। ਤਿੰਨ ਅਨਾਉਂਸਮੈਂਟ ਅੱਜ ਦੀਆਂ ਜਿਹੜੀਆਂ ਤਿੰਨੇ ਜ਼ਰੂਰੀ ਆ। ਇੱਕ ਤਾਂ ਸਾਡੇ ਬੜੇ ਪਿਆਰੇ ਮਿੱਤਰ ਸੋਨੀ ਸਿੰਘੀ ਬ੍ਰਿਸਬਨ ਵਾਲਿਆਂ ਨੇ ਇੱਕ ਫਿਲਮ ਬਣਾਈ ਆ ਜੀ ਨੋਟਬੰਦੀ, ਉਹਨਾਂ ਨਾਲ ਇੱਕ ਰੀਅਲ ਇੰਸੀਡੈਂਸ ਵਾਪਰਿਆ ਪਿਛਲੇ ਦਿਨੀ ਜਦੋਂ ਨੋਟਬੰਦੀ ਹੋਈ ਹੈ ਤੇ ਉਹਨਾਂ ਦੇ ਫਾਦਰ ਸਾਹਿਬ ਬਹੁਤ ਜ਼ਿਆਦਾ ਬਿਮਾਰ ਹੋ ਗਏ ਤੇ ਅਚਾਨਕ ਆਪਰੇਟ ਕਰਨਾ ਪਿਆ ਤੇ ਉਹਦੇ ਲਈ ਉਹਨਾਂ ਨੂੰ ਜੋ ਮਾਹੌਲ ਦੇ ਵਿਚ ਦੀ ਲੰਘਣਾ ਪਿਆ ਉਹਨੂੰ ਸਾਰੇ ਜਣਿਆਂ ਨੇ ਰਲ ਕੇ ਆਪਣੇ ਨੌਜਵਾਨਾਂ ਨੇ ਬ੍ਰਿਸਬਨ ਵਾਲਿਆਂ ਨੇ ਗੁਰਸੇਵਕ ਦਲਜੀਤ ਹੋਰਾਂ ਨੇ ਤੇ ਸਾਰਿਆਂ ਨੇ ਰਲ ਕੇ ਨਾ ਉਹ ਫਿਲਮ ਬਣਾਈ ਆ ਤੇ ਉਹ ਫਿਲਮ ਦੇ ਵਿਚ ਉਹਨਾਂ ਨੇ ਨੋਟਬੰਦੀ ਦੌਰਾਨ ਹੋਏ ਜਿਹੜੇ ਕੰਮ ਨੂੰ ਉਹਨਾਂ ਨੇ ਦਿਖਾਇਆ ਵੀ ਕਿਵੇਂ ਕਿਵੇਂ ਆ ਤੇ ਇਸ ਫਿਲਮ ਦੇ ਵਿਚ ਜਿਹੜਾ ਐਕਟ ਵੀ ਸੋਨੀ ਸੈਂਭੀ ਜਗਜੀਤ ਖੋਸਾ ਦਲਜੀਤ ਹਰਪ੍ਰੀਤ ਅਮਨ ਖਹਿਰਾ ਨੇ ਕੀਤਾ ਸੋ ਫਿਲਮ ਦੇਖਣ ਵਾਲੀ ਹੋਊਗੀ ਜੀ 5 ਮਿੰਟ ਦੀ ਫਿਲਮ ਆ ਤੇ ਉਹ ਸ਼ਾਇਦ ਉਹਨਾਂ ਨੇ ਅੱਜ ਪੋਸਟਰ ਦਾ ਰਿਲੀਜ਼ ਕਰਤਾ ਅੱਜ ਜਾਂ ਕੱਲ ਦੇ ਵਿਚ ਉਹ ਫਿਲਮ ਵੀ ਤੁਹਾਡੇ ਤੱਕ ਪਹੁੰਚ ਜੂਗੀ ਨੋਟਬੰਦੀ ਉਹਦਾ ਨਾਂ ਤੇ ਜ਼ਰੂਰ ਉਹਨਾਂ ਦਾ ਹੌਸਲਾ ਵਧਾਇਓ ਤੇ ਦੂਜੇ ਪਾਸੇ ਦੂਜੀ ਖਬਰ ਇਹ ਹੈ ਜੀ ਵੀ ਅੱਜ ਪੇਂਡੂ ਆਸਟ੍ਰੇਲੀਆ ਦੀ ਜਿਹੜੀ ਕੱਲ ਤਾਂ ਅਸੀਂ ਸੁਨੀਤਾ ਧੀਰ ਦੀ ਇੰਟਰਵਿਊ ਪਾਈ ਸੀ ਪਰ ਅੱਜ ਇੱਕ ਬੜੀ ਪਿਆਰੀ ਕਵਿਤਾ ਪਾ ਰਹੇ ਹਾਂ ਜੀ ਦਵਿੰਦਰ ਧਾਲੀਵਾਲ ਹੋਰਾਂ ਦੀ ਧੀਆਂ ਰਾਣੀਆਂ ਮੈਂ ਪਰਸੋਂ ਅਚਾਨਕ ਬੈਠਾ ਬੈਠਾ ਚਾਹ ਦਾ ਕੱਪ ਪੀਂਦੇ ਨੇ ਉਹਨਾਂ ਦੀ ਇਹ ਕਵਿਤਾ ਰਿਕਾਰਡ ਕੀਤੀ ਸੀ ਆਮ ਹੀ ਨਾਰਮਲ ਜੇ ਮੂਡ ਦੇ ਵਿਚ ਔਰ ਉਹ ਕਵਿਤਾ ਉਹਨਾਂ ਨੇ ਇੰਨੀ ਕੁ ਖੁੱਭ ਕੇ ਗਾਈ ਵੀ ਉਹਦੇ ਐਂਡ ਤੱਕ ਜਾਂਦੀ ਜਾਂਦੀ ਕਵਿਤਾ ਇੰਨੇ ਮੁਕਾਮ ਤੇ ਪਹੁੰਚ ਗਈ ਵੀ ਖੁਦ ਦਵਿੰਦਰ ਅੱਖਾਂ ਭਰ ਕੇ ਤੇ ਥੈਂਕ ਯੂ ਕਰਨ ਯੋਗ ਦੇ ਲਾਇਕ ਵੀ ਨਹੀਂ ਰਿਹਾ ਤੇ ਉਹ ਇਹ ਏਡੀ ਮੈਨੂੰ ਬੜੀ ਲੱਗੀ ਉਹ ਭਾਵਕਤਾ ਚ ਤੇ ਅਸੀਂ ਉਹਦੇ ਉਹਨੂੰ ਥੋੜੀ ਜੀ ਪੋਲਿਸ਼ ਕਰਕੇ ਮਨਪ੍ਰੀਤ ਉਹਦੇ ਤੇ ਕੰਮ ਕਰੀ ਜਾਂਦੇ ਆ ਤੇ ਉਹ ਅੱਜ ਅਸੀਂ ਥੋੜੇ ਹੁਣ ਤੋਂ ਘੰਟੇ ਦੋ ਘੰਟਿਆਂ ਦੇ ਬਾਅਦ ਉਹ ਵੀਡੀਓ ਵੀ ਪਾਵਾਂਗੇ ਧੀਆਂ ਰਾਣੀਆਂ ਬਹੁਤ ਸੋਹਣੀ ਤੇ ਵਧੀਆ ਕਵਿਤਾ ਜੀ ਤੇ ਤੀਜੀ ਆਪਣੀ ਹੈਗੀ ਜੀ ਜਿਹੜੀ ਅੱਜ 4EB ਰੇਡੀਓ ਜਿਹੜਾ ਕਿ ਬ੍ਰਿਸਬਨ ਦੇ ਵਿਚ ਚੱਲਦਾ ਕਮਿਊਨਿਟੀ ਦੇ ਸਹਾਰੇ ਤੇ ਚੱਲਦਾ ਕਮਿਊਨਿਟੀ ਭਾਈਚਾਰੇ ਦੇ ਸਹਿਯੋਗ ਨਾਲ ਚੱਲਦਾ ਤੇ ਉਹ ਤਕਰੀਬਨ ਆਪਣੇ ਰਛਪਾਲ ਸਿੰਘ ਹੇਅਰ ਹੋਰਾਂ ਦੀ ਮਿਹਨਤ ਸਦਕਾ ਪਿਛਲੇ 25-30 ਸਾਲਾਂ ਤੋਂ ਜਿਹੜੀ ਸੇਵਾ ਨਿਭਾ ਰਿਹਾ ਤੇ ਹੁਣ ਅੱਜ ਕੱਲ ਹਰਜੀਤ ਲਸਾੜਾ ਹੋਰਾਂ ਦੀ ਐਜ ਏ ਕਨਵੀਨਰ ਡਿਊਟੀ ਲੱਗੀ ਹੋਈ ਆ ਤੇ ਸਾਰੇ ਆਪਣੀ ਟੀਮ ਸਾਰੀ ਦੀ ਸਾਰੀ ਜਿਹੜੀ ਤਕਰੀਬਨ ਹਰਮਨ ਰੇਡੀਓ ਨਾਲ ਵੀ ਜੁੜੀ ਹੋਈ ਆ ਤੇ ਉੱਥੇ ਵੀ ਉਹ ਇਸ ਚ ਵੱਧ ਚੜ ਕੇ ਹਿੱਸਾ ਲੈਂਦੇ ਆ ਤੇ ਉਹਨਾਂ ਨੇ ਅੱਜ ਇੱਕ ਫੰਡ ਰੇਜਿੰਗ ਡਿਨਰ ਰੱਖਿਆ ਹੋਇਆ ਸਿਟੀ ਦੇ ਵਿਚ ਤੇ ਆਪਣੀ ਜਿਹੜੀ ਇਹਨਾਂ ਦਾ ਬਿਲਡਿੰਗ ਆ ਜਿੱਥੇ 4EB ਰੇਡੀਓ ਦੀ ਤਾਂ ਮੈਂ ਬੇਨਤੀ ਕਰਦਾ ਵੀ ਸਾਰੇ ਜੋ ਬ੍ਰਿਸਬਨ ਦੇ ਵਿਚ ਰਹਿੰਦੇ ਆ ਉਹ ਸਿੱਧੇ ਅਸਿੱਧੇ ਰੂਪ ਦੇ ਵਿਚ ਜੇ ਕਮਿਊਨਿਟੀ ਦੀ ਸੇਵਾ ਭਾਈਚਾਰੇ ਦੀ ਸੇਵਾ ਤੇ ਲੱਗੇ ਨੌਜਵਾਨਾਂ ਦੀ ਹੈਲਪ ਕਰਨੀ ਚਾਹੁੰਦੇ ਆ ਤਾਂ ਜ਼ਰੂਰ ਉਸ ਡਿਨਰ ਤੇ
ਪਹੁੰਚੋ ਦੇਖੋ ਜੀ ਪਿਛਲੇ 20-25 ਸਾਲ ਤੋਂ ਰਛਪਾਲ ਹੇਅਰ ਹੁਣੀ ਮੈਨੂੰ ਪਤਾ ਹੈ ਜਿਹੜੀ ਪਹਿਲੀ ਟੀਮ ਹੈ ਨਾਂਗੀਆ ਸਾਹਿਬ ਤੇ ਸਾਡੇ ਪ੍ਰੀਤਮ ਅੰਕਲ ਹੁਣੀ ਇਹ ਸਾਰੇ ਇਕੱਠੇ ਹੋ ਕੇ ਪ੍ਰੋਗਰਾਮ ਪੇਸ਼ ਕਰਦੇ ਹੁੰਦੇ ਸੀ ਜੀ ਉਹ ਉਸ ਵੇਲੇ ਉਨਾ ਹੀ ਬਹੁਤ ਵੱਡਾ ਕਾਰਜ ਹੈ ਤੇ ਹੁਣ ਵੀ ਉਹ ਚੱਲ ਰਿਹਾ ਸੋ ਇਸ ਕਰਕੇ ਜ਼ਰੂਰ ਸਾਥ ਦਿਓ ਜੀ ਇਸ ਟੀਮ ਦਾ ਇਸ ਦੇ ਵਿਚ ਹੁਣ ਨਵੇਂ ਮੁੰਡੇ ਜੁੜੇ ਨੇ ਤੇ ਉਹ ਵੀ ਬਹੁਤ ਮਤਲਬ ਮਿਹਨਤ ਕਰ ਰਹੇ ਨੇ ਤੇ ਨਾਲ ਦੀ ਨਾਲ ਕੁਲਦੀਪ ਬੱਲ ਕਹਿ ਰਹੇ ਨੇ ਕਿ ਭਾਜੀ ਸਾਡੇ ਕੋਲ ਤਾਂ ਟਰੱਕ ਹੀ ਹੈ ਜੇ ਚਲਾਉਣਾ ਤਾਂ ਭੇਜ ਦਵਾਂ ਲਓ ਜੀ ਤੇ ਇਧਰ ਸੋਨੀ ਬਰਾੜ ਲੀਟਰ ਵਾਲੇ ਵੀ ਬੜੀ ਦੇਰ ਬਾਅਦ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਨ੍ਹਾਂ ਨੇ ਇਕ ਮੈਸੇਜ ਭੇਜਿਆ ਕਹਿੰਦੇ ਕਿ ਮੇਕ ਪੀਸ ਵਿਦ ਯੂਰ ਪਾਸਟ ਸੋ ਇਟ ਵੋਂਟ ਸਪੋਇਲ ਦਾ ਪ੍ਰੈਜੈਂਟ ਆਪਣੇ ਅਤੀਤ ਦੇ ਨਾਲ ਕਹਿੰਦੇ ਸ਼ਾਂਤੀ ਵਾਰਤਾ ਸ਼ੁਰੂ ਕਰੋ ਤਾਂ ਕਿ ਤੁਹਾਡਾ ਜਿਹੜਾ ਮੌਜੂਦਾ ਸਮਾਂ ਹੈ ਉਸ ਨੂੰ ਉਹ ਖਰਾਬ ਨਾ ਕਰ ਸਕੇ ਸੋ ਸਾਰੇ ਹੀ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਹੁਣ ਇਕ ਬ੍ਰੇਕ ਲੈਣੀ ਹੈ ਬ੍ਰੇਕ ਤੋਂ ਬਾਅਦ ਫਿਰ ਅਸੀਂ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਜਗਤਾਰ ਗਿੱਲ ਭਾਜੀ ਹੁਣਾਂ ਦੇ ਮੈਸੇਜ ਆਏ ਨੇ ਭਾਰਤ ਦੀਆਂ ਖਬਰਾਂ ਚਿੰਤਨ ਆਪਾਂ ਕਰਨਾ ਹੈ ਪਰ ਇਕ ਛੋਟਾ ਜਿਹਾ ਮੈਸੇਜ ਤੇ ਨਾਲ ਇਕ ਗੀਤ ਮੈਸੇਜ ਜਿਹੜਾ ਸਫ਼ਰ ਦੇ ਬਾਰੇ ਆ ਜੀ ਕਿਉਂਕਿ ਅਸੀਂ ਸਫ਼ਰ ਕਰਨ ਜਾ ਰਹੇ ਹਾਂ ਸੋ ਅਮਰੀਕ ਸਿੰਘ ਫਲੋਰਾ ਦੀ ਆਵਾਜ਼ ਦੇ ਵਿਚ ਪਰਮਿੰਦਰ ਸੋਢੀ ਦਾ ਲਿਖਿਆ ਹੋਇਆ ਜਗਤ ਪ੍ਰਸਿੱਧ ਮੁਹਾਵਰਿਆਂ ਦੇ ਵਿਚੋਂ ਇਹ ਵਿਚਾਰ ਤੇ ਉਸ ਤੋਂ ਬਾਅਦ ਗੀਤ
ਸਫ਼ਰ ਦੇ ਬਾਰੇ ਲਕਸਮਬਰਗ ਵਾਲੇ ਕਹਿੰਦੇ ਹਨ ਮੂਰਖ ਫਰਾਂਸ ਦੀ ਯਾਤਰਾ ਕਰਕੇ ਵੀ ਮੂਰਖ ਹੀ ਰਹੇਗਾ ਅਤੇ ਫਿਲੀਪੀਨਸ ਵਾਲੇ ਕਹਿੰਦੇ ਹਨ ਯਾਤਰੀ ਦਾ ਸਭ ਤੋਂ ਭਾਰੀ ਸਮਾਨ ਉਸਦਾ ਖਾਲੀ ਬਟੂਆ ਹੁੰਦਾ ਹੈ ਜੇ ਤੁਸੀਂ ਲੰਬੇ ਰਾਹਾਂ ਦੇ ਪਾਂਧੀ ਹੋ ਤਾਂ ਹੌਲੀ ਚੱਲੋ ਅਤੇ ਇਟਲੀ ਵਾਲੇ ਕਹਿੰਦੇ ਹਨ ਸਫ਼ਰ ਲੰਬਾ ਹੋਵੇ ਤਾਂ ਘਾਹ ਦਾ ਇੱਕ ਤਿਨਕਾ ਵੀ ਭਾਰੀ ਲੱਗਣ ਲੱਗਦਾ ਹੈ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਸਿਰੇ ਉੱਤੋਂ ਲੱਥਣ ਤੋਂ ਹੋਵੇ ਡਰਦੀ ਬੇਬੇ ਲੱਭਦੀ ਇਹਨੂੰ ਜਮਾ ਤੇਰੇ ਵਰਗੀ ਲੱਭਦੀ ਇਹਨੂੰ ਜਮਾ ਤੇਰੇ ਵਰਗੀ ਤੇਰੇ ਵਰਗੀ
ਚੁੰਨੀ ਸਿਰੀ ਉੱਤੋਂ ਲੱਥਣ ਤੋਂ ਹੋਵੇ ਡਰਦੀ ਬੇਬੇ ਲੱਭਦੀ ਇਹਨੂੰ ਜਮਾ ਤੇਰੇ ਵਰਗੀ ਪੂਣੀ ਉਂਗੋ ਸਾਡੀ ਮੰਗ ਸਾਨੂੰ ਆ ਗਈ ਐ ਪਸੰਦ ਵਿੱਚ ਸੋਹਣੀਏ ਵਿੱਚੋਂ ਲਾਪਾ ਨੀ ਲੈਣਾ ਤੈਨੂੰ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ ਛੋਲੇ ਭਟੂਰੇ ਛੋਲੇ ਸਮੋਸੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ ਕਾਲ ਕਰ ਸਕਦੇ ਹੋ ਰਵੀ ਨੂੰ 0403135882 ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਰੀਸ਼ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੀ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ ਟੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਦੇ ਦੂਸਰੇ ਹਿੱਸੇ ਦੇ ਵਿਚ ਤੁਹਾਡਾ ਸਵਾਗਤ ਕਰਦਾ ਜੀ। 10:05 ਘੜੀ ਦਿਖਾਉਣ ਲੱਗ ਪਈ ਹੈ ਦਿਨ ਐਤਵਾਰ ਵਾਲੇ ਦਿਨ ਤੇ ਸਭ ਦਾ ਸਵਾਗਤ ਜੀ ਆਇਆਂ ਨੂੰ। ਮਿੰਟੂ ਬਰਾੜ ਜੀ ਮੇਰੇ ਨਾਲ ਸ਼ਾਮਲ ਨੇ ਐਡਲੇਡ ਤੋਂ। ਸੋ ਮਿੰਟੂ ਜੀ ਹੁਣ ਅਸੀਂ ਖਬਰਾਂ ਵੱਲ ਨੂੰ ਚੱਲਣਾ ਤੇ ਇਕ ਨਾ ਪਹਿਲਾਂ ਸੁਨੇਹਾ ਲੈਣਾ ਜ਼ਰੂਰੀ ਆ ਕਿਉਂਕਿ ਈਮੇਲ ਦੇ ਜ਼ਰੀਏ ਸੁਖਰਾਜ ਰੋਮਾਣਾ ਨੇ ਮੈਸੇਜ ਭੇਜਿਆ ਕਹਿੰਦੇ ਸਤਿ ਸ੍ਰੀ ਅਕਾਲ ਕਹਿੰਦੇ ਬਾਈ ਜੀ ਤੇ ਕਹਿੰਦੇ ਨੇ ਕਿ ਹਰਮਨ ਰੇਡੀਓ ਦੇ ਟੀਮ ਦੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਮੈਨੂੰ ਅੱਜ ਲੱਗਦਾ ਕਿ ਬਰਾੜ ਸਾਹਿਬ ਟੈਕਨੀਕਲ ਇੰਜੀਨੀਅਰ ਦੀ ਜੌਬ ਲੱਗ ਗਈ ਹੈ ਜੀ ਬੈਂਟਲੀ ਡੈਲਟਾ ਹੋਂਡਾ ਦੇ ਵਿਚ। ਇਹ ਵੀ ਉਨ੍ਹਾਂ ਨੇ ਖ਼ਬਰ ਹੈ ਵੀ ਇਨ੍ਹਾਂ ਨੂੰ ਭੁਲੇਖ ਮੈਨੂੰ ਵੀ ਏਦਾਂ ਸ਼ੱਕ ਪੈਂਦੇ ਜਿਹੜੀ ਉਨ੍ਹਾਂ ਦੀ ਖ਼ਬਰਾਂ ਦੇਣ ਲੱਗ ਗਏ ਮੈਨੂੰ ਲੱਗਦਾ ਕਿ ਉਧਰ ਨੂੰ ਤੁਹਾਡੀ ਜਿਹੜੀ ਜੌਬ ਲੱਗਦੀ ਦਿਖਾਈ ਦੇ ਰਹੀ ਹੈ। ਪਰ ਮਿੰਟੂ ਜੀ ਜੇ ਹੁਣ ਇਹ ਜਿਹੜਾ ਪਿਛਲਾ 2016 ਸਾਲ ਹੈ ਇਹ ਕੱਲਾ ਤੁਹਾਡੇ ਤੇ ਭਾਰੀ ਨਹੀਂ ਰਿਹਾ ਉਧਰ ਐਪਲ ਦਾ ਜਿਹੜਾ ਸੀਈਓ ਹੈ ਕੁੱਕ ਹਾਲਾਤ ਉਹਦੇ ਵੀ ਚੰਗੇ ਨਹੀਂ ਤੁਹਾਡੇ ਦੋਨਾਂ ਦੇ ਕਿਸੇ ਤੁਸੀਂ ਆਪਸ ਚ ਸਲਾਹ ਤਾਂ ਨਹੀਂ ਹੈਗੀ ਤੁਹਾਡੀ ਦੋਨਾਂ ਦੀ ਉਹਦੀ ਵੀ ਤਨਖਾਹ ਘੱਟ ਗਈ ਆ।
ਦੇਖੋ ਜੀ ਕਹਿੰਦੇ ਆਪਦੇ ਤੋਂ ਵੱਡਿਆਂ ਨੂੰ ਦੇਖ ਕੇ ਹੀ ਟਾਈਮ ਪਾਸ ਕੀਤਾ ਜਾ ਸਕਦਾ ਜੇ ਤੁਸੀਂ ਆਪਦੇ ਤੋਂ ਛੋਟਿਆਂ ਨੂੰ ਦੇਖਣ ਲੱਗ ਜਾਓ ਤਾਂ ਔਖੇ ਹੋ ਜਾਂਦੇ ਹੋ। ਸੋ ਉਲਟ ਕਹਾਣੀ ਬਣੀ ਹੋਈ ਅੱਜ ਕੱਲ ਮੈਂ ਤਾਂ ਤਰਸ ਖਾ ਰਿਹਾ ਸੀਗਾ ਮੈਂ ਕਿਹਾ ਵਿਚਾਰੇ ਕੁੱਕ ਦਾ ਹੁਣ ਟਾਈਮ ਕਿਵੇਂ ਪਾਸ ਹੁੰਦਾ ਉਹ ਇੰਨੀ ਤਨਖਾਹ ਕਰੋੜਾਂ ਰੁਪਏ ਤਨਖਾਹ ਘੱਟ ਗਈ ਵਿਚਾਰੇ ਦੀ ਮਿੰਟੂ ਬਰਾੜ ਤਾਂ ਵਿਚਾਰਾ 15% ਘੱਟ ਗਈ ਮਿੰਟੂ ਬਰਾੜ ਤਾਂ ਵਿਚਾਰਾ ਕਿਹੜੀ ਬਾਗ ਦੀ ਮੂਲੀ ਆਉਗਾ ਚੱਲ ਟਾਈਮ ਪਾਸ ਕਰ ਲੈਂਦਾ।
ਹਾਂਜੀ ਅਸੀਂ ਤਾਂ ਮੂਲੀ ਨਾਲ ਵੀ ਕਰ ਲੈਣਾ ਕਿਹੜੇ ਬਾਗ ਦੀ ਮੂਲੀ ਨੀ ਅਸੀਂ ਤਾਂ ਮੂਲੀ ਪੱਟ ਕੇ ਵੀ ਮਤਲਬ ਖਾ ਕੇ ਕਰ ਲੈਣਾ ਕੁੱਕ ਵਿਚਾਰਾ ਕੀ ਕਰੋ ਉਹਨੂੰ ਤਾਂ ਕੁੱਕ ਉਹਦਾ ਨਾਂ ਹੀ ਕੁੱਕ ਹੈ ਉਹ ਤਾਂ ਕੁੱਕ ਫੂਡ ਤੋਂ ਬਿਨਾਂ ਖਾ ਹੀ ਨੀ ਸਕਦਾ ਅਸੀਂ ਤਾਂ ਕੱਚੀ ਮੂਲੀ ਵੀ ਖਾ ਸਕਦੇ ਹਾਂ। ਸੋ ਕਹਿੰਦੇ ਕਿ 15% ਉਹਦੀ ਤਨਖਾਹ ਘਟੀ ਹੈ ਜੀ ਤੇ 68 ਕਰੋੜ ਰੁਪਏ ਦਾ ਉਹਨੂੰ ਘਾਟਾ ਪਿਆ ਮਤਲਬ ਘੱਟ ਦਿੱਤੇ ਆ ਪਰਫਾਰਮੈਂਸ ਥੋੜੀ ਮਾੜੀ ਰਹੀ ਆ
ਹੁਣ ਤਾਂ ਭੋਰਾ ਉਹਦੇ ਮਾਮਲੇ ਚ ਤਾਂ ਆਪਾਂ ਤਾਂ ਫਿਰ ਉਹਦੇ ਅੱਖ ਨੂੰ ਤਿਨਕੇ ਸਮਾਨ ਵੀ ਹੈ ਨੀ ਨਾ ਹੁਣ ਤਾਂ ਸਾਰਾ ਘਾਟਾ ਹੀ ਜਿਹੜਾ ਉਹ 15-20 ਹਜ਼ਾਰ ਦਾ ਪਿਆ ਆਪਣੀ ਤਾਂ ਗੱਲ ਹੀ ਨਾ ਕਰੋ ਆਪਣੇ ਤਾਂ ਬਹੁਤ ਨਾਨਕ ਦੁਖੀ ਆ ਸਭ ਸੰਸਾਰ ਇਹ ਕਹਿ ਕੇ ਆਪਾਂ ਤਾਂ ਸਾਰ ਸਕਦੇ।
ਹਾਂਜੀ ਉਹ ਅਸਲ ਦੇ ਵਿਚ ਉਹਦੀ ਤਨਖਾਹ ਜਿਹੜੀ 2016 ਦੇ ਵਿਚ ਨਾ ਮਤਲਬ 30 ਲੱਖ ਡਾਲਰ ਕਰਤੀ ਸੀ $3 million 20 ਤੋਂ ਤਾਂ ਹੁਣ ਉਹ ਜਿੱਦਾਂ ਜਿਹੜੀ ਕਿ ਸਿੱਧੇ ਰੂਪ ਦੇ ਵਿਚ 50% ਦਾ ਵਾਧਾ ਸੀ ਪਰ ਉਹ ਆਪਣਾ ਜਿਹੜਾ ਟੀਚਾ ਨਾ ਪੂਰਾ ਕਰ ਸਕਿਆ ਤੇ ਹੁਣ ਉਹ ਜਿਹੜੀ ਆ 15% ਜਿਹੜੀ ਆ ਉਹ ਘਟਾ ਦਿੱਤੀ ਹੈ ਜਿਹੜੇ ਬੋਨਸ ਵਗੈਰਾ ਕਾਫੀ ਦਿੰਦੇ ਹੈ ਨਾ ਤੇ ਕਈ ਹੋਰ ਬੋਨਸ ਵੀ ਮਿਲਦੇ ਆ। ਸੋ ਏਦਾਂ ਆ ਵੀ ਜੇ ਇਧਰ ਮਿੰਟੂ ਬਰਾੜ ਔਖਾ ਆ ਤੇ ਉਧਰ ਆਈਫੋਨ
ਜਾਂ
ਸੌਖਾ ਕੁੱਕ ਵੀ ਹੈ ਨੀ ਸੋ ਸਾਰਾ ਸਾਰੇ ਪਾਸੇ ਇਹੀ ਚੱਲ ਰਿਹਾ ਤੇ ਹੁਣ ਚੱਲਦੇ ਆ ਜਗਤਾਰ
ਇਧਰ ਜਰਮਨ ਤੋਂ ਮੇਲ ਆਈ ਹੈ ਜੀ ਰਣਜੀਤ ਸਿੰਘ ਡੁੱਲੇ ਹੋਰਾਂ ਨੇ ਜਿਹੜੇ ਕਿ ਮੁਨਿਚ ਜਰਮਨ ਰਹਿ ਰਹੇ ਉਨ੍ਹਾਂ ਨੇ ਜਾਣਕਾਰੀ ਭੇਜੀ ਆ ਕਹਿੰਦੇ ਜਰਮਨ ਚ ਜਿਹੜੀ ਕਾਰ ਆ ਤੁਸੀਂ ਕਿੰਨੀ ਵੀ ਸਪੀਡ ਤੇ ਚਲਾ ਸਕਦੇ ਹੋ
ਹਾਈਵੇ ਉੱਥੇ ਚੱਲਣ ਲਈ
ਤੁਹਾਡਾ ਜਿਗਰਾ ਭਾਰ ਚੱਲਦਾ ਕਹਿੰਦੇ।
ਹਾਂਜੀ ਸ਼ੀਤਲ ਪ੍ਰਸਾਦ ਜੀ ਨੋਟ ਕਰੋ ਜਰਮਨ ਜਾਣਾ ਬਣਦਾ ਹੁਣ ਆਪਣਾ ਜਦੋਂ ਤੇ ਜਾਈਏ ਪਰ ਬੈਂਟਲੀ ਜੋਗੇ ਪੈਸੇ ਨੀ ਹੋਣੇ ਆਪਣੇ ਕੋਲ ਰੌਲਾ ਤਾਂ ਇੱਕ ਥੋੜਾ
ਕਿਰਾਏ ਤੇ ਲੈ ਲਾਂਗੇ
ਰੌਲਾ ਇੱਕ ਥੋੜਾ ਚਲੋ ਆਪਾਂ ਹਾਇਰ ਕਰ ਲਾਂਗੇ ਤੇ ਹੁਣ ਸੁਨੇਹਾ ਵੱਲ ਤੇ ਆਪਣੇ ਜਗਤਾਰ ਭਾਜੀ ਹੁਣਾਂ ਨੇ ਮੈਸੇਜ ਭੇਜੀ ਕਹਿੰਦੇ ਚੋਣ ਜਾਬਤਾ ਲੱਗਣ ਤੋਂ ਬਾਅਦ ਪੰਜਾਬ ਦੇ ਵਿਚ ਇਕਦਮ ਕਈ ਘਟਨਾਵਾਂ ਵਾਪਰੀਆਂ ਪਿੰਡਾਂ ਚ ਅਕਾਲੀਆਂ ਨੂੰ ਘੇਰਨਾ ਪਿੰਡਾਂ ਚ ਸਿਆਸੀ ਲੋਕਾਂ ਨੂੰ ਪਿੰਡਾਂ ਚ ਵੜਨ ਤੋਂ ਰੋਕਣਾ ਤੇ ਲੋਕਾਂ ਦੇ ਜਾਗਰਿਤ ਹੋਣ ਦੀ ਨਿਸ਼ਾਨੀ ਹੈ ਜਾਂ ਕੋਈ ਹੋਰ ਵਜ੍ਹਾ ਆ ਕੀ ਕਹਿਣਾ ਚਾਹੁੰਦੇ ਮਿੰਟੂ ਜੀ ਇਹਦੇ ਬਾਰੇ।
ਦੇਖੋ ਕੋਈ ਇਹ ਪਹਿਲੀ ਵਾਰ ਨੀ ਹੋਇਆ ਜੇ ਤੁਸੀਂ ਸੋਚੋ ਵੀ ਇਹ ਪਹਿਲੀ ਵਾਰ ਹੋਇਆ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਹਰ ਚੋਣਾਂ ਤੋਂ ਬਾਅਦ ਇਹ ਜਾਂ ਕੁਛ ਹੁੰਦਾ ਜਦੋਂ ਅਸੀਂ ਜਾਗੀ ਉਦੋਂ ਸਵੇਰਾ ਲੱਗਣ ਲੱਗ ਜਾਂਦਾ ਸਾਨੂੰ ਕਈ ਵਾਰੀ ਸਾਨੂੰ ਲੱਗਦਾ ਵੀ ਹੁਣੇ ਦਿਨ ਚੜਿਆ ਸੋ ਦਿਨ ਇਹ ਨੀ ਚੜਿਆ ਚੋਣ ਜਾਬਤੇ ਲਾਗੂ ਪਹਿਲਾਂ ਵੀ ਹੁੰਦੇ ਰਹੇ ਆ ਚੋਣ ਜਾਬਦਿਆਂ ਤੋਂ ਬਾਅਦ ਪਹਿਲਾਂ ਵੀ ਇਦਾਂ ਹੀ ਹੁੰਦਾ ਹੈਗਾ ਹੁਣ ਥੋੜਾ ਜਿਹਾ ਕੀ ਹੋ ਗਿਆ ਨਾ ਹੁਣ ਹੰਗਾਮੇ ਜ਼ਿਆਦਾ ਹੋਣ ਲੱਗ ਗਏ ਇੱਕ ਥੋੜਾ ਜਿਹਾ ਜਿਹੜਾ ਮੀਡੀਆ ਦਾ ਤੇ ਜਿਹੜਾ ਕੈਮਰਾ ਰੂਪੀ ਜਿਹੜਾ ਇੱਕ ਹਥਿਆਰ ਦੇ ਕੋਲੇ ਆ ਗਿਆ ਉਹਨੇ ਥੋੜੀ ਜਿਹੀ ਜ਼ਿਆਦਾ ਪਬਲਿਕ ਕਰਤੀਆਂ ਗੱਲਾਂ ਤੇ ਡਰ ਵੀ ਕਰਤਾ ਤੇ ਫਿਰ ਜਿਹੜੇ ਹੁਣ ਜ਼ਿੰਮੇਵਾਰ ਲੋਕ ਆ ਉਨ੍ਹਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ ਨਾ ਚਾਹੁੰਦੇ ਹੋਏ ਵੀ ਨਿਭਾਉਣੀ ਪੈਂਦੀ ਹੈ ਹੁਣ ਜਿਹੜੇ ਅਫਸਰ ਆ ਅਫਸਰਾਂ ਕੋਲੇ ਸਿਰਫ ਤੇ ਸਿਰਫ ਆਹੀ ਮਹੀਨਾ 2 ਮਹੀਨੇ ਹੁੰਦੇ ਆ ਜਦੋਂ ਉਹ ਆਪਦੀਆਂ ਚੰਮ ਦੀਆਂ ਚਲਾ ਸਕਦੇ ਆ ਨਹੀਂ ਤਾਂ ਤੁਸੀਂ ਹੈਰਾਨ ਹੋਵੋਗੇ ਕਹਿੰਦੇ ਹੁੰਦੇ ਆ ਵੀ ਅਗਲਾ ਕੀ ਤੂੰ ਥਾਣੇਦਾਰ ਲੱਗਿਆ ਪਰ ਜੇ ਥਾਣੇਦਾਰ ਦੀ ਤੁਸੀਂ ਇਨਸਾਈਡ ਦੀ ਸਟੋਰੀ ਦੇਖ ਲਓ ਨਾ ਜਾਂ ਥਾਣੇਦਾਰ ਦਾ ਹਾਲ ਦੇਖ ਲਓ ਜਾਂ ਥਾਣੇਦਾਰ ਨੂੰ ਗਾਲਾਂ ਪੈਂਦੀਆਂ ਦੇਖ ਲਓ ਆਪਦੇ ਅਫਸਰਾਂ ਤੋਂ ਤੇ ਤੁਸੀਂ ਕਦੇ ਉਹ ਥਾਣੇਦਾਰ ਨਾਲ ਲੱਗਣਾ ਚਾਹੋ। ਸੋ ਇਹ ਜਿੰਨੇ ਵੀ ਚਾਹੇ DC ਆ SSP ਆ SP ਆ ਕਹਿਣ ਦੇ ਵੱਡੇ ਅਹੁਦੇ ਆ ਤੇ ਭਾਵੇਂ ਇਨ੍ਹਾਂ ਕੋਲ ਬਹੁਤ ਸਾਰੀਆਂ ਪਾਵਰਾਂ ਤੇ ਗਿਣਤੀ ਦੇ ਹੁਣ ਤੱਕ ਉਦਾਹਰਣਾਂ ਦੇ ਸਕਦਾ ਮੈਂ 5-4 ਇਹੋ ਜਿਹੇ ਬੰਦੇ ਆਏ ਆ ਜਿਹੜੇ ਆਪਦੇ ਆਖਿਆ ਨੂੰ ਮੂਹਰੋਂ ਸਿੱਧੇ ਹੋਏ ਆ ਤੇ ਦੱਸਿਆ ਵੀ ਸਾਡੇ ਰਾਈਟ ਕੀ ਆ, ਅਸੀਂ ਆਪਦੇ ਢੰਗ ਨਾਲ ਵਰਤਨੇ ਆ, ਨਹੀਂ ਹਰੇਕ ਅਫਸਰ ਨੇ ਆਪਣੀ ਪੂਛ ਆ ਜਿਹੜੀ ਉਹ ਨੱਪ ਕੇ ਗੱਲ ਕੀਤੀ ਆ ਤੇ ਉਨ੍ਹਾਂ ਨੇ ਜਿਵੇਂ ਵੀ ਜਿੱਧਰ ਨੂੰ ਮੋੜਿਆ ਉਵੇਂ ਮੋੜਿਆ। ਹੁਣ ਜਦੋਂ ਚੋਣ ਜਾਬਤਾ ਲਾਗੂ ਹੋ ਜਾਂਦਾ ਉਦੋਂ ਤੁਸੀਂ ਜ਼ਰੂਰੀ ਨਹੀਂ ਹੁੰਦਾ ਵੀ ਅਫਸਰ ਮੰਨੇ ਕਿਸੇ ਦੀ, ਪਰ ਇੱਥੇ ਆ ਕੇ ਵੀ ਜਿਹੜੇ ਅਫਸਰਾਂ ਦੀ ਸਟ੍ਰੈਟਜੀ ਇਹ ਹੁੰਦੀ ਆ ਵੀ ਅਫਸਰ ਦੇਖਦੇ ਆ ਵੀ ਆਉਣ ਵਾਲੇ ਦਿਨਾਂ ਚ ਝੁਕਾ ਕਿੱਧਰ ਨੂੰ ਹੋ ਰਿਹਾ, ਕਿਉਂਕਿ ਜਦੋਂ ਝੁਕਾ ਹੋ ਗਿਆ ਉਦੋਂ ਬਾਅਦ ਆਪਣਿਆਂ ਨੂੰ ਰਿਓੜੀਆਂ ਮੰਡੀਆਂ ਜਾਂਦੀਆਂ। ਜਿਹੜੇ ਅਫਸਰ ਨੇ ਮਾੜਾ ਮੋਟਾ ਕਿਸੇ ਨਾ ਕਿਸੇ ਟਾਈਮ ਚ ਕਿਸੇ ਲੀਡਰ ਦਾ ਕੰਮ ਕੀਤਾ, ਜਾਂ ਮੰਨ ਲਓ ਕਾਂਗਰਸ ਦੀ ਸਰਕਾਰ ਆਉਂਦੀ ਆ ਤਾਂ ਹੁਣ ਬਹੁਤ ਸਾਰੇ ਅਫਸਰ ਆ ਜਿਹੜੇ ਅੰਦਰ ਖਾਤੇ ਕਾਂਗਰਸ ਨਾਲ ਟੱਚ ਚ ਆਲਰੇਡੀ ਹੋ ਗਏ ਹੋਣੇ ਆ, ਜਾਂ ਜਿੱਥੇ ਵੀ ਜਿਹੜੀ ਸਰਕਾਰ ਆਉਂਦੀ ਆ ਤੇ ਉਹ ਅੰਦਰ ਖਾਤੇ ਹੋ ਜਾਂਦੇ ਆ ਵੀ ਸਾਨੂੰ ਜਿਹੜਾ ਚੱਜ ਦਾ ਅਹੁਦਾ ਦੇ ਦਿਓ, ਤੇ ਚੱਜ ਦਾ ਅਹੁਦਾ ਦੇਣ ਵਾਲੀ ਕਈ ਵਾਰੀ ਬਾਈਪਾਸ ਵੀ ਕੀਤਾ ਜਾਂਦਾ। ਤੁਸੀਂ ਆਮ ਹੀ ਖਬਰਾਂ ਪੜ੍ਹਦੇ ਹੋਵੋਗੇ ਵੀ ਫਲਾਨੇ ਦੀ ਸੀਨੀਓਰਿਟੀ ਬਣਦੀ ਸੀ, ਆਈ ਜੀ ਬਣਦੀ, ਡੀ ਆਈ ਜੀ ਬਣਦੀ, ਜਾਂ ਜਿਹੜਾ ਪੰਜਾਬ ਦਾ ਡਾਇਰੈਕਟਰ ਜਨਰਲ ਬਣਨ ਦੀ, ਡੀ ਜੀ ਪੀ ਬਣਨ ਦੀ, ਤੇ ਪਰ ਉਹਨੂੰ ਕੱਟ ਕੇ ਹੋਰ ਨੂੰ ਜਿਹੜੀ ਸੀਨੀਓਰਿਟੀ ਤੋਂ ਪਹਿਲਾਂ ਉਹਨੂੰ ਦੇ ਦਿੱਤੀ ਜਾਂਦੀ ਆ, ਤਾਂ ਉਹਦਾ ਕਾਰਨ ਇਹੀ ਹੁੰਦਾ ਜੀ ਵੀ ਉਹਨਾਂ ਦੇ ਮਾੜੇ ਟਾਈਮ ਵੇਲੇ ਖੜਿਆ ਹੁੰਦਾ। ਮਾੜਾ ਟਾਈਮ ਕਿਹੜਾ ਹੁੰਦਾ? ਇਲੈਕਸ਼ਨਾਂ ਵੇਲੇ, ਜਦੋਂ ਇਲੈਕਸ਼ਨਾਂ ਵੇਲੇ ਉਹਨੇ ਕਿਸੇ ਨਾ ਕਿਸੇ ਰੂਪ ਚ ਉਹਦੀ ਹੈਲਪ ਕੀਤੀ ਹੁੰਦੀ ਆ। ਪਰ ਹੁਣ ਜਿਹੜਾ ਚੋਣ ਕਮਿਸ਼ਨ ਦਾ ਡੰਡਾ ਥੋੜਾ ਜਿਹਾ ਸਖ਼ਤ ਹੋ ਗਿਆ ਤੇ ਚੋਣ ਕਮਿਸ਼ਨ ਨੇ ਡਾਇਰੈਕਟ ਜਿਹੜੇ ਨੰਬਰ ਲੋਕਾਂ ਨੂੰ ਦੇ ਤੇ ਡਾਇਰੈਕਟ ਫੀਡਬੈਕ ਦੇ ਤੀ, ਤੁਸੀਂ ਬਹੁਤ ਸਾਰੇ ਅਜਿਹੇ ਸਾਈਟਸ ਆ, ਬਹੁਤ ਸਾਰੇ ਅਜਿਹੇ ਨੰਬਰ ਆ ਜਿੱਥੇ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ, ਤੇ ਉਹ ਡਾਇਰੈਕਟ ਗੱਲ ਨਾਲ ਕੀ ਹੁੰਦਾ ਵੀ ਫਿਰ ਤੁਹਾਡੀ ਜਿਹੜੀ ਜਿਹੜਾ ਵੀ ਅਫਸਰ ਆ ਉਹਨੂੰ ਡਰ ਮਹਿਸੂਸ ਹੁੰਦਾ ਵੀ ਯਾਰ ਮੈਂ ਪੰਗਾ ਲੈ ਲਿਆ ਤਾਂ ਕਿਤੇ ਖੜਾ ਕਿੱਥੋਂ ਛਡਾਊਂਗਾ। ਸੋ ਇਸ ਕਰਕੇ ਜਿਹੜਾ ਤੁਹਾਨੂੰ ਲੱਗ ਰਿਹਾ ਵੀ ਬਹੁਤ ਜ਼ਿਆਦਾ ਹੋ ਗਿਆ
ਜੀ। ਹਾਂਜੀ, ਤੇ ਹੁਣ ਉਹਦੀ ਰਿਪੋਰਟਿੰਗ ਜਿਹੜੀ ਹੁੰਦੀ ਆ ਜਦੋਂ ਕੋਈ ਫੋਨ ਕਰਦਾ ਆ ਜਾਂ ਕੋਈ ਰਿਪੋਰਟ ਕਰਦਾ ਤੇ ਉਹਤੇ ਹੁਣ ਸੁਣਵਾਈ ਵੀ ਹੋਣੀ ਹੁੰਦੀ ਆ, ਉਹ ਰਜਿਸਟਰ ਵੀ ਹੁੰਦਾ ਆ ਹੁਣ। ਸੋ ਅੱਗੇ ਮੰਗ ਨਹੀਂ ਗਏ ਹੇਠ ਉੱਤੇ ਕਰ ਦਿੱਤਾ ਜਾਂਦਾ। ਸੋ ਕਾਫੀ ਹੁਣ ਚੇਂਜਿਸ ਆ ਰਹੀਆਂ ਨੇ ਤੇ ਮੈਨੂੰ ਲੱਗਦਾ ਉਸ ਹਿਸਾਬ ਦੇ ਨਾਲ ਬਦਲਾਅ ਜ਼ਰੂਰੀ ਆ। ਤੇ ਹੁਣ ਨੋਟਬੰਦੀ ਦੇ ਬਾਰੇ ਉਨ੍ਹਾਂ ਨੇ ਕਰੰਸੀ ਬਾਰੇ ਦੱਸਿਆ ਸੀ, ਉਹ ਮੈਂ ਆਪਣੇ ਐਕਸਪੀਰੀਅੰਸ ਨਾਲ ਤੁਹਾਨੂੰ ਦੱਸਾਂਗਾ ਇੰਡੀਆ ਜਾ ਕੇ ਕਿੰਨੀ ਲਈ ਆ ਸਕਦੇ ਆ। ਤੇ ਹੁਣ ਕਹਿੰਦੇ ਨੇ ਕਿ ਸੁੱਚਾ ਸਿੰਘ ਲੰਗਾਹ ਨੂੰ ਰਾਹਤ ਮਿਲੀ ਆ, ਲੜ ਸਕਣਗੇ ਚੋਣ। ਸ਼ਿਵ ਲਾਲ ਡੋਡਾ ਵੀ ਅਬੋਹਰ ਤੋਂ ਚੋਣ ਲੜਨ ਦੇ ਇੱਛਕ ਨੇ। ਕਤਲ ਦੇ ਦੋਸ਼ ਚ ਅੰਦਰ ਹੋਇਆ ਇਕ ਆਦਮੀ ਤੇ ਦਬਦਬਾ ਪੰਜਾਬ ਦੀ ਸਿਆਸਤ ਤੇ ਹੈ, ਇਹ ਕਿੱਥੇ ਤੱਕ ਵਾਜਬ ਹੈ ਜੀ?
ਦੇਖੋ ਵਾਜਬ ਤਾਂ ਇਸ ਤੋਂ ਪਹਿਲਾਂ ਵੀ ਬਹੁਤ ਕਾਤਲ ਤੇ ਕਤਲ ਦੇ ਕੇਸ ਦੇ ਵਿਚ, ਜਿਨ੍ਹਾਂ ਚ ਮੁਜਰਮ ਤੇ ਮੁਲਜ਼ਮ ਦੇ ਵਿਚ ਫਰਕ ਰਹੂਗਾ ਤੇ ਇਹ ਸਾਡੇ ਕਾਨੂੰਨ ਦੇ ਵਿਚ ਇਕ ਧਾਰਾ ਰਹੂਗੀ ਵੀ ਭਾਈ ਇਹ ਚੀਜ਼ ਮੁਜਰਮ ਕਰ ਸਕਦਾ, ਮੁਲਜ਼ਮ ਕਰ ਸਕਦਾ, ਮੁਜਰਮ ਨਹੀਂ ਕਰ ਸਕਦਾ। ਉਹ ਉਦੋਂ ਤੱਕ ਇਹ ਦੋ ਅੱਖਰਾਂ ਦੀ ਹੇਰ ਫੇਰ ਦੀ ਖੇਡ ਇਹ ਖੇਡਦੇ ਰਹਿੰਦੇ ਆ ਤੇ ਉਹ ਕਹਿ ਸਕਦੇ ਵੀ ਦੋਸ਼ ਤਾਂ ਕਿਸੇ ਤੇ ਵੀ ਲੱਗ ਸਕਦਾ, ਜੇ ਦੋਸ਼ ਤੈਅ ਨਹੀਂ ਹੋਏ ਤਾਂ ਉਹਦਾ ਕੋਈ ਉਨ੍ਹਾਂ ਚ ਕੋਨੂੰ ਅਸੀਂ ਦੋਸ਼ੀ ਨਹੀਂ ਗਰਦਾਣ ਸਕਦੇ। ਇਸ ਚੀਜ਼ ਦਾ ਲਾਹਾ ਲੈ ਕੇ ਇਹ ਅਕਸਰ ਹੀ ਖੇਡਦੇ ਆ ਤੇ ਜੇ ਹੁਣ ਯੂਪੀ ਚ ਦੇਖੋ ਤੁਸੀਂ ਕਿਹੋ ਜਿਹੇ ਬੰਦੇ ਜਿਨ੍ਹਾਂ ਦੇ ਸਿੱਧੇ ਕਤਲਾਂ ਦੇ ਕੇਸ ਬਣੇ ਹੋਏ ਆ, ਕਿੰਨੇ ਮੀਡੀਆ ਚ ਰੌਲੇ ਪੈ ਗਿਆ, ਕੀ ਕੁਛ ਹੋਇਆ। ਜੇ ਲਾਲੂ ਹੋਰਾਂ ਦਾ ਦੇਖੀਏ ਤਾਂ ਉਨ੍ਹਾਂ ਦੇ ਕਿੱਡੇ ਕਿੱਡੇ ਕੇਸ ਚੱਲੇ ਆ। ਹੋਰ ਮੈਂ ਤੁਹਾਨੂੰ ਦਿਖਾ ਦਿੰਦਾ, ਜੇ ਆਪਣੇ ਪੀਐਮ ਨੂੰ ਦੇਖੋ, ਜੇ ਪੀਐਮ ਦੇ ਉੱਤੇ ਡਾਇਰੈਕਟ ਦੋਸ਼ ਲੱਗਦਾ, ਹੁਣ ਵਿਦੇਸ਼ ਦੇ ਵਿੱਚ ਕਿਸੇ ਮੁਲਕ ਦੇ ਵਿੱਚ ਇੱਕ ਵਾਈਨ ਦੀ ਬੋਤਲ ਫ੍ਰੀ ਚ ਲੈਣ ਦਾ ਦੋਸ਼ ਲੱਗ ਗਿਆ ਤੇ ਉਹ ਬੰਦਾ ਅਸਤੀਫਾ ਦੇ ਗਿਆ ਤੇ ਮੁੜ ਕੇ ਉਹਨੇ ਇਲੈਕਸ਼ਨ ਨਹੀਂ ਲੜੇ। ਤੇ ਇਹੋ ਜਿਹੇ ਮੈਂ ਤੁਹਾਨੂੰ 20 ਉਦਾਹਰਨਾਂ ਵਿਦੇਸ਼ ਦੀਆਂ ਦੇ ਦਿੰਦਾ ਜਿੱਥੇ ਨੈਤਿਕਤਾ ਦੇ ਆਧਾਰ ਦੇ ਉੱਤੇ ਇਹ ਗੱਲਾਂ ਛੱਡੀਆਂ ਹੋਈਆਂ। ਤੇ ਪਰ ਜੇ ਹੁਣ ਨਰਿੰਦਰ ਮੋਦੀ ਦੇ ਮਾਮਲੇ ਦੇ ਵਿੱਚ ਕਿੱਥੇ ਕਿੱਥੇ ਕੀ ਕੀ ਗੱਲ ਨਹੀਂ ਹੋਈ ਗੋਧਰਾ ਕਾਂਡ ਵੇਲੇ, ਤਾਂ ਉਹ ਪੀਐਮ ਦੇ ਉੱਤੇ ਅਹੁਦੇ ਦੇ ਉੱਤੇ ਬੈਠੇ ਆ ਬਿਰਾਜਮਾਨ, ਦੱਸੋ ਫਿਰ ਕੀ ਕਰੋਗੇ ਤੁਸੀਂ? ਹੁਣ ਚੋਣ ਜਾਬਤੇ ਦੀ ਗੱਲ ਆ ਜਾਂਦੀ ਹੈ, ਚੋਣ ਜਾਬਤਾ ਲਾਗੂ ਹੋ ਗਿਆ, ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਲੋਕਾਂ ਦੇ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਉਨ੍ਹਾਂ ਕੋਲ ਇਹੋ ਜਿਹੇ ਟੇਢੇ ਵਿੰਗੇ ਤਰੀਕੇ ਹੁੰਦੇ ਆ, ਉਹ ਗੱਲ ਫੇਰ ਵੀ ਕਹਿ ਦਿੰਦੇ ਆ। ਹੁਣ ਕੱਲ ਸਾਕਸ਼ੀ ਜੀ ਮਹਾਰਾਜ ਆ ਜਿਹੜੇ ਬੀਜੇਪੀ ਦੇ ਐਮਪੀ ਆ, ਤੇ ਇੱਕ ਪਾਸੇ ਨਰਿੰਦਰ ਮੋਦੀ ਕਹਿ ਰਹੇ ਆ ਵੀ ਉੱਚਾ ਉੱਠ ਕੇ ਦੇਖੋ, ਉੱਚਾ ਉੱਠ ਕੇ ਸੋਚੋ, ਜਾਤ ਪਾਤ ਧਰਮਾਂ ਤੋਂ ਉੱਚਾ ਉੱਠ ਕੇ ਦੇਖੋ, ਤੇ ਉਸੇ ਸੇਮ ਟਾਈਮ ਦੇ ਉੱਤੇ ਸਾਕਸ਼ੀ ਜੀ ਮਹਾਰਾਜ ਹਿੰਦੂ ਕਰਨ ਦੀ ਗੱਲ ਕਰ ਰਹੇ ਆ। ਤੇ ਉਨ੍ਹਾਂ ਨੇ ਕੱਲ ਬੜੇ ਵਿਵਾਦਪ੍ਰਸਤ ਦੋ ਤਿੰਨ ਬਿਆਨ ਦਿੱਤੇ ਆ, ਹੁਣ ਮੁਕੱਦਮੇ ਦਰਜ ਹੋ ਜਾਣਗੇ, ਦੋ ਚਾਰ ਉਹ ਮੁਕੱਦਮੇ ਆਪੇ ਪੰਜ ਚਾਰ ਸਾਲਾਂ ਚ ਖਾਰਜ ਹੋ ਜਾਂਦੇ ਆ, ਕਿਉਂਕਿ ਜਿਹੜਾ ਬੰਦਾ ਮੁਕੱਦਮਾ ਦਰਜ ਕਰਦਾ ਉਹ ਬੰਦੇ ਨੂੰ ਉਹਦੇ ਬੰਦੇ ਕੋਲੇ ਖੁਦ ਕੋਲੇ ਟਾਈਮ ਨਹੀਂ ਹੁੰਦਾ ਵੀ ਉਹ ਕੀ ਕਰੇ, ਅੱਗੇ ਕਿਵੇਂ ਤੋਰੇ ਉਸ ਮੁਕੱਦਮੇ ਨੂੰ, ਤੇ ਕਿੱਥੇ ਜਾਵੇ, ਕਿੰਨਾ ਪੈਸਾ ਲਾਵੇ, ਕਿਉਂਕਿ ਜੇਬ ਚੋਂ ਤਾਂ ਪੈਸਾ ਲਾਉਣੋ ਰਿਹਾ ਕੋਈ। ਤੇ ਮੁਹਿੰਮਾਂ ਹੁੰਦੀਆਂ ਜਿਹੜੀਆਂ ਉਹ ਪਹਿਲੇ ਦਿਨ ਤਾਂ ਚੱਲਦੀਆਂ, ਤੇ ਪਹਿਲੇ ਦਿਨ 20 ਬੰਦੇ ਹੁੰਦੇ ਆ, ਦੂਜੇ ਦਿਨ 18 ਰਹਿ ਜਾਂਦੇ ਆ, ਤੇ ਅਖੀਰਲੇ ਦਿਨ ਜਿਹੜਾ ਉਹ ਕੱਲੀ ਦੀ ਕੱਲੀ ਡਾਂਗ ਰਹਿ ਜਾਂਦੀ ਹੈ ਜਿਹਨੇ ਕਰਿਆ ਹੁੰਦਾ
ਬੰਦਾ। ਕੱਲਾ ਵੀ ਨਹੀਂ ਰਹਿੰਦਾ, ਉਹ ਕਹਿੰਦਾ ਯਾਰ ਮੇਰੇ ਕੋਲ ਟਾਈਮ ਨਹੀਂ ਹੈਗਾ, ਉਹ ਸਿਚੁਏਸ਼ਨ ਬਦਲ ਜਾਂਦੀ ਆ, ਠੀਕ ਹੈ, ਕੋਈ ਕੰਮ ਕਾਰਾਂ ਚ ਲੱਗ ਜਾਂਦਾ, ਉਹ ਕਹਿੰਦਾ ਛੱਡੋ ਪਰੇ, ਤੇ ਉਹ ਫਿਰ ਉਹ ਉੱਥੇ ਜਾ ਕੇ ਗਵਾਹੀ ਵੀ ਨਹੀਂ ਪਾਦਾ, ਜਾਂ ਉਹਨੂੰ ਡਰਾ ਧਮਕਾ ਲਿਆ ਜਾਂਦਾ, ਕੋਈ ਕੋਈ ਮਾਈਕਾ ਲਾਲ ਖੜਦਾ ਫਿਰ ਮੂਹਰੇ ਜਾ ਕੇ। ਤੇ ਦੂਸਰੇ ਪਾਸੇ ਹੁਣ ਇਧਰ ਇਕ ਹੋਰ ਸਵਾਲ ਉਹਨੇ ਪੁੱਛਿਆ, ਕਹਿੰਦੇ
ਨਹੀਂ ਦੇਖੋ ਲਿਆਉਣਾ ਬਹੁਤ ਔਖਾ ਸਿਆਸੀ ਜੀਵਨ ਦੇ ਜਦੋਂ ਕੇਰਾਂ ਇੱਕ ਵਾਰੀ ਕਹਿੰਦੇ ਨੇ ਵਕਤੋਂ ਖੁੰਜੀ ਡੂਮਣੀ ਤੇ ਦਰ ਦਰ ਧੱਕੇ ਖਾ ਇਹ ਜਿਹੜੀ ਕਹਾਵਤਾਂ ਬਣੀਆਂ ਇਹ ਕਹਾਵਤ ਉਹੀ ਬਣੀ ਹੋਈ ਆ ਤੇ ਜਿਹੜੀ ਜਗਮੀਤ ਬਰਾੜ ਦੀ ਜਿਹੜੀ ਹੋਂਦ ਆ ਉਹ ਕਾਂਗਰਸ ਨਾਲ ਸੀ ਤੇ ਕਾਂਗਰਸ ਦੇ ਵਿੱਚ ਉਨ੍ਹਾਂ ਨੇ ਲਾ ਕੇ ਨਹੀਂ ਖਾਧੀ ਜੇ ਅਸੀਂ ਜੱਸੀ ਜਸਰਾਜ ਨੂੰ ਵੀ ਮੈਂ ਉਦੋਂ ਇਹੀ ਉਦਾਹਰਣ ਦਿੱਤੀ ਸੀ ਵੀ ਜਗਮੀਤ ਬਰਾੜ ਦਾ ਜਿਹੜਾ ਕੀ ਹਸ਼ਰ ਹੋਇਆ ਉਹ ਆਪਦੀ ਪਾਰਟੀ ਦੇ ਖਿਲਾਫ਼ ਬੋਲਦਾ ਰਿਹਾ ਤੇ ਅਖੀਰ ਉਹਦਾ ਕੀ ਹਸ਼ਰ ਹੋਇਆ ਹਾਲਾਂਕਿ ਉਹ ਬੜਾ ਇੱਕ ਸੁਲਝਿਆ ਹੋਇਆ ਨੌਜਵਾਨ ਆ ਬੜਾ ਸੂਝਵਾਨ ਆ ਉਹਦਾ ਜੇ ਕਿਸੇ ਨੇ ਲੈਕਚਰ ਸੁਣਿਆ ਹੋਵੇ ਨਾ ਜਗਮੀਤ ਬਰਾੜ ਦਾ ਤਾਂ ਤੁਸੀਂ ਹੈਰਾਨ ਹੋ ਜਾਓ ਵੀ ਮੈਂ ਇਹਦਾ ਲੀਡਰ ਪਹਿਲੀ ਵਾਰ ਦੇਖਿਆ ਵੀ ਅੱਜ ਤੋਂ 20 ਸਾਲ ਪਹਿਲਾਂ ਵੀ ਤਿਨਕਾ ਵੀ ਨਹੀਂ ਡਿੱਗਦੇ ਦਾ ਖੜਕਾ ਸੁਣਦਾ ਜਿੱਥੇ ਉਹ ਬੋਲਦਾ ਹੁੰਦਾ ਵੀ ਐਡੀ ਦਲੀਲ ਨਾਲ ਤੇ ਐਡੀ ਉਹਦੀ ਲੈਕਚਰ ਕਰਨ ਦੀ ਉਹਦੀ ਕਲਾ ਜਗਮੀਤ ਬਰਾੜ ਦੀ ਬਹੁਤ ਸਾਰੇ ਲੀਡਰ ਸਿਰਫ ਉਹਨੂੰ ਲੈਕਚਰ ਕਰਾਉਣ ਲਈ ਲਿਆਉਂਦੇ ਹੁੰਦੇ ਸੀਗੇ ਆਪਦੇ ਕੰਸਟੀਟਿਊਸੀ ਚ ਕਹਿੰਦੇ ਸੀ ਵੀ ਜਗਮੀਤ ਇੱਕ ਲੈਕਚਰ ਦੇ ਜੇ ਨਾ ਤੇ ਸਾਡਾ ਜਿਹੜਾ ਪਾਸਾ ਪਲਟ ਜੂਗਾ ਇਹ ਵੀ ਟਾਈਮ ਸੀਗਾ ਕਿਸੇ ਟਾਈਮ ਚ ਪਰ ਹੁਣ ਜਿਹੜਾ ਉਹਨਾਂ ਨੇ ਆਪਦੀ ਹੋਂਦ ਇਹਨਾਂ ਦੀ ਅੱਜ ਦਾ ਨੀ ਜਿਹੜੀ ਮਮਤਾ ਬੈਨਰਜੀ ਆ ਜਿਹੜੇ ਕਿ ਉਹਨਾਂ ਨਾਲ ਬਹੁਤ ਪੁਰਾਣੀ ਇਹਨਾਂ ਦੀ ਦੋਸਤੀ ਆ ਭੈਣ ਭਰਾ ਬਣੇ ਹੋਏ ਆ ਜੀ ਬਹੁਤ ਚਿਰ ਪਹਿਲਾਂ ਤੋਂ ਮੈਨੂੰ ਵੀ ਕਈ ਵਾਰ ਇਹਨਾਂ ਨੂੰ ਇਕੱਠੇ ਮਿਲਣ ਦਾ ਮੌਕਾ ਮਿਲਿਆ ਤੇ ਮਮਤਾ ਜਿਹੜੀ ਹੈ ਉਹਦਾ ਇੱਕ ਜਿਹੜਾ ਬੜਾ ਇੱਕ ਸਖ਼ਤ ਸੁਭਾਅ ਦੀ ਔਰਤ ਮੰਨੀ ਜਾਂਦੀ ਆ ਤੇ ਇਸੇ ਕਰਕੇ ਉਹਨੇ ਜਿਹੜਾ 40 ਸਾਲਾਂ ਦਾ ਰਾਜਕਾਜ ਤੋੜਿਆ ਖਾਸ ਕਰਕੇ ਪੱਛਮ ਬੰਗਾਲ ਦੇ ਵਿੱਚ ਤੇ ਕਈ ਵਾਰ ਜਿਹੜੇ ਪੰਜਾਬ ਦੇ ਸਿਆਸਤਦਾਨ ਜਿਨ੍ਹਾਂ ਚ ਇੱਕ ਜਗਮੀਤ ਬਰਾੜ ਦਾ ਨਾਂ ਵੀ ਆਉਂਦਾ ਤੇ ਇੱਕ ਦੋ ਹੋਰ ਵੀ ਸਿਆਸਤਦਾਨ ਉਹ ਸਿਆਸਤਦਾਨ ਅਕਸਰ ਮਮਤਾ ਦੀਦੀ ਕਹਿ ਕੇ ਕਾਂਗਰਸ ਦੇ ਵਿੱਚ ਵੀ ਆਪਦੇ ਕੰਮ ਕਰਾਉਂਦੇ ਰਹਿੰਦੇ ਸੀਗੇ ਵੱਡੇ ਜਿਹੜੀ ਗਾਂਧੀ ਪਰਿਵਾਰ ਦੇ ਉੱਤੋਂ ਜੇ ਕੋਈ ਕੰਮ ਕਰਾਉਣਾ ਹੁੰਦਾ ਸੀ ਜਾਂ ਕਿਸੇ ਟਿਕਟ ਦਾ ਰੌਲਾ ਪੈ ਜਾਂਦਾ ਸੀ ਤਾਂ ਉਦੋਂ ਉਨ੍ਹਾਂ ਕੋਲ ਇੱਕ ਵਧੀਆ ਬੇਸ਼ਕੀਮਤੀ ਹਥਿਆਰ ਸੀ ਮਮਤਾ ਜਿਹੜੀ ਕਿ ਉਹ ਵੱਡੇ ਵੱਡੇ ਕੰਮ ਕਰਵਾ ਦਿੰਦੀ ਸੀ ਉਹਦਾ ਰੋਹਬ ਸੀਗਾ ਪਾਰਟੀ ਦੇ ਵਿੱਚ ਕਿਉਂਕਿ ਉਹ ਇੱਕ ਉਹਨੇ ਤਾਂ ਢੱਲੇਦਾਰ ਸਿਆਸਤ ਕੀਤੀ ਆ ਪਹਿਲੇ ਦਿਨ ਤੋਂ ਸੋ ਹੁਣ ਉਹੀ ਉਹਨੇ ਆਪਦਾ ਜਿਹੜਾ ਲੜ ਫੜਾਇਆ ਵੀ ਜਿਹਦੇ ਨਾਲ ਕਿ ਜਗਮੀਤ ਬਰਾੜ ਦਾ ਸਾਰੀ ਹੋਂਦ ਰਵੇ ਨਹੀਂ ਤ੍ਰਿਣਮੂਲ ਕਾਂਗਰਸ ਆ ਜਿਹੜੀ ਉਹਦਾ ਕੋਈ ਤੁੱਕ ਨਹੀਂ ਬਣਦਾ ਪੰਜਾਬ ਦੇ ਵਿੱਚ ਉਸ ਪਾਰਟੀ ਦਾ ਖੇਤਰੀ ਪਾਰਟੀ ਦੇ ਤੌਰ
ਤੇ ਇਸੇ ਨੋਟ ਦੇ ਉੱਤੇ ਸਵਾਲ ਹੋਰ ਵੀ ਕਾਫੀ ਨੇ ਜਗਤਾਰ ਭਾਜੀ ਹੁਣ ਨੇ ਬਹੁਤ ਸੋਹਣੇ ਸਵਾਲ ਕੀਤੇ ਹੋਏ ਨੇ ਪਰ ਇਸੇ ਨੋਟ ਦੇ ਉੱਤੇ ਨਾ ਮੈਂ ਥੋੜੀ ਜਿਹੀ ਗੱਲਬਾਤ ਕਰਨਾ ਚਾਹਾਂਗਾ ਜਿਸ ਤਰ੍ਹਾਂ ਹੁਣ ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਹੋਣਾ ਦੀ ਸਰਕਾਰ ਹੈ ਠੀਕ ਹੈ ਜੀ ਤੇ ਉਧਰ ਮੁਲਾਇਮ ਸਿੰਘ ਯਾਦਵ ਦੀ ਸ਼ਾਇਦ ਯੂਪੀ ਦੇ ਵਿੱਚ ਹਨਾ ਤੇ ਕਿਤੇ ਨਾ ਕਿਤੇ ਜਿਹੜੇ ਰੀਜਨਲ ਲੀਡਰ ਨੇ ਜਿਸ ਤਰ੍ਹਾਂ ਹੁਣ ਮਮਤਾ ਬੈਨਰਜੀ ਕਾਫੀ ਅੱਛਾ ਕੰਮ ਕਰ ਰਹੀ ਹੈ ਆਪਣੀ ਸਟੇਟ ਦੇ ਵਿੱਚ ਉਧਰ ਮੁਲਾਇਮ ਸਿੰਘ ਯਾਦਵ ਹੁਣੀ ਕਾਫੀ ਵਧੀਆ ਕੰਮ ਕਰ ਰਹੇ ਨੇ ਮਤਲਬ ਵਧੀਆ ਰਿਪੋਰਟ ਆ ਰਹੀ ਹੈ ਗਰਾਊਂਡ ਤੋਂ ਉਨ੍ਹਾਂ ਦੀ ਤੇ ਬਿਹਾਰ ਦੇ ਵਿੱਚ ਵੀ ਬਹੁਤ ਵਧੀਆ ਲਾਲੂ ਤੇ ਨਿਤੀਸ਼ ਦੀ ਟੀਮ ਸ਼ਾਇਦ ਕੰਮ ਕਰ ਰਹੀ ਹੈ ਤੇ ਇੱਕ ਰੀਜਨਲ ਇਲਾਕੇ ਨੂੰ ਉਹ ਡਿਵੈਲਪ ਕਰ ਰਹੇ ਨੇ ਤੇ ਉਸ ਦੇ ਨਾਲ ਜਿਹੜੀਆਂ ਸੈਂਟਰਲਾਈਜ਼ਡ ਪਾਰਟੀਆਂ ਨੇ ਜਿਸ ਤਰ੍ਹਾਂ ਬੀਜੇਪੀ ਹੋ ਗਈ ਕਾਂਗਰਸ ਹੋ ਗਈ ਜਿਹੜੀ ਸੁਪਨਾ ਦੇਖਦੀ ਆ ਕਿ ਉਥੋਂ ਬਸ ਇੱਕ ਥਾਂ ਤੋਂ ਬੈਠ ਕੇ ਅਸੀਂ ਸਾਰਾ ਹਿੰਦੁਸਤਾਨ ਕੰਟਰੋਲ ਕਰਨਾ ਰਾਸ਼ਟਰਵਾਦ ਤੁਹਾਨੂੰ ਨਹੀਂ ਲੱਗਦਾ ਕਿ ਲੋਕੀ ਜਿਹੜੇ ਨੇ ਉਹ ਲੋਕਲ ਲੀਡਰ ਚਾਹੁੰਦੇ ਨੇ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਚਲੋ ਬਾਦਲ ਸਾਹਿਬ ਹੈ ਹਨਾ ਮਤਲਬ ਕਿ ਠੀਕ ਹੈ ਉਨ੍ਹਾਂ ਦਾ ਪੂਰਾ ਦਬਦਬਾ ਹੈ ਪਰ ਲੋਕ ਉਨ੍ਹਾਂ ਤੋਂ ਥੋੜੇ ਖੁਸ਼ ਨਹੀਂ ਹੈਗੇ ਕਿ ਤੁਹਾਨੂੰ ਨਹੀਂ ਲੱਗਦਾ ਵੀ ਜੇ ਲੋਕਾਂ ਦਾ ਕੰਮ ਲੋਕਲ ਲੈਵਲ ਤੇ ਕੀਤਾ ਜਾਵੇ ਆਪਣੇ ਸੂਬੇ ਦੀਆਂ ਲੋੜਾਂ ਦੇ ਬਾਰੇ ਜਾਣਿਆ ਪਹਿਚਾਣਿਆ ਜਾਵੇ ਤਾਂ ਉਸ ਨੂੰ ਬਹੁਤ ਵੱਡਾ ਹੰਗਾਰਾ ਮਿਲਦਾ ਜਿਹੜੀ ਰਵਾਇਤੀ ਪਾਰਟੀਆਂ ਨੂੰ ਤਾਂ ਵੈਸੇ ਹੀ ਫਿਰ ਖੁੱਡੇ ਲਾਣ ਲਾ ਦਿੱਤਾ ਜਾਂਦਾ ਤੁਹਾਡੀ ਕੀ ਟਿੱਪਣੀ ਹੈ ਇਹਦੇ ਬਾਰੇ
ਨਹੀਂ ਦੇਖੋ ਇਹ ਨਹੀਂ ਹੈਗਾ ਵੀ ਬਾਦਲ ਤੋਂ ਖੁਸ਼ ਨਹੀਂ ਹੈਗੇ ਲੋਕ ਜੇ ਬਾਦਲ ਤੋਂ ਖੁਸ਼ ਨਾ ਹੁੰਦੇ ਤਾਂ ਉਹ 5 ਵਾਰੀ ਮੁੱਖ ਮੰਤਰੀ ਨਾ ਬਣਦਾ ਜੇ ਬਾਦਲ ਤੋਂ ਖੁਸ਼ ਨਾ ਹੁੰਦੇ ਤਾਂ ਬਾਦਲ ਦੀ ਇਨ੍ਹਾਂ ਜਿਹੜੀ ਅੱਜ ਵੀ ਸਰਕਾਰ ਜਿਹੜੀ ਚੱਲ ਰਹੀ ਹੈ ਤੇ ਆਉਣ ਵਾਲੀ ਦੀ ਵੀ ਆਸ ਕਰ ਰਹੇ ਆ ਲੋਕ ਸੋ ਇਹ ਨਹੀਂ ਕਹਿ ਸਕਦੇ ਵੀ ਲੋਕ ਖੁਸ਼ ਨਹੀਂ ਹੈ ਲੋਕ ਤਾਂ ਲੋਕਾਂ ਦੇ ਵਿੱਚ ਤਾਂ ਜਿਹੜੀ ਇੱਕ ਜਿਹੜੀ ਸੋਚ ਸ਼ਕਤੀ ਹੁੰਦੀ ਹੈ ਵੀ ਉਹ ਕਿੱਧਰ ਨੂੰ ਲਾਉਣੀ ਹੈ ਤੇ ਕਿਹਦੇ ਹੱਕ ਚ ਭੁਗਤਣਾ ਸੋ ਇਹੀ ਹਾਲ ਸਾਰੀਆਂ ਸਟੇਟਸ ਦੇ ਵਿੱਚ ਹੀ ਹੈ ਜੇ ਉਹੀ ਲਾਲੂ ਨਿਤਿਸ਼ ਦੀ ਗੱਲ ਕਰੀਏ ਤਾਂ ਉਹ 4 ਦਿਨ ਪਹਿਲਾਂ ਵਿਰੋਧੀ ਸੀ ਤੇ ਲਾਲੂ ਨੂੰ ਲਾ ਕੇ ਹੀ ਨਿਤਿਸ਼ ਬਣਿਆ ਸੋ ਉਸ ਟਾਈਮ ਲਾਲੂ ਚੰਗਾ ਨਹੀਂ ਸੀਗਾ ਤੇ ਨਿਤਿਸ਼ ਨਾਲ ਜਿੱਤ ਗਿਆ ਫੇਰ ਜਦੋਂ ਦੂਜੀ ਵਾਰ ਭਾਜਪਾ ਦਾ ਦਬਦਬਾ ਆ ਗਿਆ ਤੇ ਲਾਲੂ ਨਿਤਿਸ਼ ਨੂੰ ਇਕੱਠਾ ਹੋਣਾ ਪੈ ਗਿਆ ਸੋ ਕਿਤੇ ਨਾ ਕਿਤੇ ਦੇਖੋ ਆਪਦੇ ਪੱਧਰ ਤੇ ਤੁਸੀਂ ਇੱਕ ਗੱਲ ਦੇਖੋ ਕੋਈ ਵੀ ਬੰਦਾ ਇਹ ਚਾਹੂਗਾ ਵੀ ਮੇਰਾ ਰਾਜਕਾਜ ਆ ਜਿਹੜਾ ਮਾੜਾ ਤੌਰ ਤੇ ਜੋੜਿਆ ਸੀ ਤੇ ਇਤਿਹਾਸ ਦੇਖਿਆ ਜਾਵੇ ਜਾਂ ਕੋਈ ਵੀ ਬੰਦਾ ਇਹ ਚਾਹੂਗਾ ਵੀ ਮੈਂ ਹਾਰ ਜਾ ਹਰ ਬੰਦਾ ਆਪਾਂ ਨੂੰ ਜਦੋਂ ਆਪਣੀ ਸੋਝੀ ਕੰਮ ਕਰਦੀ ਆ ਵੀ ਜੇ ਅਸੀਂ ਜਿੱਤਣਾ ਤਾਂ ਸਾਨੂੰ ਲੋਕਾਂ ਦੇ ਕੰਮ ਕਰਨੇ ਪੈਣਗੇ ਲੋਕਾਂ ਦੇ ਨੇੜੇ ਹੋਣਾ ਪਊ ਪਰ ਕਰਦੇ ਆ ਸਭ ਕੁਝ ਕਰਦੇ ਆ ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਉਹਦੇ ਵਿੱਚ ਨਾ ਜਦੋਂ ਇੱਕ ਟੀਮ ਵਰਕ ਹੁੰਦੇ ਆ ਟੀਮ ਦੇ ਵਿੱਚ ਸਾਰੇ ਬਰਾਬਰ ਦੀ ਸੋਚ ਦੇ ਬੰਦੇ ਨਹੀਂ ਹੁੰਦੇ ਸਾਰੇ ਟੀਮ ਦੇ ਵਿੱਚ ਤੁਸੀਂ ਉਸ ਢੰਗ ਨਾਲ ਤੁਹਾਡੀ ਮੰਨਦੇ ਨਹੀਂ ਹੁੰਦੇ ਦੇਖਾਂ ਉਹਨੂੰ ਟੀਮ ਹੁੰਦੀ ਆ ਪਰ ਵਿੱਚ ਬਹੁਤ ਸਾਰੇ ਹੁੰਦੇ ਜਿਹੜੇ ਟੇਢੇ ਵਿੰਗੇ ਚੱਲਦੇ ਆ ਜਾਂ ਅੰਦਰ ਖਾਤੇ ਨਾ ਯੂਜ ਕਰਕੇ ਤੇ ਬਹੁਤ ਸਾਰੀਆਂ ਚੀਜ਼ਾਂ ਵਰਤੀ ਜਾਂਦੇ ਆ। ਅਸੀਂ ਅਕਸਰ ਦੇਖਦੇ ਹਾਂ ਵੀ ਇੱਕ SSP ਦੇ, ਮੰਨ ਲਓ SSP ਆਫਿਸ ਦੇ ਵਿੱਚ ਇੱਕ ਟੈਲੀਫੋਨ ਆਪਰੇਟਰ ਲੱਗਿਆ, ਟੈਲੀਫੋਨ ਆਪਰੇਟਰ ਦੀ ਅਹੁਦਾ ਹੁੰਦਾ ਮੈਕਸੀਮਮ ਹਵਲਦਾਰ ਦਾ, ਪਹਿਲੀ ਗੱਲ ਤਾਂ ਸਿਪਾਹੀ ਹੁੰਦਾ ਨੀ, ਹਵਲਦਾਰ ਹੁੰਦਾ ਟੈਕਸੀ ਤੇ ਟੈਲੀਫੋਨ ਆਪਰੇਟਰ। ਉਹਦਾ ਕੰਮ ਹੁੰਦਾ ਵੀ SSP ਆਫਿਸ ਚ ਆਉਣ ਵਾਲਾ ਹਰੇਕ ਫੋਨ ਉਹਦੇ ਕੋਲ ਆਉਂਦਾ ਤੇ ਉਹ ਤੋਂ ਪੁੱਛਦਾ ਨਾ, ਤੇ ਫਿਰ ਗਾਂ ਉਹ ਸਾਹਿਬ ਨੂੰ ਪੁੱਛਦਾ ਵੀ ਸਾਹਿਬ ਫਲਾਨਾ ਬੰਦਾ ਗੱਲ ਕਰਨਾ ਚਾਹੁੰਦਾ ਤੇ ਕੀ ਮੈਂ ਟਰਾਂਸਫਰਾਂ ਕਰਾਂ ਕਾਲ, ਜੇ ਸਾਹਿਬ ਚਾਹੁੰਦੇ ਆ ਤਾਂ ਉਹ ਕਰਦਾ ਤੇ ਨਹੀਂ ਨਹੀਂ ਕਰਦਾ। ਸੋ ਪਰ ਮੈਂ ਇਹੋ ਜਿਹੇ ਆਪਰੇਟਰਾਂ ਨੂੰ ਜਾਣਦਾ ਜਿਹੜੇ ਕਿ SSP ਦੀ ਥਾਂ ਤੇ ਕੰਮ ਕਰਦੇ ਆ ਤੇ ਉਹ ਕੀ ਕਰਦੇ ਆ। ਹੁਣ ਕਿਸੇ ਨੂੰ ਕੀ ਪਤਾ, ਕਿਸੇ ਦੀ ਜ਼ਰੂਰਤ ਪੈਂਦੀ ਹੈ ਵੀ SSP ਨਾਲ ਗੱਲ ਕਰਾਓ ਮੇਰੀ, ਅਗਲੇ ਨੂੰ ਕਹਿੰਦੇ ਆ ਆ ਫੋਨ ਕਰਦੇ ਆ ਲਓ ਜੀ ਸਾਹਿਬ ਨੇ ਕਿਹਾ ਕੰਮ ਕਰ ਦਿਓ
ਜੀ,
ਸਮਝੇ ਮੇਰੀ ਗੱਲ। ਇਸ ਢੰਗ ਨਾਲ ਕਈ ਵਾਰੀ ਨਾ ਥੱਲੜੇ ਲੋਕ ਹੁੰਦੇ ਆ ਜਿਹੜੇ ਉਹ ਇਹ ਪਾਰਟੀਆਂ ਨੂੰ ਬਦਨਾਮ ਜਾਂ ਹੋਰ ਇਹ ਚੀਜ਼ਾਂ ਜੇਬਾਂ ਭਰਨੇ ਇਧਰੋਂ ਉਧਰੋਂ ਕੰਮ ਕਰਨੇ ਤੇ ਉਹਦੇ ਰੁਪਈਏ ਬਣਾਈ ਜਾਂਦੇ ਆ ਤੇ ਤੁਸੀਂ ਇਹਨੂੰ ਕਿੱਥੇ ਕਿੱਥੇ ਕੰਟਰੋਲ ਕਰੂ ਇੱਕ ਬੰਦਾ। ਪਰ ਕੁੱਲ ਮਿਲਾ ਕੇ ਚੱਲ ਜੇ ਆਪਣੀ ਗੱਲ ਜਿੱਥੋਂ ਛਿੜੀ ਸੀਗੀ ਜੇ ਉਸੇ ਤੇ ਕਰੀਏ ਤਾਂ ਜਿਹੜੀ ਜਗਮੀਤ ਬਰਾੜ ਦੇ ਉੱਤੇ ਜਿਹੜੀ ਦੋਸ਼ ਇਹ ਲੱਗ ਰਿਹਾ ਵੀ ਇੱਕ ਨੰਬਰ ਤਾਂ ਕੀ ਉਹ ਕਾਮਯਾਬ ਹੋਊਗਾ, ਪਰ ਦੂਜੀ ਗੱਲ ਜਿਹੜਾ ਮੈਨੂੰ ਬੜੀ ਹੈਰਾਨੀਜਨਕ ਗੱਲ ਮੇਰੇ ਲਈ ਲੱਗੀ ਜਦੋਂ ਮੈਂ ਪਹਿਲੀ ਵਾਰ ਪੜ੍ਹੀ, ਉਹ ਸੀ ਜੀ ਉਹਨਾਂ ਦਾ ਇੱਕ ਬਿਆਨ ਜੀ ਚ ਉਹਨਾਂ ਨੇ ਕਿਹਾ ਵੀ ਮੈਂ ਜੱਟ ਦਾ ਗੱਡਾ ਘੋਸ਼ਟ ਕਰ ਦੂੰ ਟਰੈਕਟਰ ਨੂੰ। ਹੁਣ ਜਗਮੀਤ ਬਰਾੜ ਵਰਗਾ ਬੰਦਾ ਜਿਹਨੂੰ ਸਿਆਸਤ ਦੇ ਵਿੱਚ 40 ਸਾਲ ਹੋ ਗਏ, ਉਹ ਬੰਦਾ ਇਹ ਬਿਆਨ ਦਿੰਦਾ ਤਾਂ ਇਦੋਂ ਹਾਸੋਹੀਣਾ ਬਿਆਨ ਨਹੀਂ ਹੋ ਸਕਦਾ। ਜਾਂ ਕਿਸੇ ਨੇ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ, ਜਾਂ ਕਿਸੇ ਨੇ ਬਿਆਨ ਗਲਤ ਛਾਪਿਆ, ਜਾਂ ਜਗਮੀਤ ਬਰਾੜ ਤੋਂ ਇਹ ਗਲਤੀ ਹੋਈ ਆ। ਇਹ ਵਾਕਈ ਇਹ ਜਿਹੜਾ ਜੱਟ ਦਾ ਗੱਡਾ ਸੀ ਨਾ, ਟਰੈਕਟਰ ਦੇ ਉੱਤੇ ਟੈਕਸ ਲੱਗਦਾ ਹੁੰਦਾ ਸੀ, ਪਰ ਜਦੋਂ ਲਕਸ਼ਮਣ ਸਿੰਘ ਗਿੱਲ ਮੁੱਖ ਮੰਤਰੀ ਬਣੇ ਆ ਉਸ ਟਾਈਮ ਉਨ੍ਹਾਂ ਨੇ ਇਹ ਜੱਟ ਦਾ ਗੱਡਾ ਡਿਕਲੇਅਰ ਕਰਤਾ ਸੀ ਇਹ ਟਰੈਕਟਰ। ਤੇ ਇਹ ਬੱਚੇ ਬੱਚੇ ਨੂੰ ਪਤਾ ਪੰਜਾਬ ਦੇ ਨੂੰ ਵੀ ਉਸ ਟਾਈਮ ਟਰੈਕਟਰ ਦੇ ਉੱਤੇ ਟੈਕਸ ਖਤਮ ਹੋਇਆ ਸੀ ਵੀ ਕੱਲੀ ਰਜਿਸਟ੍ਰੇਸ਼ਨ ਕਰਾਉਣੀ ਆ, ਟੈਕਸ ਕੋਈ ਨੀ, ਜਿਹੜਾ ਆਮ ਰੋਡ ਟੈਕਸ ਕਾਰਾਂ ਦਾ ਭਰਦੇ ਆ ਜਾਂ ਹੋਰ ਭਰਦੇ ਆ। ਤਾਂ ਉਹ ਦੇਖੋ ਉਸ ਗੱਲ ਨੂੰ ਜੇ ਜਗਮੀਤ ਬਰਾੜ ਵਰਗਾ ਬੰਦਾ ਕਹਿ ਰਿਹਾ ਤੇ ਇਹ ਕਾਫੀ ਹੈਰਾਨੀ ਦੀ ਗੱਲ ਆ ਮੇਰੇ ਲਈ ਵੀ।
ਬੜੀ ਰੌਚਕ ਗੱਲ ਤੁਸੀਂ ਸਾਂਝੀ ਕੀਤੀ ਆ ਤੇ ਇੱਕ ਗੱਲ ਹੋਰ ਵੀ ਮੈਨੂੰ ਪਤਾ ਲੱਗੀ ਸੀ ਸਾਡੇ ਵੀਰਾ ਜੀ ਨੇ ਇੱਥੇ ਬੜੇ ਮਤਲਬ ਉਨ੍ਹਾਂ ਨੇ ਰਾਜ ਸਿੰਘਾਂ ਬਾਰੇ ਵੀ ਸਿੱਖਾਂ ਬਾਰੇ ਉਨ੍ਹਾਂ ਨੇ ਦੱਸਿਆ ਸੀ। ਉਹ ਕਹਿੰਦੇ ਇੱਕ ਸਮਾਂ ਸੀ ਜਦੋਂ ਸਾਈਕਲ ਦੇ ਉੱਤੇ ਵੀ ਟੈਕਸ ਲੱਗਦਾ ਹੁੰਦਾ ਸੀ, ਜਦੋਂ ਨਵੇਂ ਨਵੇਂ ਆਏ ਟੈਲੀਵਿਜ਼ਨ ਤੇ ਵੀ ਸੀ, ਰੇਡੀਓ ਤੇ ਵੀ ਸੀ, ਤੇ ਮਤਲਬ ਸਾਈਕਲ ਦੇ ਉੱਤੇ ਵੀ ਟੈਕਸ ਸੀ। ਤੇ ਬੜੀ ਰੌਚਕ ਗੱਲ ਇਹ ਆਉਂਦੀ ਹੈ, ਹੁਣ ਦਿਲ ਵਾਲੀ ਗੱਲ ਚੱਲੀ ਆ ਤੇ ਚਲੋ ਆਪਾਂ ਗੱਲ ਗਾਂ ਤੇ ਗਾਂ ਚੱਲਦੀ ਆ। ਕਹਿੰਦੇ ਵੀ ਉਹ ਟੈਕਸ ਇੱਦਾਂ ਸੀ ਵੀ ਟੈਕਸ ਉਦੋਂ ਲੱਗਦਾ ਸੀ ਜਦੋਂ ਬੰਦਾ ਸਾਈਕਲ ਤੇ ਚੜਿਆ ਜਾਂਦਾ ਸੀ ਕਾਠੀ ਦੇ ਉੱਤੇ।
ਜੀ ਜੀ ਬਿਲਕੁਲ।
ਤੇ ਕਹਿੰਦੇ ਕਿ
ਬਿਲਕੁਲ ਟੋਕਨ ਲੱਗਦਾ ਹੁੰਦਾ ਸੀ ਸਾਈਕਲ ਦਾ,
ਟੋਕਨ ਲੱਗਦਾ ਹੁੰਦਾ ਸੀ,
ਖੁਦ ਲਵਾਇਆ ਟੋਕਨ।
ਹਾਂਜੀ, ਤੇ ਉਹ ਟੋਕਨ ਲੱਗਦਾ ਹੁੰਦਾ ਸੀ, ਪਰ ਕਹਿੰਦੇ ਜੇ ਨਾ ਉਹਦੇ ਉਹ ਸਾਈਕਲ ਬੰਦਾ ਲੈ ਕੇ ਤੁਰਿਆ ਹੋਇਆ ਨਾਲ ਹੈਂਡਲ ਫੜ ਕੇ ਤੇ ਉਹਦੇ ਚੱਕੇ ਦੇ ਵਿੱਚ ਹਵਾ ਨੀ ਹੈਗੀ, ਠੀਕ ਹੈ, ਫੇਰ ਨੀ ਸੀ ਟੈਕਸ ਲੱਗਦਾ ਹੁੰਦਾ। ਉਹ ਬੜੀ ਇੰਟਰਸਟਿੰਗ ਗੱਲ ਸੀ,
ਲੂਪ ਹੋਲ
ਤੇ ਉਹ ਕਹਿੰਦੇ ਨੇ ਇਹ ਬੜਾ ਵਰਤਾਰਾ ਚੱਲਿਆ। ਕਹਿੰਦੇ ਉਨ੍ਹਾਂ ਨੂੰ ਪਤਾ ਹੁੰਦਾ ਸੀ ਨਾਕਾ ਕਿੱਥੇ ਲੱਗਦਾ, ਸ਼ਹਿਰ ਦੇ ਮਤਲਬ ਵੜਦਿਆਂ ਨੂੰ ਨਾਕਾ ਲੱਗਿਆ ਹੁੰਦਾ ਸੀ ਨਾ, ਪੁਲਿਸ ਉਹ ਖੜੇ ਹੁੰਦੇ ਸੀਗੇ ਚੈੱਕ ਕਰਨ ਦੇ ਲਈ। ਕਹਿੰਦੇ ਉਹ ਦੂਰੋਂ ਦੇਖ ਕੇ ਨਾ ਜਿੱਥੇ ਸਿਪਾਹੀ ਖੜੇ ਉੱਥੋਂ ਸਾਈਕਲ ਤੋਂ ਉਤਰ ਜਾਣਾ ਤੇ ਉਹ ਕਹਿੰਦੇ ਚੱਕੇ ਦੀ ਫੂਕ ਕੱਢ ਲੈਣੀ, ਠੀਕ ਹੈ, ਤੇ ਤੁਰਨ ਲੱਗ ਜਾਣਾ। ਤੇ ਉਹ ਕਹਿਣਾ ਬਈ ਹਾਂ ਬਈ ਟੋਕਨ, ਕਹਿੰਦਾ ਨਹੀਂ ਯਾਰ ਮੇਰਾ ਪੈਂਚਰ ਹੋਇਆ ਪਿਆ, ਮੈਂ ਤਾਂ ਪੈਂਚਰ ਲਵਾਉਣ ਆਇਆ ਹਨਾ, ਮੈਂ ਕਿਹੜੇ ਕਿਸੇ ਨੂੰ ਵਰਤ ਰਿਹਾ। ਤੇ ਉਹ ਲੰਘ ਜਾਂਦਾ ਸੀ ਗਾਂਹ ਜਾ ਕੇ ਪੈਂਚਰ ਵਾਲੀ ਦੁਕਾਨ ਤੋਂ ਹਵਾ ਭਰਾ ਲੈਣੀ, ਉਥੋਂ ਫੇਰ ਚੱਲ ਪੈਣਾ। ਤੇ ਇਸ ਤਰ੍ਹਾਂ ਦੇ ਮਤਲਬ ਲੂਪ ਹੋਲ ਹੁੰਦੇ ਹੁੰਦੇ।
ਇਹ ਵਰਤਾਰੇ ਸਿੱਧੂ ਸਾਹਿਬ ਕੋਈ ਪੁਰਾਣੇ ਨੀ ਹੈ, ਇਹ ਕੋਈ ਬਾਹਲੇ ਪੁਰਾਣੇ ਨੀ। ਸਾਡੇ ਬਹੁਤ ਸਾਰੇ ਸਰੋਤੇ ਸੋਚਦੇ ਹੋਣਗੇ ਪਤਾ ਨੀ ਕਿਦੋਂ ਦੀਆਂ ਗੱਲਾਂ ਕਰਦੇ ਆ, ਮੈਂ ਖੁਦ ਟੋਕਨ ਲਵਾਇਆ ਤੇ ਮੈਂ ਖੁਦ ਟੈਲੀਵਿਜ਼ਨ ਦੇ 50 ਰੁਪਈਏ ਭਰਦਾ ਰਿਹਾ, ਰੇਡੀਓ ਦੀ ਫੀਸ ਭਰਦਾ ਰਿਹਾ, ਡਾਕਖਾਨੇ ਦੇ ਵਿੱਚ ਜਾ ਕੇ। ਮੇਰੇ ਹਜੇ ਉਹ ਕਾਪੀ ਵੀ ਯਾਦ ਆ, ਨੀਲੇ ਰੰਗ ਦੀ ਉਹ ਕਾਪੀ ਸੀ, ਉਹਦੀ ਜਿਹੜੀ ਜਿਲਤ ਦੇ ਉੱਤੇ ਨਾ ਇੱਕ ਟਾਵਰ ਬਣਿਆ ਹੁੰਦਾ ਸੀ ਤੇ ਟਾਵਰ ਦੇ ਉੱਤੋਂ ਕਿਰਨਾਂ 4 ਚੁਫੇਰੇ ਜਾਂਦੀਆਂ ਦਿਖਾਉਂਦੇ ਸੀ ਵੀ ਸਿਗਨਲ ਜਾ ਰਿਹਾ। ਉਹ ਟੈਲੀਵਿਜ਼ਨ ਦੀ ਜਿਹੜੀ ਕਾਪੀ ਸੀ, ਤੇ ਇਹ ਦੌਰ ਹੋਏਗਾ ਜੀ 77 ਤੇ 78 ਦੇ ਦੌਰ ਦੇ ਵਿੱਚ ਤਕਰੀਬਨ, ਕਿਉਂਕਿ 75 ਚ ਜਲੰਧਰ ਦੂਰਦਰਸ਼ਨ ਲਾਂਚ ਹੋਇਆ ਤੇ ਉਹਦੀ ਸੀ TV ਲੈ ਕੇ ਆਉਂਦਾ, ਤਾਂ 76 ਦੇ ਵਿੱਚ ਮੇਰੇ ਯਾਦ ਆ ਵੀ 76 ਦੇ ਵਿੱਚ ਮੈਂ ਡਾਕਖਾਨੇ ਦੇ ਵਿੱਚ ਇਹ ਭਰ ਕੇ ਆਉਂਦਾ ਰਿਹਾ ਟੈਲੀਵਿਜ਼ਨ ਦੇ 50 ਰੁਪਏ। ਤੇ ਉਦੋਂ 50 ਰੁਪਏ ਬਹੁਤ ਵੱਡੀ ਰਕਮ ਸੀ, ਤੇ ਮੈਂ ਨਿਆਣਾ ਸੀ ਤੇ ਜਵਾਕ ਨੂੰ 50 ਰੁਪਏ ਦੇਣਾ ਘਰਦਿਆਂ ਦਾ ਜਿਗਰਾ ਨੀ ਬਣਦਾ ਸੀ ਵੀ ਇਹ ਕਿਤੇ ਕੁਛ ਪੁੱਠਾ ਸਿੱਧਾ ਨਾ ਕਰ ਲੇ ਜਾਂ ਡੇਗ ਨਾ ਲਵੇ, ਏਡੀ ਵੱਡੀ ਰਕਮ ਇਥੋਂ ਖੋ ਨਾ ਲੈਣ। ਤੇ ਉਹ ਪੂਰੀ ਫਿਰ ਮੇਰੇ ਨਾਲ ਨਾ ਪਾਲੀ ਸੀਰੀ ਨੂੰ ਭੇਜਿਆ ਜਾਂਦਾ ਸੀ ਵੀ ਤੂੰ ਨਾਲ ਜਾ ਵੜਦੇ ਤੇ ਡਾਕਖਾਨੇ ਜੇ ਵਿਚ ਨਾ ਇਹ ਪੈਸੇ ਭਰਿਆ ਵੇ ਟੈਲੀਵਿਜ਼ਨ ਦੇ। ਉਹ ਵੀ ਦੌਰ
ਮਿੰਟੋ ਜੀ, ਅਸੀਂ ਮੈਂ ਉਦੋਂ ਛੋਟੇ ਛੋਟੇ ਹੁੰਦੇ ਸੀ, ਮੈਨੂੰ ਖੁਦ ਯਾਦ ਹੈ ਇੰਸਪੈਕਟਰ ਆਉਂਦੇ ਹੁੰਦੇ ਸੀ ਘਰੇ ਮਤਲਬ ਜਿਹੜੇ ਅਫਸਰ ਹੈ ਪੁੱਛਣ ਤੁਹਾਡੇ ਘਰ ਰੇਡੀਓ ਤਾਂ ਨੀ, ਤੁਹਾਡੇ ਘਰ ਆਹ ਤਾਂ ਨੀ, ਤੁਹਾਡੇ ਘਰ ਉਹ ਤਾਂ ਨੀ, ਤੇ ਸਾਡੇ ਮੰਮੀ ਹੁਣੀ ਸਾਨੂੰ ਕਹਿੰਦੇ ਹੁੰਦੇ ਜੇ ਕੋਈ ਬੰਦਾ ਆ ਗਿਆ ਨਾ ਪੁੱਛੇ ਪੇ ਰੇਡੀਓ ਹੈਗਾ, ਤੁਸੀਂ ਕਹਿਣਾ ਨਹੀਂ ਹੈ ਨੀ ਸਾਡੇ, ਹੈ ਨੀ ਸਾਡੇ, ਸਾਡੇ ਸੀਗਾ, ਸਾਡੇ ਸੀਗਾ। ਤੇ ਉਦੋਂ ਰੇਡੀਓ ਦੀ ਗੱਲ ਚੱਲਦੀ ਨਾ, ਰੇਡੀਓ ਦੇ ਵੀ ਲਾਇਸੈਂਸ ਹੁੰਦੇ ਸੀ। ਖੈਰ ਐਨੀਵੇ, ਸਾਈਕਲਾਂ ਦੇ ਟੈਕਸ ਦੀ ਗੱਲ ਚੱਲੀ, ਗੱਡੇ ਦੇ ਟੈਕਸ ਦੀ ਗੱਲ ਚੱਲੀ, ਜਗਮੀਤ ਬਰਾੜ ਤੋਂ ਸ਼ੁਰੂ ਹੋਈ, ਅਸੀਂ ਕਿੱਥੇ ਚਲੇ ਗਏ ਦੇਖ ਲਓ। ਚਲੋ ਇਧਰ ਹੁਣ ਗੱਲ, ਅਗਲਾ ਜਿਹੜਾ ਮੁੱਦਾ ਇਹ ਹੈ, ਕਹਿੰਦੇ ਵੀ ਜਿਹੜਾ ਜੀ ਪੰਜਾਬੀ ਟੀਵੀ ਹੈ, ਇਹਨਾਂ ਦੇ ਵੀ ਪਹਿਲਾਂ ਟੈਕਸ ਲਾਉਣਾ ਬਣਦਾ ਮੈਨੂੰ ਲੱਗਦਾ। ਕਹਿੰਦੇ ਜਿਹੜੇ ਜੀ ਪੰਜਾਬੀ ਹੈ, ਕਹਿੰਦੇ ਉਹ ਵੀ ਅੰਧਾ ਧੁੰਦ, ਕਹਿੰਦੇ ਬਾਦਲ ਸਰਕਾਰ ਦੀ ਜੈ ਜੈਕਾਰ ਕਰ ਰਹੀ ਹੈ, ਤੇ ਟਰੈਕਟਰ ਨੂੰ ਜੱਟ ਦਾ ਗੱਡਾ ਕਹਿ ਕੇ ਕਹਿੰਦੇ ਰੋਡ ਟੈਕਸ ਮਾਫ ਕਰਨ ਦੀ ਗੱਲ ਕਹੀ ਜਾ ਰਹੀ ਹੈ, ਜਦਕਿ ਸਾਬਕਾ ਮੁੱਖ ਮੰਤਰੀ ਲਕਸ਼ਮਣ ਸਿੰਘ ਗਿੱਲ ਨੇ ਕੀਤਾ ਸੀ ਇਸ ਤਰ੍ਹਾਂ। ਤੇ ਕੀ ਕਹਿੰਦੇ ਟੀਵੀ ਤੇ ਇਸ ਤਰ੍ਹਾਂ ਦੀਆਂ ਐਡਸ ਚੋਣ ਜਾਬਤੇ ਥੱਲੇ ਨਹੀਂ ਆਉਂਦੀਆਂ, ਇਸ ਬਾਰੇ ਤੁਹਾਡਾ ਬਰਾੜ ਸਾਹਿਬ ਕੀ ਕਹਿਣਾ?
ਟੀਵੀ ਦੇ ਕੀ ਕਹਿੰਦੇ?
ਕਹਿੰਦੇ ਜਿਹੜੀਆਂ ਇਹ ਐਡਸ
ਆਉਂਦੀਆਂ ਚੋਣ ਜਾਬਤੇ ਥੱਲੇ ਨਹੀਂ ਆਉਂਦੇ।
ਹਾਂਜੀ ਹਾਂਜੀ, ਇਹ ਜਿਹੜੀਆਂ ਐਡਸ ਹੈ ਵੀ ਅਸੀਂ ਨਹੀਂ ਲਾਵਾਂਗੇ ਟੈਕਸ, ਪਰ ਮੈਨੂੰ ਲੱਗਦਾ ਇਹ ਤਾਂ ਮੈਨੀਫੈਸਟੋ ਦੇ ਅੰਡਰ ਆ ਜਾਂਦਾ।
ਨਹੀਂ ਇਹ ਮੈਨੀਫੈਸਟੋ ਆ, ਇਹ ਚੋਣ ਜਾਬਤੇ ਨਹੀਂ, ਕਿਉਂਕਿ ਜਿੰਨਾ ਚਿਕ ਤੁਸੀਂ ਸਿੱਧਾ ਕਿਸੇ ਨੂੰ ਬੈਨੀਫਿਟ ਦਿੰਦੇ ਨੀ ਉਨਾ ਚਿਕ ਉਹਨੂੰ ਬੈਨੀਫਿਟ ਨਹੀਂ ਮੰਨਿਆ ਜਾਂਦਾ। ਹੁਣ ਤੁਸੀਂ ਦੇਖੋ ਵੀ ਮੈਂ ਉਸ ਦਿਨ ਖ਼ਬਰਾਂ ਜਿੱਦੇ ਹੋਈਆਂ ਸੀ ਨਾ ਵੀ 30,000 ਮੁਲਾਜ਼ਮ ਪੱਕੇ ਹੋਏ ਆ, ਤੇ ਮੈਂ ਉਸ ਦਿਨ ਇੱਕ ਗੱਲ ਕਹੀ ਸੀ ਵੀ ਇਹ ਪੱਕੇ ਤਾਂ ਕਰਤੇ ਆ, ਪਰ ਮੈਨੂੰ ਨੀ ਲੱਗਦਾ ਸਿਰੇ ਚੜੂਗੀ ਗੱਲ, ਕਿਉਂਕਿ ਚੋਣ ਜ਼ਾਬਤਾ ਲਾਗੂ ਹੋਣ ਵਾਲਾ। ਤੇ ਅੱਜ ਇਹ ਖ਼ਬਰ ਕਲੀਅਰ ਹੋ ਗਈ ਆ ਵੀ ਜਿਹੜੇ 30,000 ਬੰਦੇ ਨੇ ਲੱਡੂ ਲੁੱਡੂ ਵੰਡਤੇ ਸੀ, ਚਾਹ ਬਣਾ ਲਿਆ ਸੀ, ਹੋਰ ਆਪਦਾ 500-400 ਲਿਆ ਸੀ, ਉਹਨਾਂ ਦੇ ਉੱਤੇ ਗਾਜ ਡਿੱਗ ਚੁੱਕੀ ਆ। ਚੋਣ ਪੰਜਾਬ ਉਸ ਫੈਸਲੇ ਨੂੰ ਲਾਗੂ ਕਰੇ ਕੇ ਨਾ ਕਰੇ, ਪਰ ਮੈਨੂੰ ਜਿੱਥੋਂ ਤੱਕ ਉਮੀਦ ਆ ਉਹ ਫੈਸਲਾ ਹੁਣ ਲਾਗੂ ਨਹੀਂ ਹੋਊਗਾ ਸਿੱਧੇ ਵੋਟਰਾਂ ਨੂੰ।
ਥੋੜੀ ਜਿਹੀ ਦਿੱਕਤ ਆ ਰਹੀ ਤੁਹਾਡੀ ਸਾਊਂਡ ਦੇ ਵਿਚ, ਸ਼ਾਇਦ ਇਸ ਨੂੰ ਮਾੜਾ ਧਿਆਨ ਰੱਖਿਓ। ਤੇ ਚੋਣ ਜਾਬਤਾ ਜਿਸ ਤਰ੍ਹਾਂ ਮਿੰਟੂ ਬਾਜੀ ਨੇ ਦੱਸਿਆ ਕਿ ਉਹ ਲਾਗੂ ਹੋ ਚੁੱਕਾ, ਪਰ ਇਹ ਇੱਕ ਮੈਨੀਫੈਸਟੋ ਦੇ ਅੰਡਰ ਆ ਜਾਂਦਾ। ਤੇ ਹੁਣ ਆਖਰੀ ਮਸਲਾ ਜਿਹੜਾ ਉਨ੍ਹਾਂ ਨੇ ਭੇਜਿਆ ਸੀ, ਕਹਿੰਦੇ ਕਿ ਭਾਜਪਾ ਨੇ ਅਜੇ ਉਮੀਦਵਾਰਾਂ ਦੇ ਨਾਮ ਡਿਕਲੇਅਰ ਨਹੀਂ ਕੀਤੇ, ਤੇ ਕਈ ਜਿਹੜੇ ਚੈਨਲ ਹੈ ਅਕਾਲੀ ਭਾਜਪਾ ਦੀ ਜਿੱਤ ਦਿਖਾਈ ਜਾ ਰਹੇ ਨੇ। ਆਜ ਤੱਕ ਵਾਲਿਆਂ ਨੇ ਜਮਾਂ ਹੀ ਸਿਰਾ ਲਾਤਾ, ਕਾਂਗਰਸ ਨੇ ਅਜੇ ਪੂਰੀਆਂ ਸੀਟਾਂ ਵੀ ਅਨਾਊਂਸ ਨਹੀਂ ਕੀਤੀਆਂ, ਤੇ ਚੈਨਲ ਨੇ ਕਾਂਗਰਸ ਜਿਤਾ ਵੀ ਦਿੱਤੀ ਹੈ। ਇਸ ਬਾਰੇ ਬਰਾੜ ਸਾਹਿਬ ਤੁਹਾਡਾ ਕੀ ਕਹਿਣਾ?
ਇਸ ਦੇ ਵਿਸ਼ੇ ਤੇ ਕਾਫੀ ਲੰਮੀ ਸਾਰਾ ਵਿਕਿਆ ਹੋਇਆ ਜੀ, ਉਹ ਕਿਸੇ ਦੇ ਗੁਣ ਗਾਈ ਜਾਂਦਾ, ਕੋਈ ਕਿਸੇ ਦੇ ਗੁਣ ਗਾਈ ਜਾਂਦਾ, ਪਰ ਇੰਨੀ ਕੁ ਗੱਲ ਕਲੀਅਰ ਆ ਵੀ ਆਮ ਆਦਮੀ ਪਾਰਟੀ ਨੇ ਹਾਲੇ ਤੱਕ ਉਹਨਾਂ ਕੋਲੇ ਉਹਨਾਂ ਤੋਂ ਇੰਨਾ ਕੰਮ ਹੀ ਨਹੀਂ ਹੋਇਆ। ਦੇਖ ਲੋ ਏਡੇ ਏਡੇ ਕੰਮ ਕਰੀ ਜਾਂਦੇ, ਉਹ ਕਹੀ ਜਾਂਦੇ ਸਾਡੇ ਵਿਦੇਸ਼ੀ, ਸਾਡਾ ਵਿਦੇਸ਼ਾਂ ਦੇ ਵਿਚ ਬਹੁਤ ਜ਼ੋਰ ਆ, ਜੇ ਵਿਦੇਸ਼ਾਂ ਚ ਜ਼ੋਰ ਹੁੰਦਾ ਤੇ ਜੇ ਡਾਲਰਾਂ ਚ ਜ਼ੋਰ ਹੁੰਦਾ ਤਾਂ ਉਹ ਨੀ ਕੋਈ ਚੈਨਲ ਇੱਕ ਅੱਧੇ ਨੂੰ ਖਰੀਦ ਸਕਦੇ ਸੀਗੇ, ਤੇ ਉਹਨਾਂ ਦੇ ਉਹਨਾਂ ਤੋਂ ਇੱਕ ਚੈਨਲ ਵੀ ਨੀ ਖਰੀਦਿਆ ਗਿਆ ਆਮ ਆਦਮੀ ਪਾਰਟੀ ਵਾਲਿਆਂ ਤੋਂ। ਤੇ ਮੈਂ ਤਾਂ ਹੈਰਾਨ ਸੀ ਪਰਸੋਂ ਦੇਖ ਕੇ,
ਜਦੋਂ ਆਪਾਂ ਹਾਜ਼ਰ
ਮੈਂ ਪਰਸੋਂ ਹੈਰਾਨ ਸੀਗਾ ਜੀ ਦੇਖ ਕੇ ਵੀ ਇੱਕ ਚੋਣ ਜੀ ਟੀਵੀ ਦੇ ਉੱਤੇ ਐਡ ਨੀ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਜਿਹਦੇ ਤੇ ਵੱਡੀ ਚਾਰ ਜਣਿਆਂ ਦੀ ਫੋਟੋ ਸੀ, ਮੋਦੀ ਦੀ ਸੀ, ਕੈਪਟਨ ਦੀ ਸੀ ਤੇ ਬਾਦਲ ਦੀ ਸੀ, ਤੇ ਚੌਥੀ ਪਾਰਟੀ ਸੀਗੀ ਜੀ ਉੱਥੇ ਆਪਣਾ ਪੰਜਾਬ ਛੋਟੇਪੁਰ ਦੀ, ਕਹਿੰਦੇ ਚਾਰਾਂ ਚ ਘਮਸਾਣ ਯੁੱਧ।
ਅੱਛਾ,
ਤੇ ਕੇਜਰੀਵਾਲ ਕਹਿੰਦੇ ਆ ਇਸ ਢੰਗ ਨਾਲ ਗਿਣਤੀ ਜੀ ਨੇ ਰੱਖਿਆ ਹੋਇਆ ਕਿਤੇ ਵੀ ਦੇਖੋ ਹੁਣ ਚੈਨਲਾਂ ਦੀ ਇੱਕ ਲੈਵਲ ਹੁੰਦਾ, ਮਾੜੀ ਮੋਟੀ ਨੂਣ ਤਾਂ ਕਹਿੰਦੇ ਨੀ ਆਟੇ ਚ ਚੱਲ ਜਾਂਦਾ, ਆਟਾ ਨੀ ਚੱਲ ਸਕਦਾ, ਉਹ ਸਿਸਟਮ ਇਨ੍ਹਾਂ ਨੇ ਤਾਂ ਹੁਣ ਬਣਾ ਰੱਖਿਆ। ਤੇ ਉਹਦੇ ਵਿਚ ਬੜੀ ਹੈਰਾਨੀ ਹੁੰਦੀ ਸੀ ਜਦੋਂ ਵੋਟਾਂ ਵੀ ਥੱਲੇ, ਟਿਕਟਾਂ ਵੀ
ਜਿੱਤ ਥੋੜੀ ਜਿਹੀ ਸਮੱਸਿਆ ਆ ਰਹੀ ਹੈ ਸਾਊਂਡ ਦੀ। ਤੇ ਐਕਚੁਲੀ ਇੱਕ ਨਾ ਮੈਂ ਕਲਿੱਪ ਸੁਣਾਉਣਾ ਚਾਹੁੰਦਾ ਹਾਂ ਪਹਿਲਾਂ ਪਿੰਡਾਂ ਦੀਆਂ ਵੋਟਾਂ ਦੇ ਸਬੰਧ ਵਿਚ ਭਗਵੰਤ ਮਾਨ ਦੀ ਕਾਮੇਡੀ ਦੇ ਵਿਚੋਂ, ਤੇ ਇਨ ਦਾ ਮੇਨ ਟਾਈਮ ਅਸੀਂ ਤੁਹਾਨੂੰ ਦੂਸਰੇ ਚੈਨਲ ਦੇ ਰਾਹੀਂ ਜੁਆਇਨ ਕਰਵਾਉਣੇ ਆ ਜੀ। ਸੋ ਜੁੜੇ ਰਹੋ ਜੀ, ਇੱਕ ਕਾਮੇਡੀ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।
ਚੋਣ ਛਾਣ ਕੀ ਸੀਗਾ?
ਪੁੱਛ ਨਾ ਯਾਰ, ਮੇਰਾ ਚੋਣ ਛਾਣ ਫੱਟੀ ਸੀ।
ਅੱਛਾ ਅੱਛਾ, ਬੱਚਿਆਂ ਵਾਲੀ ਫੱਟੀ, ਫੇਰ ਕੀ ਹੋਇਆ?
ਹੋਣਾ ਕੀ ਸੀ, ਲੋਕਾਂ ਨੇ ਪੋਚਤੀ।
ਨਹੀਂ ਯਾਰ ਲੁੱਟਣਾ, ਫਿਰ ਵੀ ਤੈਨੂੰ ਥੋੜੀਆਂ ਬਹੁਤ ਵੋਟਾਂ ਤਾਂ ਪਈਆਂ ਹੀ ਹੋਣੀਆਂ।
ਉਹ ਯਾਰ ਸਾਡੇ ਵਿਹੜੇ ਦੇ ਵਿੱਚ 200 ਵੋਟਾਂ ਸੀ। ਜਿਹੜਾ ਮੇਰੇ ਵਿਰੁੱਧ ਖੜਾ ਹੋਇਆ ਸੀ ਉਹ 240 ਵੋਟਾਂ ਲੈ ਕੇ ਜਿੱਤ ਗਿਆ।
ਅੱਛਾ ਗੱਲ ਸੁਣ, ਕੁੱਲ ਵੋਟਾਂ 200 ਤੇ ਉਹਨੂੰ ਪਈਆਂ 240, ਇਹ ਕਿਵੇਂ ਹੋ ਸਕਦਾ?
ਇਹ ਕਿਵੇਂ ਹੋ ਸਕਦਾ? ਜਿੱਥੇ ਭਗਵੰਤ ਮਾਨ ਦੀ ਕੁਲਫੀ ਗਰਮ ਹੋ ਸਕਦੀ ਹੈ ਉੱਥੇ ਜਾਲੀ ਵੋਟਾਂ ਨਹੀਂ ਪੈ ਸਕਦੀਆਂ?
ਮੈਂ ਨਹੀਂ ਮੰਨਦਾ ਵੀ ਜਾਲੀ ਵੋਟਾਂ ਪਈਆਂ ਹੋਣਗੀਆਂ। ਨਾ ਤੂੰ ਆਪਣੇ ਬੰਦੇ ਨੇ ਸਿਕੜਾਏ ਅੰਦਰ?
ਓਏ ਬੰਦੇ ਮੈਂ ਇਹੋ ਜਿਹੇ ਖੜਾਏ ਸੀ ਏਜੰਟ ਜਿਹੜੇ ਸਾਰੇ ਪਿੰਡ ਦੇ ਆਦਮੀ ਨੂੰ ਜਾਣਦੇ ਸੀ।
ਅੱਛਾ,
ਪਰ ਬੁੜੀਆਂ ਨੂੰ ਨਹੀਂ ਜਾਣਦੇ ਸੀ।
ਨਾ ਫਿਰ ਬੁੜੀਆਂ ਨੇ ਕੀ ਕੀਤਾ?
ਕਰਨਾ ਕੀ ਸੀ, ਸੂਟ ਬਦਲਾ ਬਦਲਾ ਕੇ ਵੋਟਾਂ ਪਾਈ ਗਈਆਂ ਨੇ।
ਨਾ ਫਿਰ ਤੂੰ ਵੀ ਪਵਾ ਲੈਂਦਾ ਜਾਲੀ ਵੋਟਾਂ, ਤੂੰ ਕਿਉਂ ਨਹੀਂ ਪਵਾਈਆਂ?
ਓਏ ਪਵਾਈਆਂ ਕਿਉਂ ਨਹੀਂ, ਮੈਂ ਵੀ ਕੋਸ਼ਿਸ਼ ਕੀਤੀ।
ਫਿਰ
ਮੈਂ ਵੋਟਰ ਸੂਚੀ ਕੱਢੀ।
ਅੱਛਾ,
ਮੈਂ ਦੇਖਿਆ ਵੀ ਭੋਲੇ ਕੇ ਟਿੱਡੇ ਦੀ ਵੋਟ ਵਿਹਲੀ ਪਈ ਹੈ।
ਅੱਛਾ,
ਉਹ ਗਿਆ ਹੋਇਆ ਵਿਆਹ।
ਠੀਕ ਹੈ,
ਮੈਂ ਆਪਣਾ ਬੰਦਾ ਸ਼ਿੰਗਾਰਿਆ,
ਫਿਰ
ਉਹਨੂੰ ਪਰਚੀ ਕੱਟ ਕੇ ਦੇਤੀ।
ਠੀਕ ਹੈ,
ਮੈਂ ਕਿਹਾ ਵੀ ਤੂੰ ਲੈਣ ਚ ਲੱਗ ਜਾ।
ਅੱਛਾ,
ਜੇ ਤੈਨੂੰ ਕਿਸੇ ਨੇ ਪੁੱਛਿਆ ਤੂੰ ਕਹਿੰਦੀ ਮੈਂ ਭੋਲੇ ਕਾ ਟਿੱਡਾ।
ਠੀਕ ਹੈ,
ਉੱਥੇ ਇੱਕ ਪੁਲਿਸ ਵਾਲਾ ਆ ਗਿਆ।
ਅੱਛਾ,
ਜਿਹੜੇ ਦੀ ਡਿਊਟੀ ਸੀ ਉੱਥੇ।
ਠੀਕ ਹੈ, ਠੀਕ ਹੈ।
ਉਹ ਕਹਿੰਦਾ ਵੀ ਤੇਰਾ ਨਾਂ ਕੀ ਹੈ?
ਅੱਛਾ,
ਉਹ ਕਹਿੰਦਾ ਮੇਰਾ ਨਾਂ ਭੋਲੇ ਕਾ ਟਿੱਡਾ ਹੈ।
ਅੱਛਾ,
ਪੁਲਿਸ ਵਾਲਾ ਕਹਿੰਦਾ ਚੁੱਪ ਕਰਕੇ ਸਕੂਲ ਤੋਂ ਬਾਹਰ ਹੋ ਜਾ, ਲੈਣ ਚੋਂ ਨਿਕਲ ਜਾ, ਤੇਰੀ ਵੋਟ ਨਹੀਂ ਪੈ ਸਕਦੀ।
ਉਹ ਪੁਲਿਸ ਵਾਲੇ ਨੇ ਪਛਾਣ ਲਿਆ ਹੋਣਾ ਉਹਨੂੰ।
ਪਛਾਣ ਕਾਹਨੂੰ ਲਿਆ ਹੋਣਾ? ਪੁਲਿਸ ਵਾਲਾ ਕਹਿੰਦਾ ਭੋਲੇ ਕੇ ਟਿੱਡੇ ਦੀ ਵੋਟ ਤਾਂ ਮੈਂ 4 ਵਾਰੀ ਪਾਇਆ।
ਕਿਆ ਬਾਤ ਹੈ ਜੀ। ਸੋ ਇਲੈਕਸ਼ਨਾਂ ਦੇ ਸੰਬੰਧ ਵਿਚ ਕਾਫੀ ਕਾਮੇਡੀ ਕਈ ਕਮੇਡੀਅਨਾਂ ਨੇ ਕੀਤੀ ਆ, ਤੇ ਖਾਸ ਕਰਕੇ ਭਗਵੰਤ ਮਾਨ ਨੇ, ਤੇ ਹੁਣ ਉਹ ਖੁਦ ਇਲੈਕਸ਼ਨਾਂ ਦੇ ਵਿਚ ਜੀ ਪੂਰੀ ਤਰ੍ਹਾਂ ਉਹੀ ਕੰਮ ਕਰ ਰਿਹਾ ਜਿੱਥੇ ਮਤਲਬ ਜਿਹਨੂੰ ਉਹ ਭੰਡਦਾ ਹੁੰਦਾ ਸੀ ਜਾਂ ਕਹਿ ਲੋ ਕਿ ਦੱਸਦਾ ਹੁੰਦਾ ਸੀ, ਤੇ ਉਹ ਹੁਣ ਉਸੇ ਹੀ ਪ੍ਰਣਾਲੀ ਦੇ ਵਿਚ ਆ ਰਿਹਾ। ਖੈਰ ਕੋਈ ਗੱਲ ਨੀ, ਕਾਮੇਡੀ ਆਪਣੇ ਥਾਂ ਤੇ ਹੁੰਦੀ ਆ, ਪੋਲੀਟਿਕਸ ਆਪਣੇ ਥਾਂ ਤੇ ਹੁੰਦੀ ਆ। ਸੋ ਮਿੰਟੂ ਜੀ, ਕੁਛ ਸੁਨੇਹੇ ਆਪਾਂ ਲੈਣੇ ਆ, ਸੱਜਣਾ ਮਿੱਤਰਾਂ ਦੇ ਨਾਲ ਜੁਆਇਨ ਕਰ ਰਹੇ ਨੇ, ਤੇ ਮਲਕੀਤ ਬੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਆ ਜਾਓ ਸਿੱਧੂ ਸਾਹਿਬ ਤੇ ਮਿੰਟੂ ਜੀ ਤੁਹਾਨੂੰ ਗੋਲ ਗੱਪੇ ਖਵਾ ਦਈਏ। ਗੋਲ ਗੱਪੇ ਖਾ ਰਹੇ ਨੇ ਘਰੇ ਬੈਠ ਕੇ, ਆ ਵਾਤ ਨਾਲ ਕਟਿਆਈ ਵੀ ਆ, ਕੀ ਕਰੀਏ ਜੀ, ਮਜਬੂਰੀਆਂ ਨੇ। ਤੇ ਹਰਵੰਤ ਸਿੰਘ ਹੁਣੀ ਸਾਡੇ ਸਤਿਕਾਰਯੋਗ ਆਏ ਨੇ ਪ੍ਰੋਗਰਾਮ ਦੇ ਵਿਚ, ਉਹ ਕਹਿੰਦੇ ਨੇ ਕਿ ਅਸੀਂ ਵੀ ਆਈ ਯੂਜ਼ ਟੂ ਪੇ ਅ ਰੇਡੀਓ ਲਾਇਸੈਂਸ, ਰੇਡੀਓ ਸੁਣਨ ਦਾ ਵੀ ਕਹਿੰਦੇ ਅਸੀਂ ਲਾਇਸੈਂਸ ਦਿੰਦੇ ਰਹੇ ਹਾਂ। ਸੋ ਇਹ ਜਿਹੜੀਆਂ ਗੱਲਾਂ ਨੇ ਜੀ, ਇਹ ਸਾਹਿਤ ਬਣਦੀਆਂ ਜਾ ਰਹੀਆਂ ਨੇ। ਇਹ ਇਸ ਤਰ੍ਹਾਂ ਹੁੰਦੀ ਸੀ, ਸਾਈਕਲਾਂ ਦੇ ਵੀ ਟੈਕਸ ਲੱਗਦਾ ਹੁੰਦਾ ਸੀ। ਅਵਤਾਰ ਭੁੱਲਰ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਕਹਿੰਦੇ ਨੇ ਕਿ ਆ ਨੀਲੀ ਜਿਲਦ ਵਾਲੀ ਟਾਵਰ ਵਾਲੀ ਕਾਪੀ ਸਾਡੇ ਘਰ ਵੀ ਪਈ ਹੈ ਜੀ, ਉਹਦੇ ਅੰਦਰ ਡਾਕ ਟਿਕਟ ਤੋਂ ਤਿੱਗਣੇ ਸਾਈਜ਼ ਦੀ ਇੱਕ 50 ਰੁਪਏ ਦੀ ਟਿਕਟ ਲੱਗੀ ਹੁੰਦੀ ਹੈ ਜੀ, ਇਤਿਹਾਸਕ ਦਸਤਾਵੇਜ਼ ਹੈ ਜੀ ਉਹ। ਹੁਣ ਬਿਲਕੁਲ ਹਿਸਟੋਰੀਕਲ ਤੁਸੀਂ ਸਾਂਭ ਕੇ ਰੱਖ ਸਕਦੇ ਹੋ ਤਾਂ ਵਧੀਆ, ਕਿ ਆਪਣੇ ਤੁਸੀਂ ਅਗਲੀਆਂ ਪੀੜ੍ਹੀਆਂ ਨੂੰ ਦੱਸ ਸਕਦੇ ਹੋ ਕਿ ਸਾਡੇ ਕੋਲ ਰੇਡੀਓ ਹੁੰਦਾ ਸੀ, ਕਾਫੀ ਐਡਵਾਂਸ ਹੁੰਦੇ ਸੀ, ਤੇ ਅਸੀਂ 50 ਰੁਪਈਏ ਦਿੰਦੇ ਹੁੰਦੇ ਸੀ ਗੱਲਾਂ ਸੁਣਨ ਦੇ। ਤੇ ਅਮਰੀਕ ਭਾਜੀ ਸਾਡੇ ਨਾਲ ਜੁਆਇਨ ਕਰ ਗਏ ਨੇ, ਅਮਰੀਕ ਫਲੋਰਾ, ਤੇ ਉਹ ਕਹਿੰਦੇ ਕਿ ਇੰਗਲੈਂਡ ਦੇ ਵਿਚ ਹਜੇ ਵੀ ਟੈਕਸ ਹੈ ਜੀ ਟੀਵੀ ਦੇ ਉੱਤੇ। ਹਾਂਜੀ, ਹਜੇ ਵੀ ਟੈਕਸ ਲਾਇਆ। ਹਾਂਜੀ ਹਾਂਜੀ, ਸੋ ਉੱਥੇ ਹਜੇ ਵੀ ਟੈਕਸ ਹੈ, ਉਹ ਸ਼ਾਇਦ ਪਹਿਲੇ ਹੀ ਭਰ ਲਿਆ ਜਾਂਦਾ। ਉਹ ਗੱਲ ਇਸ ਤਰ੍ਹਾਂ ਹੈ, ਕਿਉਂਕਿ ਜਿਹੜੀ ਬੀਬੀਸੀ ਹੈ ਨਾ, ਬੀਬੀਸੀ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ, ਉਹ ਜਿੱਦਾਂ ਇੱਥੇ ABC ਆ ਜਾਂ ਕੋਈ ਹੋਰ ਮਤਲਬ ਆਸਟ੍ਰੇਲੀਆ ਦੀ ਵੀ ABC ਆ, ਅਮੈਰੀਕਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ, ਇੰਡੀਆ ਦੀ ਜਿਹੜੀ ਆਕਾਸ਼ਵਾਣੀ ਜਾਂ ਦੂਰਦਰਸ਼ਨ ਹੈ। ਮਿੰਟੂ ਜੀ, ਇਹ ਸਰਕਾਰੀ ਆ ਟੈਕਸ ਪੇਅਰ ਦਾ, ਹੁਣ ਇਹ ਜਾ ਤਾਂ ਹੁਣ ਆਸਟ੍ਰੇਲੀਆ ਚ ਵੀ ਲਾਇਸੈਂਸ ਹੈ, ਸਮਝੋ ਆਸਟ੍ਰੇਲੀਆ ਚ ਵੀ ਇਦਾਂ ਹੀ ਆ ਕਿ ਸਾਰਾ ਹੀ ਆਸਟ੍ਰੇਲੀਆ ਜਿਹੜਾ ਆ ਉਹ ਫੰਡਿੰਗ ਕਰਦਾ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ, ਉਹਦੇ ਵਿਚ SBS ਵੀ ਆ ਜਾਂਦਾ। ਤਕਰੀਬਨ 1.3 ਬਿਲੀਅਨ ਡਾਲਰ, ਮਤਲਬ 1,300 ਮਿਲੀਅਨ ਡਾਲਰ ਜਿਹੜੇ ਆ ਉਹ ਸਾਲ ਦਾ ਖਰਚਾ ਆ ABC ਤੇ SBS ਨੂੰ ਚਲਾਉਣ ਦਾ। ਹੁਣ ਉਹ ਆਸਟ੍ਰੇਲੀਆ ਦਾ ਟੈਕਸ ਪੇਅਰ ਦਿੰਦਾ, ਸਰਕਾਰ ਦਿੰਦੀ ਆ। ਸੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜਾ ਅਸੀਂ ਟੈਕਸ ਦਿੰਨੇ ਆ ਉਹ ਲਾਇਸੈਂਸ ਲਾਉਣ ਦੀ ਬਜਾਏ ਕਿ ਯੂਜ਼ਰ ਜਿਹੜਾ ਉਹ ਸੁਣ ਰਿਹਾ ਆ, ਹਨਾ, ਇਸ ਚੀਜ਼ ਨੂੰ ਉਨ੍ਹਾਂ ਨੇ ਖਤਮ ਕਰ ਦਿੱਤਾ। ਲਾਇਸੈਂਸ ਇਸ਼ੂ ਕਰਨੇ, ਕਿੰਨੀਆਂ ਨੌਕਰੀਆਂ ਹੋਣੀਆਂ, ਉਨ੍ਹਾਂ ਨੇ ਇੱਕ ਵੱਡੇ ਵੀ ਲਾਤਾ ਵੀ ਮਤਲਬ ਟੈਕਸ ਦੇ ਵਿੱਚ ਇਨਕਲੂਡ ਕਰ ਲਿਆ। ਇਹ ਵੀ ਇੱਕ ਤਰ੍ਹਾਂ ਨਾਲ ਲਾਇਸੈਂਸ ਹੀ ਹੁੰਦਾ ਆ ਇੱਦਾਂ ਹੀ ਜਿਹੜਾ। ਪਰ ਉੱਥੇ ਜਿਹੜਾ ਇੰਗਲੈਂਡ ਦੇ ਵਿੱਚ ਬੀਬੀਸੀ ਵਾਸਤੇ ਉਹ ਇੱਕ ਸਪੈਸ਼ਲ ਅਧੀਨ ਉਹਦੀ ਲੈਵੀ ਲੱਗਦੀ ਹੈ ਜੀ, ਬ੍ਰੌਡਕਾਸਟਿੰਗ ਲੈਵੀ, ਤੇ ਉਹਦੇ ਅਧੀਨ ਇਕੱਠਾ ਕੀਤਾ ਜਾਂਦਾ। ਪਰ ਜਿਹੜੀ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਹੈ BBC, ਉਹਦੀਆਂ ਜਿਹੜੀਆਂ ਸੇਵਾਵਾਂ ਦੁਨੀਆਂ ਦੇ ਵਿੱਚ ਉਹ ਦਿੱਤੀਆਂ ਜਾਂਦੀਆਂ ਨੇ, ਤੇ ਉਹਦੇ ਤੋਂ ਉਹ ਕਾਫੀ ਪੈਸੇ ਵੀ ਬਣਾਉਂਦੇ ਨੇ ਬਿਜ਼ਨਸ ਮੰਗਰ। ਹੁਣ BBC ਇਕੱਲਾ ਇਹ ਨਹੀਂ ਵੀ ਉਹ ਮਤਲਬ ਪੈਸੇ ਖਰਚਦੇ ਨੇ, ਉਹ ਜਿਹੜੀਆਂ ਸੀਰੀਜ਼ ਬਣਾਉਂਦੇ ਨੇ, ਬੱਚਿਆਂ ਦੀਆਂ ਕਾਰਟੂਨ ਬਣਾਉਂਦੇ ਨੇ, ਜਾਂ ਹੁਣ ਇੱਕ ਬੜਾ ਮਸ਼ਹੂਰ ਹੋਇਆ ਸੀਗਾ ਉਹਨਾਂ ਦਾ ਟੌਪ ਗੀਅਰ ਪ੍ਰੋਗਰਾਮ, ਉਹਦੇ ਜੀ ਬਹੁਤ ਵੱਡਾ ਪੈਸਾ ਜਿਹੜਾ ਆ ਉਹ ਸਰਕਾਰ ਨੂੰ ਬਣਾ ਕੇ ਵੀ ਦਿੰਦੇ ਨੇ ਦੁਬਾਰਾ। ਜੇ ਟੈਕਸ ਲੱਗਦਾ ਆ ਤਾਂ ਉਹ ਪੈਸਾ ਜਿਹੜਾ ਪ੍ਰੋਗਰਾਮ ਇੰਨੇ ਆਲਾ ਦਰਜੇ ਦੇ ਡਾਕੂਮੈਂਟਰੀ ਬਣਾਉਂਦੇ ਨੇ ਕਿ ਉਹ ਜਦੋਂ ਦੂਸਰੇ ਦੇਸ਼ਾਂ ਦੇ ਚੈਨਲ ਉਹਨੂੰ ਖਰੀਦਦੇ ਨੇ ਤਾਂ ਉਹ ਪੈਸਾ ਵਾਪਸ ਰੈਵਨਿਊ ਦੇ ਰਾਹੀਂ ਜਾਂ ਮਸ਼ਹੂਰੀਆਂ ਦੇ ਰਾਹੀਂ ਉਹ ਪੈਸਾ ਵਾਪਸ ਟੈਕਸ ਪੇਅਰ ਨੂੰ ਮਿਲਦਾ ਆ। ਸੋ ਇਕ ਆਮਦਨ ਦਾ ਸਾਧਨ ਵੀ ਬਣਿਆ ਹੋਇਆ। ਪਰ ਜਿਹੜਾ ਕੁੱਲ ਮਿਲਾ ਕੇ ਭਾਰਤ ਦੇ ਵਿਚ ਟੈਕਸ ਲਾਉਣਾ ਸੀਗਾ ਟੀਵੀ ਤੇ ਰੇਡੀਓ ਦੇ ਉੱਤੇ ਉਹ ਇਹ ਸੀਗਾ ਕਿ ਕਿਉਂਕਿ ਕਾਫੀ ਮਹਿੰਗਾ ਸੀਗਾ ਇਸ ਨੂੰ ਸਥਾਪਿਤ ਕਰਨਾ ਪਹਿਲਾਂ, ਤੇ ਉਸ ਕਰਕੇ ਉਸ ਦੀ ਕੋਸਟ ਕਵਰ ਕਰਨ ਦੇ ਲਈ ਇਸ ਨੂੰ ਟੈਕਸ ਦੇ ਅਧੀਨ ਲਿਆਂਦਾ ਗਿਆ। ਤੇ ਮਹਿੰਦਰ ਸਿੰਘ ਹੰਸ ਵੀ ਸਾਡੇ ਨਾਲ ਜੁੜੇ ਨੇ ਜੀ ਬ੍ਰੈਂਪਟਨ ਤੋਂ, ਉਹ ਵੀ ਕਹਿੰਦੇ ਬਹੁਤ ਫਨੀ ਕਾਮੇਡੀ ਸੀ ਜੀ ਤੇ ਰੂਹ ਖੁਸ਼ ਹੋ ਗਈ ਜੀ ਕਹਿੰਦੇ ਸੁਣ ਕੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਵਿਚ ਜੁਆਇਨ ਕੀਤਾ ਸਾਡੇ ਨਾਲ। ਤੇ ਮਿੰਟੂ ਜੀ ਉਸ ਤੋਂ ਬਾਅਦ ਨਾ ਕੁਝ ਖਬਰਾਂ ਹੋਰ ਸਾਂਝੀਆਂ ਕਰਨੀਆਂ। ਤੇ ਇਕ ਹੈਗੀ ਆ ਕਿ ਫਰੰਟ ਪੇਜ ਤੇ ਮੋਦੀ ਸਾਹਿਬ ਦੀ ਫੋਟੋ ਲੱਗੀ ਆ, ਕਹਿੰਦੇ ਚੰਦੇ ਦੇ ਵਿਚ ਪਾਰਦਰਸ਼ਤਾ ਜ਼ਰੂਰੀ ਆ। ਮੋਦੀ ਨੇ ਪਾਰਟੀ ਨੇਤਾਵਾਂ ਨੂੰ ਰਿਸ਼ਤੇਦਾਰਾਂ ਲਈ ਟਿਕਟ ਮੰਗਣੋਂ ਵਰਜਿਆ, ਕੀ ਕਹਿਣਾ ਤੁਹਾਡਾ?
ਦੇਖੋ ਜਿਹੜੀਆਂ ਫੈਸਲੇ ਆ ਰਹੇ ਆ ਕਾਗਜ਼ਾਂ ਦੇ ਵਿਚ ਜਾਂ ਬਿਆਨਬਾਜ਼ੀ ਹੋ ਰਹੀ ਆ ਉਹ ਤਾਂ ਬਹੁਤ ਕਾਇਮ ਹੋ ਰਹੀ ਆ। ਅਸੀਂ ਕੱਲੀ ਮੋਦੀ ਨੂੰ ਨਿੰਦੀਏ ਨਾ ਇਨ੍ਹਾਂ ਚੀਜ਼ਾਂ ਤੇ, ਕਈ ਵਾਰੀ ਅਸੀਂ ਕੱਲਾ ਨਿੰਦੀ ਜਾਂਦੇ ਇਕ ਪਾਸੇ, ਪਰ ਮੋਦੀ ਨੇ ਕਈ ਚੀਜ਼ਾਂ ਦੇ ਵਿਚ ਜਿਹੜੀ ਸਖ਼ਤੀ ਦਿਖਾਈ ਆ ਜਾਂ ਕਰ ਰਿਹਾ ਸਖ਼ਤੀ, ਉਹ ਹੈ ਤਾਂ ਬਾ ਕਮਾਲ ਹੈ, ਤਾਂ ਮੰਨਣੀ ਪਊਗੀ ਸਾਨੂੰ। ਉਹਦੇ ਚ ਉਹਨੇ ਜਿੰਨੀ ਵੀ ਕੀਤੀ ਆ ਵੀ ਕੋਈ ਰਿਸ਼ਤੇਦਾਰ ਨੂੰ ਨੀ ਦੇਣੀ ਟਿਕਟ ਜਾਂ ਉਹ ਨਾ ਮੰਗਣ ਜਾਂ ਪਾਰਦਰਸ਼ਤਾ ਦੀਆਂ ਗੱਲਾਂ, ਪਰ ਹੁਣ ਰੌਲਾ ਪੈ ਜਾਂਦਾ ਵੀ ਉਹਦੇ ਤੇ ਅਮਲੀ ਜਾਮਾ ਕਿੰਨਾ ਪਵਾਇਆ ਜਾਂਦਾ
ਜੀ।
ਰੌਲਾ ਤਾਂ ਅਮਲੀ ਜਾਮੇ ਦੀ ਆਉਂਦੀ ਹੈ ਗੱਲ, ਅਮਲੀ ਜਾਮਾ ਉਨਾ ਨਹੀਂ ਪੈ ਰਿਹਾ ਤੇ, ਪਰ ਡਿਕਲੇਰੇਸ਼ਨਾਂ ਜਿਹੜੀਆਂ ਹੋ ਰਹੀਆਂ ਉਹ ਕਿਵੇਂ ਲਾ ਲੋ, ਚਾਹੇ ਤਾਂ ਵੀ ਮੂੰਹ ਮੱਥਾ ਰੱਖਣ ਲਈ ਹੋ ਰਹੀਆਂ ਤੇ ਚਾਹੇ ਉਹ ਉਹਨਾਂ ਦਿਲੋਂ ਹੋ ਰਹੀਆਂ, ਇਹ ਵੱਖਰੀ ਗੱਲ ਆ
ਜੀ। ਸੋ ਪਾਰਦਰਸ਼ਤਾ ਦੀ ਗੱਲ ਕਰੀਏ ਤਾਂ ਮਿੰਟੂ ਜੀ ਇੱਥੇ ਆਸਟ੍ਰੇਲੀਆ ਦੇ ਵਿਚ ਵੀ ਕਿਸੇ ਹੱਦ ਤੱਕ, ਸਾਰੀਆਂ ਨਹੀਂ ਹੈਗੀਆਂ ਪਰ ਕਿਸੇ ਹੱਦ ਤੱਕ ਜਿਹੜੀ ਆ ਪਾਰਟੀ ਡੋਨੇਸ਼ਨ ਦੇ ਉੱਤੇ ਉਹ ਤੁਹਾਨੂੰ ਡਿਕਲੇਅਰ ਕਰਨਾ ਪੈਂਦਾ ਆ ਕਿ ਕਿਹੜੀ ਪਾਰਟੀ ਨੂੰ ਕਿੰਨਾ ਫੰਡ ਕਿਹਨੇ ਦਿੱਤਾ ਆ। ਸੋ ਉਹ ਵੀ ਇੱਥੇ ਵੀ ਕੋਈ ਲਿਮਿਟ ਆ ਸ਼ਾਇਦ, 1000 ਤੋਂ ਅਗਰ ਉੱਪਰ ਕਰਨਾ ਆ ਤਾਂ ਉਹ ਤੁਹਾਨੂੰ ਡਿਕਲੇਰੇਸ਼ਨ ਕਰਨੀ ਪੈਂਦੀ ਆ, ਪਰ ਹੇਠਾਂ ਜਿਹੜੀ ਆ ਉਹਦੀ ਡਿਕਲੇਅਰ ਨਹੀਂ ਕਰਨਾ ਪੈਂਦਾ। ਪਰ ਜਿਹੜੀ ਪਾਰਦਰਸ਼ਤਾ ਉਹ ਜ਼ਰੂਰੀ ਆ ਕਿਉਂਕਿ ਦੇਖੋ ਇਸ ਨੂੰ ਇਨਫਲੂਐਂਸ ਹੁੰਦਾ ਆ ਆਸਟ੍ਰੇਲੀਆ ਦੇ ਵਿਚ ਵੀ ਜਾਂ ਕਿਤੇ ਵੀ, ਕਿ ਅਗਰ ਕਿਸੇ ਨੇ ਮਿਲੀਅਨ ਡਾਲਰ ਦੇ ਦਿੱਤਾ ਕਿਸੇ ਪਾਰਟੀ ਨੂੰ ਤਾਂ ਉਹ ਜ਼ਰੂਰ ਮਤਲਬ ਸ਼ੱਕ ਦੇ ਘੇਰੇ ਚ ਆ ਜਾਏਗਾ ਕਿ ਇਸ ਪੈਸੇ ਦੇ ਨਾਲ ਉਹ ਕੋਈ ਨਾ ਕੋਈ ਫਾਇਦਾ ਉਠਾਉਣਾ ਚਾਹੇਗਾ ਆਉਣ ਵਾਲੇ ਸਮੇਂ ਦੇ ਵਿਚ। ਸੋ ਉਹ ਇਹ ਕਾਰਨ ਹੈ ਕਿ ਜਿਹੜੇ ਇਹ ਨਹੀਂ ਹੈਗਾ ਕਿ ਰੋਕਦੇ ਨਹੀਂ ਹੈਗਾ ਕੋਈ ਵੀ ਆਸਟ੍ਰੇਲੀਆ ਵਿਚ, ਤੁਸੀਂ ਮਿਲੀਅਨ 10 ਮਿਲੀਅਨ ਜਿੰਨਾ ਮਰਜ਼ੀ ਦਿਓ, $100 ਵੀ ਦਿਓ, ਪਰ ਉਹ ਕਹਿੰਦੇ ਆ ਕਿ ਇਹਨੂੰ ਡਿਕਲੇਅਰ ਕਰੋ। ਕੱਲ ਨੂੰ ਕੋਈ ਫੈਸਲਾ ਇਹੋ ਜਿਹਾ ਹੁੰਦਾ ਆ, ਕੋਈ ਐਮ ਪੀ ਜਾਂ ਮਿਨਿਸਟਰ ਕੋਈ ਇਹੋ ਜਿਹਾ ਫੈਸਲਾ ਕਰਦਾ ਜਿਹੜਾ ਸਿੱਧੇ ਸਿੱਧੇ ਰੂਪ ਦੇ ਵਿਚ ਉਸ ਬੰਦੇ ਨੂੰ ਫਾਇਦਾ ਮਿਲਦਾ ਹੋਵੇ ਤਾਂ ਉਥੇ ਪਤਾ ਲੱਗ ਜਾਵੇਗਾ ਕਿ ਇਸ ਨੂੰ ਇੰਨੇ ਪੈਸੇ ਦਿੱਤੇ ਸੀ ਇਹਨੇ ਤਾਂ ਇਹ ਜਿਹੜਾ ਕਾਨੂੰਨ ਹੈ ਤਾਂ ਇਹ ਪਾਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਪਿੱਛੇ ਜਿਹਾ ਇਕ ਸੈਨੇਟਰ ਹੋਇਆ ਸਿਡਨੀ ਤੋਂ, ਸੈਮ ਦਸਤਿਆਰੀ, ਇਰਾਨੀਅਨ ਬੈਕਗਰਾਉਂਡ ਦਾ, ਹੁਣ ਉਹ ਇਸੇ ਘੇਰੇ ਦੇ ਵਿਚ ਆ ਗਿਆ ਕਿ ਉਸ ਦੀਆਂ ਜਿਹੜੀਆਂ ਟਿਕਟਾਂ ਆ ਉਹ ਇਕ ਚਾਈਨੀਜ਼ ਬਿਜ਼ਨਸਮੈਨ ਵੱਲੋਂ, ਬੈਕਗਰਾਉਂਡ ਦੀ ਬਿਜ਼ਨਸ ਵੱਲੋਂ ਕਾਲਜ ਚਲਾ ਰਿਹਾ, ਉਹਦੀ ਟਿਕਟ ਦਾ ਬਿੱਲ ਉਹਨੇ ਪੇ ਕੀਤਾ, ਠੀਕ ਹੈ, ਤੇ ਹੁਣ ਉਹ ਤੋਂ ਪਹਿਲਾਂ ਉਹ ਬਿੱਲ ਪੇ ਕੀਤਾ ਪਰ ਉਹ ਤੋਂ 3 ਮਹੀਨੇ ਪਹਿਲਾਂ ਉਹ ਉਸੇ ਹੀ ਸੈਮ ਦਸਤਿਆਰੀ ਨੇ, ਜਿਹੜਾ ਕਿ ਲੇਬਰ ਪਾਰਟੀ ਦਾ ਇਕ ਬਹੁਤ ਅਹਿਮ ਬੰਦਾ ਮੰਨਿਆ ਜਾਂਦਾ ਸੀ, ਉਹਨੇ ਚਾਈਨਾ ਦੇ ਹੱਕ ਦੇ ਵਿਚ ਸਟੈਂਡ ਲਿਆ ਸੀ ਕਿ ਜਿਹੜਾ ਸਾਊਥ ਚਾਈਨਾ ਸੀ ਆ ਉਹ ਤੇ ਚਾਈਨਾ ਦਾ ਹੱਕ ਬਣਦਾ ਆ। ਉਦੋਂ ਆਸਟ੍ਰੇਲੀਆ ਵਾਲੇ ਕਾਫੀ ਔਖੇ ਹੋਏ ਸਨ ਉਸ ਤੋਂ, ਪਰ ਬਾਅਦ ਦੇ ਵਿਚ ਪਤਾ ਲੱਗਿਆ ਕਿ ਉਸ ਦੀਆਂ ਟਿਕਟਾਂ ਲਾਈਆਂ ਜਾ ਰਹੀਆਂ ਸੀ, ਉਸ ਨੂੰ ਉੱਥੇ ਘੁਮਾਇਆ ਫਰਾਇਆ ਜਾ ਰਿਹਾ ਸੀ। ਸੋ ਉਹ ਸਿੱਧਾ ਲਿੰਕ ਲੱਗਿਆ, ਮੀਡੀਆ ਨੇ ਉਸ ਨੂੰ ਸਿੱਧਾ ਲਿੰਕ ਲਾਤਾ, ਇਨਵੈਸਟੀਗੇਸ਼ਨ ਹੋਈ, ਉਸ ਨੂੰ ਫਿਰ ਮਾਫੀ ਮੰਗਣੀ ਪਈ, ਉਸ ਨੂੰ ਆਪਣੀ ਜਿਹੜੀ ਉਸ ਕਮੇਟੀ ਦੀ ਚੇਅਰ ਤੇ ਬੈਠਾ ਸੀ ਉਸ ਤੋਂ ਰਿਜ਼ਾਈਨ ਦੇਣਾ ਪਿਆ। ਸੈਨੇਟਰ ਰਿਜ਼ਾਈਨ ਨਹੀਂ ਹੋਇਆ ਪਰ ਉਹ ਸ਼ਰਮਸਾਰ ਹੋਣਾ ਪਿਆ ਕਿਉਂਕਿ ਗੱਲ ਸਾਹਮਣੇ ਆ ਗਈ, ਕਿਉਂਕਿ ਪਾਰਦਰਸ਼ਤਾ ਸੀ, ਪਤਾ ਲੱਗ ਗਿਆ। ਹੁਣ ਇਹੋ ਜਿਹੀ ਜਿਹੜੀ ਪਾਰਦਰਸ਼ਤਾ ਆ ਉਹ ਭਾਰਤ ਦੇ ਵਿਚ ਵੀ ਲਾਗੂ ਹੋਣੀ ਚਾਹੀਦੀ ਆ। ਫਿਲਹਾਲ ਜਿੱਥੇ ਤੱਕ ਮੈਨੂੰ ਨੌਲੇਜ ਆ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿ ਆਰ ਟੀ ਆਈ ਦਾ ਘੇਰਾ ਜਿਹੜੀ ਆ ਉਹ ਪਾਰਟੀ ਫੰਡਾਂ ਦੇ ਉੱਤੇ ਲਾਗੂ ਨਹੀਂ ਹੁੰਦਾ, ਕੀ ਤੁਸੀਂ ਇਹਦੇ ਬਾਰੇ ਹੈ ਜਾਣਕਾਰੀ ਮਿੰਟੂ ਜੀ ਤੁਹਾਨੂੰ ਕੋਈ?
ਪਿਛਲੇ ਦਿਨ ਇਸ ਦਾ ਮਸਲਾ ਉਠਿਆ ਸੀ ਜੀ ਵੀ ਕਈ ਚੀਜ਼ਾਂ ਆਰ ਟੀ ਆਈ ਦੇ ਘੇਰੇ ਚ ਨਹੀਂ ਆਉਂਦੇ, ਪਾਰਟੀ ਫੰਡ ਆ ਜਿਹੜੇ ਟੈਕਸ ਦੇ ਘੇਰੇ ਚ ਵੀ ਨਹੀਂ ਆਉਂਦੇ, ਇਹ ਵੀ ਗੱਲ ਆਈ ਸੀ, ਪਰ ਉਹ ਹਜੇ ਤੱਕ ਲੀਗਲ ਤੌਰ ਤੇ ਉਹਨੂੰ ਤਸਦੀਕ ਨਹੀਂ ਕੀਤਾ ਪਰ ਅਸੀਂ ਕੋਸ਼ਿਸ਼ ਕਰਾਂਗੇ ਦੀ ਇਹਦੀ ਜਿਹੜੀ ਤਹਿ ਤਹਿ ਜਾ ਕੇ ਲਿਖ ਕੇ ਆਵਾਂਗੇ ਗੱਲ ਵੀ ਅਸਲ ਦੇ ਵਿੱਚ ਹੈ ਕੀ ਗੱਲ ਪਿੱਛੇ ਕੀ ਗੱਲ ਆ। ਪਰ ਮੈਨੂੰ ਨੀ ਲੱਗਦਾ ਇਹ ਨਹੀਂ ਲੱਗਦਾ ਵੀ ਪਾਰਟੀ ਫੰਡ ਇਹਦੇ ਵਿੱਚ ਨਾ ਆਉਂਦੇ। ਹੁਣ ਮੇਰੀ ਇਸ ਗੱਲ ਨੀ ਮੰਨਣੀ ਆ ਵੀ ਉਹਦੇ ਚ ਕੀ ਖਾਸ ਆ, ਕਿਹੜਾ ਬਹਾਨਾ ਜਿਹੜਾ ਤੁਸੀਂ ਲੀਗਲੀ ਲਾ ਸਕਦੇ ਹੋ ਵੀ ਪਾਰਟੀ ਫੰਡ ਨਹੀਂ ਆ ਸਕਦੇ, ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਤੱਕ ਇੱਕ ਰਾਸ਼ਟਰਪਤੀ ਨੂੰ ਛੱਡ ਕੇ ਹਰੇਕ ਬੰਦਾ ਉਹਦੇ ਥੱਲੇ ਆ ਸਕਦਾ, ਤਾਂ ਫਿਰ ਕਿਉਂ ਨੀ ਉਹ ਆ ਸਕਦੇ?
ਹਾਂਜੀ, ਸ਼ਾਇਦ ਇਹਦੇ ਬਾਰੇ ਕੋਈ ਅਗਰ ਕਿਸੇ ਸਰੋਤੇ ਨੂੰ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰੇ, ਕਿਉਂਕਿ ਜਾਣਨਾ ਚਾਹਾਂਗੇ ਜੀ। ਅਸੀਂ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਕਿ ਪ੍ਰੋਗਰਾਮ ਨਾ ਹੀ ਦਿਲ ਵਾਲੀ ਗੱਲ ਹੈ, ਸਾਰੀ ਜਿਹੜਾ ਗੱਲਾਂ ਵਿੱਚੋਂ ਗੱਲਾਂ ਦਾ ਗਿਆਨ ਹੋਣਾ ਚਾਹੀਦਾ। ਸੋ ਸਾਨੂੰ ਦੋ ਨੂੰ ਨਹੀਂ ਪਤਾ, ਪਰ ਗੱਲ ਸੁਣਦੇ ਹਾਂ ਕਿ ਆਰ ਟੀ ਆਈ ਦੇ ਘੇਰੇ ਦੇ ਵਿੱਚ ਪਾਰਟੀ ਫੰਡ ਨਹੀਂ ਆਉਂਦੇ, ਪਾਰਦਰਸ਼ਤਾ ਨਹੀਂ ਆਉਂਦੀ। ਸੋ ਇਹਨੂੰ ਆਰ ਟੀ ਆਈ ਘੇਰੇ ਦੇ ਵਿੱਚ ਜੇ ਹੁਣ ਮੋਦੀ ਸਾਹਿਬ ਵੀ ਕਹਿ ਰਹੇ ਨੇ ਤੇ ਮੈਨੂੰ ਸ਼ੱਕ ਪੈਂਦੀ ਆ ਕਿ ਵਾਕਿਆ ਸ਼ਾਇਦ ਨਾ ਆਉਂਦਾ ਹੋਵੇ। ਸੋ ਉਹਨਾਂ ਨੂੰ ਇਹ ਤਾਕੀਦ ਹੈ ਕਿ ਉਹਨੂੰ ਪਾਰਟੀ ਫੰਡ ਨੂੰ ਉਹਦੇ ਅਧੀਨ ਹੀ ਲਿਆਓ, ਆਪੇ ਪਾਰਦਰਸ਼ਤਾ ਹੋ ਜਾਊਗੀ, ਇੱਕ ਦੂਜੇ ਦੀ ਪਾਰਟੀਆਂ ਕਢਾਈ ਜਾਊਗੀਆਂ, ਹਨਾ ਕੀ ਕੀਤਾ। ਸੋ ਸਾਡੇ ਨਾਲ ਇਧਰ ਨੋਨੂ ਬਜਾਜ ਹੋਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਵਰੁਣ ਬਜਾਜ, ਹਾਂਜੀ ਵਰੁਣ ਜੀ ਹੈ ਬ੍ਰਿਸਬਨ ਤੋਂ, ਕਹਿੰਦੇ ਬਹੁਤ ਆਨੰਦ ਲੈ ਰਹੇ ਜੀ ਦਿਲ ਵਾਲੀ ਗੱਲ ਪ੍ਰੋਗਰਾਮ ਸੁਣਦੇ ਆ, ਕੰਮ ਵੀ ਕਰ ਰਹੇ ਆ ਹਰ ਰੋਜ਼ ਦੀ ਤਰ੍ਹਾਂ, ਕਹਿੰਦੇ ਤੁਸੀਂ ਭਾਵੇਂ ਟੈਕਸ ਲਾ ਲਓ ਹਰਮਨ ਰੇਡੀਓ ਤੇ ਅਸੀਂ ਫਿਰ ਵੀ ਰੋਜ਼ ਸੁਣਦੇ ਰਹਿਣਾ ਆ ਕਿਉਂਕਿ ਆਦਤ ਪੈ ਚੁੱਕੀ ਹੈ ਸਾਨੂੰ ਸੁਣਨ ਦੀ। ਦੇਖੋ ਜੀ, ਟੈਕਸ ਨਹੀਂ ਹਰਮਨ ਰੇਡੀਓ ਕਦੇ ਵੀ ਲਾਉਂਦਾ ਤੇ ਨਾ ਹੀ ਲਾਉਣਾ ਆ, ਤੇ ਏਦਾਂ ਹੀ ਚੱਲਦਾ ਰਹਿਣਾ, 20 ਸਾਲ ਹੋ ਗਏ ਨੇ ਤੇ ਉਮੀਦ ਰੱਖਦੇ ਆ ਕਿ ਜਿੰਨੀ ਦੇਰ ਰੱਬ ਨੇ ਸਾਹ ਸੱਤ ਦਿੱਤੇ ਨੇ ਜਾਂ ਹੱਥ ਪੈਰ ਦਿੱਤੇ ਨੇ ਕੰਮ ਦੇ ਲਈ ਰੱਖਿਆ, ਅਸੀਂ ਜ਼ਰੂਰ ਇਹਨੂੰ ਕੋਸ਼ਿਸ਼ ਕਰਾਂਗੇ ਚੱਲਦਾ ਰੱਖਣ ਨੂੰ। ਬਾਕੀ ਮਿੰਟੋ ਜੀ, ਸਾਰੇ ਭਾਈਵੰਦ ਜਿਹੜੇ ਰੇਡੀਓ ਦੇ ਵਿੱਚ ਸ਼ਾਮਲ ਹੁੰਦੇ ਨੇ, ਚਲਾਉਂਦੇ ਨੇ, ਵਲੰਟੀਅਰ ਨੇ, ਉਹਨਾਂ ਦਾ ਵੀ ਉਹਨਾਂ ਦੇ ਸਿਰ ਤੇ ਚੱਲਦਾ। ਬਾਕੀ ਬਹੁਤ ਸਾਰੇ ਸਪੌਂਸਰਸ ਨੇ ਸਾਡੇ, ਜਿਨ੍ਹਾਂ ਕੋਲ ਮਾਇਆ ਆ, ਬਿਜ਼ਨਸ ਚਲਾਉਂਦੇ ਨੇ, ਉਹ ਹਰਮਨ ਰੇਡੀਓ ਦੇ ਰਾਹੀਂ ਆਪਣੀ ਐਡਵਰਟਾਈਜ਼ ਕਰਦੇ ਨੇ। ਉਹਨਾਂ ਨੂੰ ਕਈਆਂ ਨੂੰ ਲੋੜ ਵੀ ਹੈ ਨਹੀਂ, ਤਾਂ ਵੀ ਉਹ ਸਾਨੂੰ ਸਪੋਰਟ ਕਰਦੇ ਨੇ। ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹ ਸਾਨੂੰ ਮੰਥਲੀ $50 ਤੱਕ ਸਾਡੀ ਹੈਲਪ ਵੀ ਕਰਦੇ ਨੇ। ਸੋ ਇੱਦਾਂ ਸਾਡਾ ਜਿਹੜਾ ਸਾਰਾ ਹੀ ਸਿਸਟਮ ਚੱਲੀ ਜਾਣਾ ਤੇ ਅਸੀਂ ਆਜ਼ਾਦ ਤੌਰ ਦੇ ਉੱਤੇ ਆਪਣੇ ਵਿਚਾਰ ਜਿਹੜੇ ਨੇ ਉਹ ਰੱਖੀ ਜਾਣੇ ਨੇ, ਸਾਡੇ ਤੁਹਾਡੇ ਸਾਂਝੇ ਵਿਚਾਰ ਜਿਹੜੇ। ਸੋ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਇੱਕ ਦੂਜੇ ਨਾਲ ਕਈ ਵਾਰੀ ਸਹਿਮਤ ਵੀ ਹੋਣਾ ਹੁੰਦਾ, ਪਰ ਅਸਹਿਮਤੀ ਵਿੱਚ ਵੀ ਕਈ ਵਾਰੀ ਬਹੁਤ ਗਿਆਨ ਹੁੰਦਾ। ਮਿੰਟੂ ਜੀ, ਮੈਂ ਤਾਂ ਇਹ ਕਹਿਣਾ, ਸੋ ਇੱਕ ਪਲੇਟਫਾਰਮ ਹੈ।
ਬਿਲਕੁਲ ਜੀ, ਬਿਲਕੁਲ।
ਹਾਂਜੀ, ਇਹ ਤੇ ਕੋਈ
ਨਹੀਂ, ਜੇ ਜੇ ਤੁਹਾਡੀ ਸਹਿਮਤੀ ਸਹਿਮਤੀ ਜਿੱਤ ਹਾਰ ਲਈ ਨਹੀਂ ਨਾ ਹੈਗੀ, ਫੇਰ ਤਾਂ ਗਿਆਨ ਹੈਗਾ। ਜੇ ਉਹ ਹੈਗੀ ਜਿੱਤ ਹਾਰ ਲਈ ਵੀ ਫਲਾਨੇ ਨੇ ਇਹ ਕਿਹਾ ਸੀ ਤੇ ਮੈਂ ਉਹਨੂੰ ਛੋਟਾ ਕਰਨਾ, ਤਾਂ ਫੇਰ ਉਹਦੇ ਚ ਕੋਈ ਗਿਆਨ ਗੁਣ ਵਾਲੀ ਚੀਜ਼ ਨੀ ਰਹਿੰਦੀ, ਫੇਰ ਤਾਂ ਹੋਮਿਓ ਆ ਜਾਂਦੀ ਆ। ਸੋ ਪਰ ਮੈਂ ਇੱਥੇ ਕੰਦਰਲੀ ਗੱਲ ਸਰੋਤਿਆਂ ਨੂੰ ਦੱਸਦਿਆਂ ਵੀ ਜਿੱਦਾਂ ਅਕਸਰ ਹੀ ਅਸੀਂ ਕਹਿ ਦਿੰਨੇ ਆ ਜਾਂ ਅਸੀਂ ਕਹਿ ਮੀਡੀਆ ਬਕਾਊ ਆ, ਯੇ ਆ ਵੋ ਆ, ਬਕਾਊ ਇਸ ਮੰਡੀ ਦੇ ਵਿੱਚ ਹਰ ਕੋਈ ਆ ਜੀ, ਅਸੀਂ ਵੀ ਆ, ਪਰ ਸਾਨੂੰ ਕੋਈ ਗਾਹਕ ਹੈ ਨੀ ਸਾਡੇ ਕੋਲੇ। ਤੇ ਮੈਂ ਇੱਕ ਅੰਦਰਲੀ ਗੱਲ ਦੱਸਣੀ ਤਾਂ ਨੀ ਚਾਹੁੰਦਾ ਸੀ, ਪਰ ਦੱਸ ਦੇਣਾ ਵੀ ਅਮਨਦੀਪ ਸਿੰਘ ਸਿੱਧੂ 2-3 ਸਾਲਾਂ ਤੋਂ ਇੰਡੀਆ ਨੀ ਗਏ, ਤੇ ਹੁਣ ਇੰਡੀਆ ਨੂੰ ਇੱਕਦਮ ਇੰਡੀਆ ਦਾ ਮੋਹ ਕਿਉਂ ਜਾਗ ਪਿਆ? ਇਹਦੀ ਦੂਜਾ ਪਹਿਲੂ ਦੇਖੋ। ਹੁਣ ਮੈਂ ਪਬਲਿਕਲੀ ਨਾ ਇਹ ਗੱਲ ਕਰਦਾ ਹੋਇਆ ਕੱਲੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਦੱਸ ਰਿਹਾ ਵੀ ਜਿਹੜਾ ਇਸ ਟਾਈਮ ਦੇ ਉੱਤੇ ਅਮਨਦੀਪ ਸਿੰਘ ਸਿੱਧੂ ਦਾ ਅਚਾਨਕ ਦੌਰਾ ਬਣਨਾ ਇੰਡੀਆ ਦਾ, ਇਹਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ। ਇਲੈਕਸ਼ਨਾਂ ਦਾ ਟਾਈਮ ਆ, ਹੋ ਸਕਦਾ ਕਿਤੇ ਕਿਤੇ ਕੋਈ ਨਾ ਕੋਈ ਸੌਦਾ ਕਰਨ ਗਏ ਜਾ ਰਹੇ ਹੋਣ ਕਿਸੇ ਨਾ ਕਿਸੇ ਪਾਰਟੀ।
ਦੇਖੋ,
ਇਹ ਧਿਆਨ ਰੱਖਣ ਵਾਲੀ ਗੱਲ,
ਮੈਂ 6 ਮਹੀਨੇ ਪਹਿਲਾਂ ਟਿਕਟ ਬੁੱਕ ਕਰਾ ਲਈ ਸੀ, ਹੁਣ ਸ਼ੱਕ ਤਾਂ ਇਹ ਬਣਦਾ ਆ ਮੇਰੇ ਤੇ, ਇੱਦਾਂ ਕਰਨਾ ਬਣਦਾ ਤੁਹਾਡਾ ਸ਼ੱਕ ਬਈ ਇਲੈਕਸ਼ਨ ਤਾਂ ਹੁਣ ਡਿਕਲੇਅਰ ਹੋਈ ਆ, ਇਹਨੂੰ ਪਹਿਲਾਂ ਹੀ 6 ਮਹੀਨੇ ਪਤਾ ਸੀ, ਇਸੇ ਕਰਕੇ ਉਸ ਸੰਦਰਭ ਦੇ ਵਿੱਚ ਟਿਕਟਾਂ ਇਹਨਾਂ ਸਸਤੀਆਂ ਬੁੱਕ ਕਰਾ ਲਈਆਂ ਪਹਿਲਾਂ ਹੀ। ਸੋ ਐਨ
ਦੇਖ ਲਓ, ਡੂੰਘੀਆਂ ਤਾਰਾਂ,
ਬਹੁਤ ਡੂੰਘੀਆਂ ਤਾਰਾਂ। ਮੈਂ 18 ਤਰੀਕ ਨੂੰ ਜਾ ਰਿਹਾ ਤੇ ਮੈਂ 3 ਮਾਰਚ ਨੂੰ ਵਾਪਸ ਆਉਣਾ ਆ, ਤੇ ਮਤਲਬ ਮੈਂ ਪੀਕ ਟਾਈਮ ਤੇ ਜਾਣਾ ਕਿਉਂਕਿ 3 ਜਾਂ 4 ਫਰਵਰੀ ਨੂੰ ਜਿਹੜੀਆਂ ਵੋਟਾਂ ਪੈਣੀਆਂ। ਸੋ ਉਹ ਤੋਂ ਪਹਿਲਾਂ ਆਪਣੀ ਕੋਈ ਨਾ ਕੋਈ ਉੱਥੇ ਡੀਲ ਜ਼ਰੂਰ ਹੋਵੇਗੀ, ਤੁਸੀਂ ਅੰਦਾਜ਼ੇ ਜ਼ਰੂਰ ਲਾ ਲਓ। ਤੇ ਵੈਸੇ ਮੈਂ ਬੜਾ ਪ੍ਰਭਾਵਿਤ ਕਰਾਂਗਾ ਜੀ, ਇਲੈਕਸ਼ਨਾਂ ਨੂੰ ਮੈਂ ਬਹੁਤ ਪ੍ਰਭਾਵਿਤ ਕਰ ਸਕਦਾ, ਕਰਾਂਗਾ ਵੀ ਜਾ ਕੇ। ਹਾਂਜੀ, ਪਰ ਅਸਲ ਦੇ ਵਿੱਚ ਕੀ ਆ ਨਾ, ਮੈਂ ਹੁਣ ਜਾਣਾ ਆ ਕੁਦਰਤੀ ਤੌਰ ਤੇ, ਚਲੋ ਆ ਗਈ ਆ ਇਲੈਕਸ਼ਨ, ਹੁਣ ਮੈਂ ਇੱਦਾਂ ਹੀ ਕਹਿ ਸਕਦਾ ਬਿਆਨ, ਮੈਂ ਹੁਣ ਸਿੱਧਾ ਤਾਂ ਦੇ ਹੀ ਨਹੀਂ ਸਕਦਾ ਕੋਈ ਵੀ, ਚੋਣ ਜਾਬਤਾ ਲਾਗੂ, ਕਹਿੰਦੇ ਮੈਨੂੰ ਏਅਰਪੋਰਟ ਤੇ ਨਾ ਰੱਖ ਲੈਣ। ਤਾਂ ਗੱਲ ਇਹ ਹੈ ਕਿ ਮੈਂ ਜਾਵਾਂਗਾ, ਹੁਣ ਜਾ ਕੇ ਮੈਂ ਸਾਰਾ ਮਾਜਰਾ ਅੱਖੀ ਦੇਖਾਂਗਾ ਕਿ ਉੱਥੇ ਕੀ ਵਾਪਰ ਰਿਹਾ। ਮੈਂ ਕੱਲਾ ਇਸ ਇਸ਼ੂ ਤੇ ਨਹੀਂ ਵੀ ਚੋਣਾਂ ਦੇ ਸਬੰਧ ਦੇ ਵਿੱਚ ਕੀ ਆ, ਲੋਕ ਕੀ ਸੋਚਦੇ ਨੇ, ਤੇ ਮੈਂ ਤਾਂ ਇਹਨੂੰ ਮੁੱਦਾ ਹੀ ਨਹੀਂ ਮੰਨਦਾ, ਇਹ ਤਾਂ ਮੁੱਦਾ ਹੀ ਹੈ ਨਹੀਂ ਮੇਰੇ ਹਿਸਾਬ ਨਾਲ, ਚੋਣਾਂ ਦਾ ਤਾਂ ਕੋਈ ਮੁੱਦਾ ਹੀ ਨਹੀਂ ਹੈਗਾ। ਮੁੱਦੇ ਜਿਹੜੇ ਨੇ ਨਾ ਗਰਾਊਂਡ ਲੈਵਲ ਤੇ, ਪਰਿਵਾਰਕ ਲੈਵਲ ਤੇ, ਆਪਣੇ ਮਾਨਸਿਕ ਇੰਡੀਵਿਜੁਅਲ ਨਿੱਜ ਤੌਰ ਤੇ ਜਿਹੜੇ ਮੁੱਦੇ ਨੇ ਲੋਕਾਂ ਦੇ, ਉਹ ਕਿੱਧਰ ਨੂੰ ਤੁਰੇ ਹੋਏ ਨੇ, ਕੀ ਸੋਚਦੇ ਨੇ, ਪਿੰਡਾਂ ਦੇ ਕੀ ਹਾਲਾਤ ਨੇ, ਮਹੱਲਿਆਂ ਦੇ ਕੀ ਹਾਲਾਤ ਨੇ। ਮੈਂ ਨਾ ਉਸ ਲੈਵਲ ਦੇ ਅਸੀਂ ਆਪਾਂ ਤੁਸੀਂ ਨਾ ਆਪਾਂ ਨਾਲੇ ਹੀ ਸੀ ਜਦੋਂ ਕੈਨੇਡਾ ਗਏ ਆ, ਅਸੀਂ ਜਾ ਕੇ ਲੋਕਾਂ ਨਾਲ ਗੱਲਾਂ ਕੀਤੀਆਂ, ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਸੁਣੀਆਂ, ਉਹਨਾਂ ਨਾਲ ਸੰਵਾਦ ਰਚਾਇਆ, ਬਹੁਤ ਗੱਲਾਂ ਨਿਕਲ ਕੇ ਆਈਆਂ, ਬਹੁਤ ਗੱਲਾਂ ਇਹੋ ਜਿਹੀਆਂ ਆਈਆਂ ਜਿਹੜੀਆਂ ਕਦੇ ਅਸੀਂ ਸੋਚਿਆ ਵੀ ਨਹੀਂ ਸੀ ਵੀ ਸਾਨੂੰ ਇੱਕ ਦੇ ਪਤਾ ਲੱਗੂਗੀਆਂ ਕਿਤਾਬਾਂ ਦੇ ਵਿੱਚ ਵੀ। ਸੋ ਉਹ ਸਾਡੀ ਨਜ਼ਰ ਹੁੰਦੀ ਹੈ ਕਿ ਅਸੀਂ ਉਹ ਗੱਲਾਂ ਸੁਣੀਏ, ਉਹਨਾਂ ਦੇ ਮਨੋਵੇਦਨਾ ਜਾਣੀਏ ਕਿ ਮਨ ਦੇ ਅੰਦਰ ਉਹਨਾਂ ਦੇ ਕਿਹੜੀਆਂ ਤਰੰਗਾਂ ਚੱਲ ਰਹੀਆਂ ਨੇ, ਕੀ ਸੋਚ ਰਹੇ ਨੇ, ਇਲੈਕਸ਼ਨਾਂ ਦਾ ਕੀ ਆ, ਆਉਂਦੀਆਂ ਜਾਂਦੀਆਂ ਰਹਿੰਦੀਆਂ, ਕਈ ਅਬਦਾਲੀ ਆਏ ਕਈ ਚਲੇ ਗਏ, ਇਲੈਕਸ਼ਨਾਂ ਆਉਣੀਆਂ ਚਲੇ ਜਾਣੀਆਂ ਨੇ, ਪਰ ਜਿਹੜਾ ਲੋਕਾਂ ਨੇ ਰਹਿਣਾ ਆ 100-100 ਸਾਲ 50-50 ਸਾਲ 70-70 ਸਾਲ ਉਹਨਾਂ ਦੀ ਜ਼ਿੰਦਗੀ ਆ ਮਿੰਟੂ ਜੀ, ਉਸ ਦਾ ਜਿਹੜਾ ਇਫੈਕਟ ਹੈ ਉਹ ਹੁਣ ਜੇ ਇੱਕ ਨਾ SBS ਦਾ ਮੈਨੂੰ ਬਹੁਤ ਵਧੀਆ ਲੋਗੋ ਉਹਨਾਂ ਦਾ ਨਾ ਪੰਚ ਲਾਈਨ ਆ ਕਿ 7 ਬਿਲੀਅਨ ਲੋਕ ਨੇ ਦੁਨੀਆਂ ਦੇ ਉੱਤੇ, ਹੈਨਾ। ਉਹ ਕਹਿੰਦੇ ਨੇ ਕਿ ਜੇ ਦੁਨੀਆਂ ਦੇ 7 ਬਿਲੀਅਨ ਲੋਕ ਹੈ, ਜੇ ਉਹ ਇੱਕ ਇੱਕ ਕਹਾਣੀ ਵੀ ਉਹਨਾਂ ਦੀ ਸੁਣਾਉਣ ਨਾ, ਆਪਣੇ ਉਹਨਾਂ ਦੀ ਹਰੇਕ ਦੀ ਇੱਕ ਕਹਾਣੀ ਵੀ ਹੋਵੇ ਤਾਂ ਵੀ 7 ਬਿਲੀਅਨ ਕਹਾਣੀਆਂ ਨੇ ਦੁਨੀਆਂ ਦੇ ਉੱਤੇ।
ਬਿਲਕੁਲ,
7 ਬਿਲੀਅਨ ਗਿਆਨ ਸੋਮੇ ਨੇ ਪਏ ਦੁਨੀਆਂ ਦੇ ਉੱਤੇ। ਸੋ ਅਸੀਂ ਕੋਸ਼ਿਸ਼ ਕਰਦੇ ਆ ਜੀ ਕਿ ਹੁਣ ਗੁਰੂ ਨਾਨਕ ਪਾਤਸ਼ਾਹ ਆ ਨਾ, ਦੇਖੋ ਕਿੰਨਾ ਉਹਨਾਂ ਨੇ ਦੁਨੀਆਂ ਤੇ ਭ੍ਰਮਣ ਕੀਤਾ, ਗਏ ਆਪਾਂ ਅੱਜ ਇੱਕ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਕਿ 68 ਤੀਰਥ ਜਿਹੜੇ ਨੇ ਭਾਰਤ ਦੇ ਵਿੱਚ ਬਣਾਏ ਗਏ ਨੇ ਨਹਿਰਾਂ ਦੇ ਉੱਤੇ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ। 68 ਤੀਰਥਾਂ ਦਾ ਮਤਲਬ ਹੈ ਕਿ ਇੱਕ ਪੂਰੀ ਦੀ ਪੂਰੀ, ਇੱਕ ਨਹੀਂ ਕਈ ਸਭਿਅਤਾ ਦੇ ਵਿੱਚੋਂ ਲੰਘ ਰਹੇ ਆ ਐਕਸਪੀਰੀਅੰਸ। ਜਿਹੜਾ ਬੰਦਾ ਕਹਿੰਦੇ 68 ਤੀਰਥ ਕਰ ਲੈਂਦਾ ਹੁੰਦਾ ਸੀ, ਉਹਨੂੰ 25-30 ਸਾਲ ਲੱਗਦੇ ਹੁੰਦੇ ਸੀ 68 ਤੀਰਥਾਂ ਤੇ ਜਾਣ ਨੂੰ, ਉਹਦਾ ਮਤਲਬ ਇਹ ਹੋ ਜਾਂਦਾ ਸੀ ਕਿ ਉਹ ਬਹੁਤ ਵੱਡਾ ਇੱਕ ਟਰੈਵਲਰ, ਬਹੁਤ ਵੱਡਾ ਤਜਰਬੇਕਾਰ, ਦੁਨੀਆਂ ਦਾ ਹਰ ਰੰਗ ਉਹਨੂੰ ਦੇਖ ਲਿਆ ਹੁੰਦਾ ਸੀ ਤੇ ਉਹ ਫਿਰ ਆਪਣੇ ਇਲਾਕੇ ਦੇ ਵਿੱਚ ਆ ਕੇ ਉਹ ਜਿਹੜੀ ਵਧੀਆ ਨੌਲੇਜ ਆ ਉਹ ਦਿੰਦਾ ਹੁੰਦਾ ਸੀ। ਸੋ ਇਹ ਸੰਵਾਦ ਹੈ ਗੁਰੂ ਪਾਤਸ਼ਾਹ ਮਿਡਲ ਈਸਟ ਤੱਕ, ਬਰਮਾ ਤੱਕ, ਸ੍ਰੀਲੰਕਾ ਤੱਕ, ਲੇਹ ਲਦਾਖ, ਉਹ ਇੱਕ ਟਰੈਵਲ ਕੀਤਾ ਉਹਨਾਂ ਨੇ, ਉਹ ਲੋਕਾਂ ਦੀਆਂ ਕਹਾਣੀਆਂ ਸੁਣੀਆਂ ਸੁਣਾਈਆਂ। ਸੋ ਇਸ ਲਹਿਜੇ ਨਾਲ ਆਪਾਂ ਜਾਣਾ, ਕੈਨੇਡਾ ਵੀ ਗਏ ਸੀ ਤੇ ਇੰਡੀਆ ਵੀ ਇਸੇ ਲਹਿਜੇ ਨਾਲ। ਇਲੈਕਸ਼ਨਾਂ ਦਾ ਮਿੰਟੂ ਜੀ ਆਉਂਦੀਆਂ ਜਾਂਦੀਆਂ ਰਹਿਣੀਆਂ, ਉਹਦਾ ਤਾਂ ਕੋਈ ਪਤਾ ਨਹੀਂ ਇਹਨਾਂ ਦਾ ਤਾਂ। ਪਰ ਤੁਸੀਂ ਮੇਰੇ ਹੁਣ ਮੇਰੇ ਅੰਦਰ ਵੀ ਸ਼ੱਕ ਜਿਹੀ ਪਾਤੀ ਆ, ਕਿਤੇ ਵਾਕਈ ਮੈਂ ਇੱਦਾਂ ਤਾਂ ਨਹੀਂ ਜਾ ਰਿਹਾ।
ਸੈਲਫ ਸਮੀਖਿਆ ਜਿਹੜੀ ਹੁੰਦੇ ਆ ਉਹ ਕਰਨਾ ਪੈਣਾ ਤੁਹਾਨੂੰ। ਚਲੋ ਜੀ, ਆਪਣਾ ਮੈਨੂੰ ਲੱਗਦਾ ਪ੍ਰੋਗਰਾਮ ਵੀ ਬੜਾ ਤੇਜ਼ੀ ਨਾਲ ਟਾਈਮ ਜਾਈ ਜਾਂਦਾ।
ਕੁਛ ਸੁਨੇਹੇ ਆ ਰਹੇ ਨੇ ਜੀ, ਸੁਖਦੇਵ ਪੁੰਨੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਭਾਜੀ ਐਨੀਥਿੰਗ ਅੰਡਰ ਰੁਪੀ 20,000 ਨੀਡ ਨਾਟ ਟੂ ਬੀ ਡਿਕਲੇਅਰਡ ਬਟ ਅਬਵ ਦੈਟ ਮਸਟ ਬੀ ਡਿਕਲੇਅਰਡ। ਇਹ ਇਲੈਕਸ਼ਨਾਂ ਦਾ ਜੀ ਆਪਣੇ ਜਿਹੜਾ ਇੰਡੀਆ ਦੀ ਗੱਲ ਹੈ, ਜਿਹੜਾ ਜਦੋਂ ਤੁਸੀਂ ਪਾਰਟੀ ਫੰਡ ਦਿੰਦੇ ਹੋ ਨਾ 20,000 ਤੱਕ ਜਿਹੜਾ ਆ ਉਹ ਤੁਸੀਂ ਦੇ ਸਕਦੇ ਹੋ, ਪਰ ਉਹ ਤੋਂ ਹੇਠਾਂ ਡਿਕਲੇਅਰ ਕਰਨ ਦੀ ਲੋੜ ਨਹੀਂ। ਕਿਆ ਬਾਤ ਹੈ ਜੀ, ਸੋ ਨਾਈਸ, ਥੈਂਕ ਯੂ ਵੈਰੀ ਮਚ। ਤੇ ਸ਼ਰਨਜੀਤ ਹੁਣੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਉਹਨਾਂ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਾਸਤੇ ਨੰਬਰ ਭੇਜਿਆ ਆਪਣਾ, ਮੈਂ ਜ਼ਰੂਰ ਭੇਜਾਂਗਾ ਜੀ ਤੁਹਾਨੂੰ। ਵਟਸਐਪ ਦਾ ਨੰਬਰ ਮੇਰੇ ਕੋਲ ਆ ਗਿਆ ਤੁਹਾਡਾ। ਜਗਤਾਰ ਸਿੰਘ ਕੰਗ ਮੈਲਬਨ ਤੋਂ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ। ਤੇ ਹਰਵੰਸ ਸਿੰਘ ਸਾਡੇ ਸਵਾਲ ਪੁੱਛ ਰਹੇ ਨੇ, ਕਹਿੰਦੇ ਆਪ ਡਿਮਾਂਡਸ ਟੂ ਬ੍ਰਿੰਗ ਪੋਲੀਟੀਕਲ ਪਾਰਟੀਜ਼ ਅੰਡਰ RTI ਬਟ BJP ਡਜ਼ਨਟ ਅਗਰੀ। ਇਹ ਗੱਲ ਸਹੀ ਹੈ ਜੀ, ਫਿਰ RTI ਹੈ ਨਹੀਂ, ਆਉਂਦੀ ਨਹੀਂ ਉਹਦੇ ਹੇਠਾਂ ਪੋਲੀਟੀਕਲ ਪਾਰਟੀਜ਼। ਮੈਂ ਪਹਿਲਾਂ ਵੀ ਪੜਿਆ ਸੀ। ਹਾਂਜੀ ਹਾਂਜੀ। ਤੇ ਇਧਰ ਸੁਖਦੀਪ ਸਿੰਘ ਰਿਆੜ ਕਹਿ ਰਹੇ ਨੇ, ਅਮਨ ਭਾਜੀ ਟਿੱਡੇ ਕੇ ਭੋਲੇ ਦੀ ਵੋਟ ਵੀ ਪਾ ਆਇਓ। ਪਾਵਾਂਗੇ ਜੀ, ਠੀਕ ਹੈ। ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਕਹਿ ਰਹੇ ਨੇ ਹੈਪੀ ਐਂਡ ਸੇਫ ਟ੍ਰਿਪ, ਸ਼ੁਕਰੀਆ ਜੀ। ਤੇ ਜਗਤਾਰ ਜੌਹਲ ਕਹਿ ਰਹੇ ਨੇ ਕਿ ਮਨੀਲਾ ਤੋਂ, ਕਹਿੰਦੇ ਕਿ ਚੋਣ ਫੰਡ ਮਾਮਲੇ ਵਿਚ ਸਭ ਤੋਂ ਵੱਡੀ ਚੋਰ ਮੋਰੀ ਇਹ ਹੈ ਕਿ 20,000 ਤੱਕ ਕਿਸੇ ਨੂੰ ਵੀ ਫੰਡ ਦਿੱਤਾ ਜਾ ਸਕਦਾ ਤਾਂ ਉਸ ਬੰਦੇ ਦਾ ਵੇਰਵਾ ਦੇਣਾ ਜ਼ਰੂਰੀ ਨਹੀਂ। ਪਾਰਟੀਆਂ 80% ਤੋਂ ਵੱਧ 20,000 ਤੋਂ ਘੱਟ ਵਾਲੇ ਦਾਨੀ ਦਿਖਾਉਂਦੀਆਂ ਨੇ, ਜਿਸਦਾ ਮਤਲਬ ਜਿਸ ਕੱਲੇ ਦਾ ਨਾਂ ਨਾਲ ਕੰਮ ਚੱਲ ਜਾਂਦਾ, ਜੇ ਨਾ ਹੀ ਲਿਖਣਾ ਬਸ ਜਿਹੜਾ ਮਰਜ਼ੀ ਹੋਵੇ ਉਹ ਡਿਕਲੇਅਰ ਕਰਨ ਦੀ ਲੋੜ ਨਹੀਂ। ਸੋ ਇਹਨੂੰ ਨੱਥ ਪਾਉਣ ਦੀ ਲੋੜ ਹੈ ਜੀ। ਖੈਰ ਮਿੰਟੂ ਜੀ, ਮੈਂ ਥੋੜੀ ਜਿਹੀ ਨਾ ਗੱਲ, ਹੁਣ ਆਪਾਂ ਪ੍ਰੋਗਰਾਮ ਦੇ ਵਿਚ ਸਮਾਂ ਘੱਟ ਹੈ ਤੇ ਆਪਣੇ ਨਾ ਪ੍ਰੋਗਰਾਮਾਂ ਦੀ ਥੋੜੀ ਜਿਹੀ ਗੱਲ ਕਰਨਾ ਚਾਹੁੰਦਾ, ਇਹ ਵੀ ਦਿਲ ਵਾਲੀ ਗੱਲ ਹੈ ਮੇਰੀ ਕਿ ਅਸੀਂ ਕਾਫੀ ਚਿੰਤਨ ਕੀਤਾ ਪ੍ਰੋਗਰਾਮਾਂ ਦਾ, ਦਿਲ ਵਾਲੀ ਗੱਲ ਦਾ, ਕਿ ਇੰਡੀਆ ਜਾਣਾ ਹੈ ਹੁਣ, ਅਗਲੇ 2 ਪ੍ਰੋਗਰਾਮ ਆਪਾਂ ਕਰਾਂਗੇ ਅਗਲੇ ਵੀਕਐਂਡ, ਤੇ ਉਸ ਤੋਂ ਬਾਅਦ ਜਦੋਂ ਮੈਂ ਇੰਡੀਆ ਜਾਣਾ 18 ਤਰੀਕ ਤੋਂ ਬਾਅਦ ਨਾ, ਤਾਂ 6 ਹਫ਼ਤੇ ਹੋਣੇ ਆ ਤੇ ਸਾਰਿਆਂ ਤੋਂ ਮਤਲਬ ਕਈਆਂ ਤੋਂ ਅਸੀਂ ਫੀਡਬੈਕ ਲਈ, ਉਹ ਕਹਿੰਦੇ ਵੀ ਬਾਈ ਜੀ ਵੀ ਜਿਹੜਾ ਪ੍ਰੋਗਰਾਮ ਹੈ ਲਾਈਵ ਜਿਆਦਾ ਵਧੀਆ ਲੱਗਦਾ ਆ ਤੇ ਰਿਕਾਰਡਿਡ ਨਾ ਕਰੋ ਜਾਂ ਰਿਪਲੇਸਮੈਂਟ ਨਾ ਕਰੋ। ਹੁਣ ਮੇਰੀ ਸਮੱਸਿਆ ਉੱਥੇ ਇਹ ਹੈ ਭਾਰਤ ਦੇ ਵਿੱਚ ਕਿ ਮੈਂ ਨਾ ਤਕਰੀਬਨ ਸਾਰੇ ਵੀਕਐਂਡ ਦੇ ਉੱਤੇ ਮੈਂ ਆਊਟ ਆਫ ਰੇਂਜ ਹੋਣਾ ਜਾਂ ਮੈਂ ਟਰੈਵਲ ਕਰਦੇ ਹੋਣਾ, ਹਜੂਰ ਸਾਹਿਬ ਵੀ ਜਾਣਾ ਆ, ਮਨੀਕਰਨ ਵੀ ਜਾਣਾ ਆ, ਆਨੰਦਪੁਰ ਸਾਹਿਬ ਵੀ ਜਾਣਾ, ਹਰ ਪਾਸੇ ਅਸੀਂ ਜਾਣਾ ਆ ਤੇ ਇਸ ਕਰਕੇ ਜਿਹੜੀ ਰੇਂਜ ਹੈ ਜਾਂ ਉਹਦੇ ਕਰਕੇ ਉਹ ਨਾਮੁਮਕਿਨ ਹੋਣਾ ਹੈ ਮੇਰੇ ਵਾਸਤੇ ਲਾਈਵ ਪ੍ਰੋਗਰਾਮ ਕਰਨਾ। ਸੋ ਆਮ ਰਾਏ ਇਹ ਬਣੀ ਆ ਸਾਰਿਆਂ ਦੇ ਵਿੱਚ ਕਿ ਅਸੀਂ ਮਤਲਬ ਇਹ ਪ੍ਰੋਗਰਾਮ ਜਿਹੜਾ ਹੈ 6 ਹਫ਼ਤੇ ਅਸੀਂ ਵਧੀਆ ਵਧੀਆ ਵਿਚਾਰ ਵਧੀਆ ਵਧੀਆ ਗੱਲਾਂ ਬਾਤਾਂ ਅਸੀਂ ਰਿਕਾਰਡਿਡ ਜਿਹੜੀਆਂ ਲਾਈਏ, ਗੀਤ ਸੰਗੀਤ ਲਾਈਏ ਤੇ ਇੱਕ ਤਰ੍ਹਾਂ ਨਾਲ ਇਹਨਾਂ 6 ਹਫ਼ਤਿਆਂ ਦੇ ਵਿੱਚ ਬਹੁਤ ਸਾਰਾ ਗਿਆਨ ਇਕੱਠਾ ਕਰਕੇ ਲਿਆਈਏ ਜਿਹੜਾ ਆਉਣ ਵਾਲੇ ਸਾਲ ਦੇ ਵਿੱਚ ਲਾਹੇਵੰਦ ਹੋਵੇਗਾ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਜੀ ਜੀ ਬਿਲਕੁਲ ਬਿਲਕੁਲ ਇਹੀ ਆ ਜੀ, ਹੁਣ ਹੋਰ ਤਾਂ ਕੋਈ ਹੱਲ ਵੀ ਨੀ ਹੈਗਾ ਆਪਣੇ ਕੋਲ, ਅਸਲ ਹੱਲ ਇਹੀ ਆ
ਜੀ।
ਤੇ ਥੋੜਾ ਜਿਹਾ ਬ੍ਰੇਕ ਵੀ ਜ਼ਰੂਰੀ ਹੁੰਦਾ ਹਰੇਕ ਚੀਜ਼ ਦੇ ਵਿੱਚ, ਕਈ ਵਾਰੀ ਓਵਰ ਵੀ ਮਾੜੀ ਹੋ ਜਾਂਦੀ ਹੈ ਚੀਜ਼ ਤੇ ਬ੍ਰੇਕ ਨਾਲ ਜੋ ਦੂਰੀਆਂ ਹੁੰਦੀਆਂ ਪਿਆਰ ਹੋਰ ਵੱਧਦਾ। ਚਲੋ ਕੋਈ ਚੱਕਰ ਨੀ ਜੇ ਕੋਈ, ਪਰ ਐਡੀ ਵੀ ਕੋਈ ਗੱਲ ਨੀ, ਜੇ ਕੋਈ ਐਮਰਜੈਂਸੀ ਪਊਗੀ ਜੇ ਕੋਈ ਸਾਨੂੰ ਕਰਨਾ ਵੀ ਪਿਆ ਤਾਂ ਔਖੇ ਸੌਖੇ ਜ਼ਰੂਰ ਕੁਛ ਨਾ ਕੁਛ ਕਰਾਂਗੇ, ਪਰ ਥੋੜਾ ਜਿਹਾ 6 ਹਫ਼ਤਿਆਂ ਬਾਅਦ ਉਨੇ ਜੋਸ਼ ਨਾਲ ਆ ਜਾਂਗੇ।
ਹਾਂਜੀ, ਸੋ ਮਤਲਬ ਸਾਡੀ ਡਾਇਰੈਕਸ਼ਨ ਫਿਲਹਾਲ ਇੱਧਰ ਨੂੰ ਜਾ ਰਹੀ ਹੈ ਕਿ 6 ਹਫ਼ਤੇ ਦੀ ਦਿਲ ਵਾਲੀ ਗੱਲ ਪ੍ਰੋਗਰਾਮ ਦੀ ਬ੍ਰੇਕ ਲਈ ਜਾਵੇ। ਅਗਲੇ ਹਫ਼ਤੇ ਹੋਣਗੇ ਪ੍ਰੋਗਰਾਮ, ਪਰ ਉਸ ਤੋਂ ਬਾਅਦ ਜਦੋਂ ਮੈਂ ਇੰਡੀਆ ਜਾਵਾਂਗਾ ਤੇ, ਪਰ ਮੈਂ ਤੁਹਾਨੂੰ ਉੱਥੋਂ ਇੰਡੀਆ ਚੋਂ ਤੁਹਾਡੇ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਉਂਦਾ ਰਹੂੰਗਾ ਮਿੰਟੂ ਜੀ, ਕਿ ਕੀ ਵਾਪਰਿਆ, ਤਾਜ਼ਾ ਰਿਪੋਰਟਾਂ ਜਿਹੜੀਆਂ ਸਾਰੀਆਂ। ਸੋ ਇੱਧਰ ਨੂੰ ਸਾਡੀ ਗੱਲਬਾਤ ਜਾ ਰਹੀ ਆ ਤੇ ਸੁਖਜਿੰਦਰ ਸਿੰਘ ਆਪਣੇ ਜੁੜੇ ਨੇ ਜੀ, ਉਹ ਵੀ ਇਧਰ ਮਲਡੂਰੇ ਦੇ ਲਾਗੇ ਰਹਿੰਦੇ ਨੇ ਵਿਕਟੋਰੀਆ ਚ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਦੋਨਾਂ ਵੀਰਾਂ ਨੂੰ। ਸ਼ੁਕਰੀਆ ਜੀ ਸੁਖਜਿੰਦਰ ਜੀ। ਪ੍ਰੀਤ ਸਰਾਂ, ਕੀ ਬਾਤ ਹੈ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿ ਇੰਡੀਆ ਤੋਂ ਮੇਰੇ ਇਨਲਾਜ ਆਏ ਹੋਏ ਨੇ, ਪਾਪਾ ਜੀ ਨੂੰ ਤੁਹਾਡਾ ਪ੍ਰੋਗਰਾਮ ਸੁਣ ਰਹੇ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਬਹੁਤ ਵਧੀਆ ਪ੍ਰੋਗਰਾਮ ਲੱਗਾ ਉਨ੍ਹਾਂ ਨੂੰ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਉਨ੍ਹਾਂ ਦਾ ਸਵਾਗਤ ਹੈ ਆਸਟ੍ਰੇਲੀਆ ਦੇ ਵਿਚ ਜੀ ਆਇਆਂ ਨੂੰ, ਤੇ ਬੜੇ ਸੋਹਣੇ ਸ਼ਹਿਰ ਦੇ ਵਿਚ ਰਹਿੰਦੇ ਨੇ ਜੀ, ਤਾਂ ਕੀ ਬਾਤ ਹੀ ਹੈ। ਤੇ ਮੈਨੂੰ ਲੱਗਦਾ ਵੀ ਜੇ ਇੱਥੇ ਨਾ ਦਿਲ ਲੱਗਿਆ ਤਾਂ ਫਿਰ ਆਸਟ੍ਰੇਲੀਆ ਚ ਕਿਤੇ ਵੀ ਨਹੀਂ ਦਿਲ ਲੱਗਣਾ ਇਹਨਾਂ ਦਾ। ਤੇ ਬਾਕੀ ਅਸੀਂ ਪ੍ਰੋਗਰਾਮ ਕਰਦੇ ਆ ਜੀ ਪੰਜਾਬੀ ਦਾ, ਅਸੀਂ ਵੀ ਲੱਗੇ ਹੋਏ ਆ। ਤੇ ਜਸ ਘੁੰਮਣ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਵਟਸਐਪ ਤੇ ਉੱਤੇ ਆਪਣਾ ਆਸਾ ਦੀ ਵਾਰ ਦੀ ਡਿਮਾਂਡ ਕੀਤੀ ਆ, ਕਹਿੰਦੇ ਉਹ ਭੇਜ ਦਿਆ ਕਰੋ ਜੀ। ਸੋ ਜਸ ਘੁੰਮਣ ਜੀ ਆਪਣਾ ਨੰਬਰ ਮੈਨੂੰ ਭੇਜਿਓ ਤੇ ਇਸ ਨੰਬਰ ਵਟਸਐਪ ਦਾ, ਤੇ ਮੈਂ ਤੁਹਾਨੂੰ ਜ਼ਰੂਰ ਆਸਾ ਦੀ ਵਾਰ ਦੀਆਂ ਸਾਰੀਆਂ ਕੜੀਆਂ ਵੀ ਭੇਜ ਦੂੰਗਾ ਤੇ ਜਿਹੜੀ ਨਾਲ ਦੀ ਨਾਲ ਚਲੰਤ ਨੇ ਉਹ ਵੀ ਭੇਜਦਾ ਰਹਾਂਗਾ। ਸੋ ਮਿੰਟੂ ਜੀ ਇੱਕ ਵਾਰੀ ਫੇਰ ਅੱਜ ਦੀਆਂ ਜਿਹੜੀਆਂ ਗਤੀਵਿਧੀਆਂ ਆ ਆਸਟ੍ਰੇਲੀਆ ਦੇ ਵਿਚ ਹੋ ਰਹੀਆਂ ਨੇ ਉਹਦੇ ਬਾਰੇ ਜਾਣਕਾਰੀ ਦਿਓ, ਕਿਉਂਕਿ ਉਹ ਵੀ ਬਹੁਤ ਜ਼ਰੂਰੀ ਨੇ।
ਬਿਲਕੁਲ ਜੀ, ਪਹਿਲੀ ਗੱਲ ਤਾਂ ਮੈਂ ਆਪਣੀ ਸੁਣਾਉਣਾ ਜੀ, ਅੱਜ ਐਡਲੇਡ ਦੇ ਵਿਚ ਜਿਹੜੀ ਸਿੱਖ ਖੇਡਾਂ ਲਈ ਫੰਡ ਰੇਜ਼ਿੰਗ ਕਰਨ ਲਈ ਗੁਰਦੁਆਰਾ ਗਲੈਨਸ ਮੰਡਪ ਦੇ ਵਿਚ ਕੈਂਪ ਲਾਇਆ ਜਾ ਰਿਹਾ ਜੀ ਹੁਣ ਤੋਂ ਥੋੜੀ ਦੇਰ ਬਾਅਦ, ਤੇ ਅਸੀਂ ਤਕਰੀਬਨ ਸਾਰੇ ਜਾਣੇ ਇੱਥੇ ਸਾਰੀ ਟੀਮ ਉੱਥੇ ਮਿਲਾਂਗੇ ਤੇ ਅੱਜ ਉਹ ਗਲੈਨਸ ਮੰਡਪ ਗੁਰਦੁਆਰਾ ਸਾਹਿਬ ਦੇ ਵਿਚ ਉਸ ਦੇ ਵਿਚ ਜਾਣੀ ਕਿ ਜਿਹੜੀ ਵੀ ਸੰਗਤ ਆਈ ਉਹਨੂੰ ਪ੍ਰੇਰਿਆ ਵੀ ਜਾਊਗਾ ਤੇ ਨਾਲ ਜੋੜਿਆ ਵੀ ਜਾਊਗਾ ਵੱਖਰੇ ਵੱਖਰੇ ਤਰੀਕੇ ਨਾਲ। ਤੇ ਜੇ ਤੁਸੀਂ ਵੀ ਕੋਈ ਪਲਾਨ ਕਰ ਰਹੇ ਆ ਸਾਡੇ ਸਰੋਤੇ ਵੀ, ਤੇ ਜ਼ਰੂਰ ਉੱਥੇ ਆਇਓ ਤੇ ਸਾਡਾ ਸਹਿਯੋਗ ਦਿਓ। ਤੇ ਦੂਜਾ ਜਿਹੜੀਆਂ ਆਪਾਂ ਦੱਸ ਰਹੇ ਸੀ ਜੀ ਵੀ ਅੱਜ ਇੱਕ ਸਾਡੇ ਨੋਟਬੰਦੀ ਤੇ ਫਿਲਮ ਵੀ ਸਾਡੇ ਮਿੱਤਰਾਂ ਨੇ ਰਿਲੀਜ਼ ਕਰਨੀ ਹੈ, ਇੱਕ ਗਾਣਾ ਆਪਾਂ ਰਿਲੀਜ਼ ਕਰਨਾ ਅੱਜ, ਤੇ ਇੱਕ ਫੰਡ ਰੇਜ਼ਿੰਗ ਡਿਨਰ ਅੱਜ ਬ੍ਰਿਸਬਨ ਦੇ ਵਿਚ, ਉਹ ਵੀ ਜ਼ਰੂਰੀ ਆ। ਸੋ ਕੋਸ਼ਿਸ਼ ਕਰੋ ਦੋਸਤਾਂ ਮਿੱਤਰਾਂ ਨੂੰ, ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਚੜ ਕੇ ਸਾਰੇ ਥਾਵਾਂ ਤੇ ਹਿੱਸਾ ਲਓ, ਵੱਧ ਚੜ ਕੇ ਆਓ ਤੇ ਇੱਕ ਜਿਹੜੀ ਵੀਕਐਂਡ ਦੇ ਉੱਤੇ ਸੋਸ਼ਲ ਕੰਮਾਂ ਦੇ ਵਿਚ ਜਿਹੜੀ ਇਨਵੋਲਵਮੈਂਟ ਵੀ ਆਪਣੀ ਪਾਓ ਤਾਂ ਕਿ ਇੱਕ ਅਸੀਂ ਚੰਗਾ ਸਮਾਜ ਫਿਰ ਸਕੀਏ
ਜੀ। ਬਿਲਕੁਲ, ਔਰ ਉਧਰ ਮਤਲਬ ਕਈ ਅੱਜ ਬਰਥਡੇ ਵੀ ਆ, ਅਮਨ ਭੰਗੂ ਦਾ ਵੀ ਜਨਮ ਦਿਨ, ਉਹ ਵੀ ਆਪਾਂ ਮਤਲਬ ਉਹਨਾਂ ਨੂੰ ਵੀ ਜਨਮ ਦਿਨ ਮੁਬਾਰਕ ਕਹਿੰਦੇ ਆ। ਤੇ ਮਿੰਟੂ ਜੀ ਮੈਨੂੰ ਲੱਗਦਾ ਕਿ ਹੁਣ ਆਪਾਂ ਲਈਏ ਇਜਾਜ਼ਤ, ਤੇ ਕੱਲ ਦਾ ਤੁਹਾਡਾ ਪ੍ਰੋਗਰਾਮ ਕਾਫੀ ਬਿਜ਼ੀ ਹੋਣਾ ਆ ਟਾਕ ਬੈਕ ਦਾ, ਤੇ ਉਸ ਦੇ ਵਿਚ ਵੀ ਆਪਾਂ ਮਤਲਬ ਸ਼ਾਮਿਲ ਹੋਣਾ, ਤੇ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ
ਜੀ ਜੀ, ਓਕੇ ਜੀ, ਓਕੇ,
ਸਤਿ ਸ੍ਰੀ ਅਕਾਲ। ਸੋ ਮਿੰਟੂ ਬਰਾੜ ਜੀ ਐਡਲੇਟ ਤੋਂ ਸਾਡੇ ਨਾਲ ਜੁੜੇ ਹੋਏ ਸਨ। ਇਹ ਸਾਰੇ ਪ੍ਰੋਗਰਾਮ ਸਾਡੇ ਪੋਡਕਾਸਟ ਦੇ ਵਿਚ ਉਪਲਬਧ ਨੇ ਜੀ, ਗੁਰਬਾਣੀ ਵਿਚਾਰ ਪ੍ਰੋਗਰਾਮ ਅੱਜ ਦਾ ਤੇ ਇਹ ਪ੍ਰੋਗਰਾਮ ਦਿਲ ਵਾਲੀ ਗੱਲ ਤਕਰੀਬਨ ਅੱਧੇ ਘੰਟੇ ਦੇ ਵਿਚ ਵਿਚ ਪੋਡਕਾਸਟ ਦੇ ਵਿਚ ਚਲੇ ਜਾਏਗਾ। ਉੱਥੇ ਤੁਸੀਂ ਜਾ ਕੇ ਸਬਸਕ੍ਰਾਈਬ ਕਰੋ, ਸਬਸਕ੍ਰਾਈਬ ਕਰੋ ਤਾਂ ਤੁਹਾਡੇ ਆਪਣੇ ਆਪ ਵਾਈ ਫਾਈ ਜਾਂ ਕਨੈਕਟ ਹੋਊਗਾ ਤਾਂ ਪ੍ਰੋਗਰਾਮ ਲੋਡ ਹੋ ਜਾ ਕਰਨਗੇ ਆਈਫੋਨ ਦਾ ਜਾਂ ਕਿਸੇ ਵੀ ਐਪਲੀਕੇਸ਼ਨ ਦੇ ਵਿੱਚ ਜਾਂ ਤੁਸੀਂ ਉੱਥੋਂ ਸਿੱਧੇ ਹੀ ਸੁਣ ਸਕਦੇ ਹੋ। ਅਗਰ ਗੁਰਬਾਣੀ ਵਿਚਾਰ ਪ੍ਰੋਗਰਾਮ ਚਾਹੀਦਾ ਤੁਹਾਨੂੰ ਆਸਾ ਦੀ ਵਾਰ ਦੀਆਂ ਵਿਆਖਿਆਵਾਂ ਜਿਹੜੀਆਂ ਚੱਲ ਰਹੀਆਂ ਨੇ ਕੜੀ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ ਤਾਂ ਆਪਣਾ ਵਟਸਐਪ ਨੰਬਰ ਤੁਸੀਂ ਭੇਜ ਦਿਓ ਤੇ ਅਸੀਂ ਜ਼ਰੂਰ ਉਸ ਨੂੰ ਵਾਪਸ ਭੇਜਾਂਗੇ। ਤੇ ਬਹੁਤ ਬਹੁਤ ਧੰਨਵਾਦ ਜੀ, ਕਿਰਤ ਮਨੁ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਤੇ ਉਧਰ ਵਰੁਣ ਹੁਣੀ ਕਹਿ ਰਹੇ ਨੇ ਕਿ ਇੰਨੀ ਵੇਟ ਨਹੀਂ ਹੋਣੀ ਸਾਡੇ ਤੋਂ 6 ਹਫ਼ਤਿਆਂ ਦੀ। ਕੋਈ ਨਹੀਂ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੀ ਤਾਂ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਕਰਨ ਦੀ। ਸੋ ਮੈਂ ਵੀ ਇਜਾਜ਼ਤ ਲੈਂਦਾ ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਨਾ ਗੀਤ ਸੁਣਾਉਣਾ ਤਨਖਾਹ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ। ਸਤਿ ਸ੍ਰੀ ਅਕਾਲ ਜੀ। ਕਿੱਥੇ ਜਾਂਦੀ।